accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ, ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ, ਹਮੇਸ਼ਾ ਦੀ ਤਰ੍ਹਾਂ ਮੈਲਬਨ ਸਟੂਡੀਓ ਤੋਂ। ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਅਰਦਾਸ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ, ਸੁੱਖਾਂ ਲੱਦਾ ਹੋਵੇ, ਤੁਸੀਂ ਖੁਸ਼ੀਆਂ ਖੇੜੇ ਮਾਣੋ ਜਿੱਥੇ ਵੀ ਤੁਸੀਂ ਵੱਸ ਰਹੇ ਹੋ, ਜਿੱਥੇ ਵੀ ਤੁਸੀਂ ਇਸ ਵੇਲੇ ਜਿਸ ਦੇਸ਼ ਦੇ ਵਿੱਚ ਵੀ ਸਾਨੂੰ ਸੁਣ ਰਹੇ ਹੋ ਆਵਾਜ਼ ਦੇ ਇਸ ਮਾਧਿਅਮ ਦੇ ਰਾਹੀਂ। ਸੋ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਜੀ, ਅੱਜ ਦਿਨ ਹੈਗਾ ਮੰਗਲਵਾਰ। ਮੰਗਲਵਾਰ ਯਾਨੀ ਕਿ ਮੈਲਬਨ ਤੋਂ ਤੁਹਾਡੇ ਨਾਲ ਮੇਰੀ ਸਾਂਝ ਲਹਿਰਾਂ ਪ੍ਰੋਗਰਾਮ ਦੇ ਜ਼ਰੀਏ ਹਮੇਸ਼ਾ ਪੈਂਦੀ ਹੈ ਤੇ ਸਾਲ 2020 ਦੇ ਮਈ ਮਹੀਨੇ ਦੀ 5 ਤਰੀਕ ਹੋ ਚੁੱਕੀ ਹੈ। ਨਾਨਕਸ਼ਾਹੀ ਸੰਵਤ 552 ਦੇ ਵਿਸਾਖ ਮਹੀਨੇ ਦੀ 23 ਤਰੀਕ ਜਿਹੜੀ ਹੈ ਉਹ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ, ਘੜੀਆਂ ਕਹਿੰਦੀਆਂ ਕਿ ਸਿਡਨੀ ਮੈਲਬਰਨ, ਕੈਨਬਰਾ ਤੇ ਬ੍ਰਿਸਬਨ ਦੇ ਵਿਚ ਇਸ ਵੇਲੇ ਸਮਾਂ 8:05 ਦਾ ਹੋ ਚੁੱਕਿਆ, ਜਦਕਿ ਪਰਥ ਦੇ ਵਿਚ 6:05 ਦਾ ਸਮਾਂ, ਐਡੀਲੇਡ ਦੇ ਵਿਚ 7:35 ਦਾ ਸਮਾਂ ਅਜੇ ਹੋਇਆ। ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਉਥੇ ਅਜੇ 2 ਘੰਟੇ ਪਹਿਲਾਂ ਸਾਡੇ ਤੋਂ ਉਹ ਸਵੇਰ ਦੇ ਵਿਚ ਸ਼ਾਮਲ ਹੋ ਗਏ ਸੀ ਔਰ ਉਨ੍ਹਾਂ ਦੇ ਉਥੇ 10:05 ਦਾ ਸਮਾਂ ਹੋ ਗਿਆ। ਔਰ ਜਿਹੜੇ ਕੁਛ ਹੋਰ ਮੁਲਕ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਉਨ੍ਹਾਂ ਦਾ ਵੀ ਜ਼ਿਕਰ ਕਰ ਲੈਂਦੇ ਹਾਂ। ਮੰਗਲਵਾਰ ਚੜ ਚੁੱਕਿਆ ਜੀ, ਬੈਂਕਾਕ ਦੇ ਵਿਚ 5:05 ਦਾ ਸਮਾਂ ਸਵੇਰ ਦਾ, ਤੇ ਹਾਂਗਕਾਂਗ ਦੇ ਵਿਚ ਚੜ ਚੁੱਕਿਆ, ਹਾਂਗਕਾਂਗ ਦੇ ਵਿਚ 6:05 ਦਾ ਸਮਾਂ। ਔਰ ਇਸੇ ਤਰ੍ਹਾਂ ਦੁਬਈ ਦੇ ਵਿਚ ਮੰਗਲਵਾਰ ਚੜ ਚੁੱਕਿਆ, 2:05 ਦਾ ਸਮਾਂ ਉਥੇ ਹੋਇਆ। ਤੇ ਇਸੇ ਤਰ੍ਹਾਂ ਚਲੀਏ ਆਪਣੇ ਮੁਲਕ ਭਾਰਤ, ਤਾਂ ਪੰਜਾਬ ਦੇ ਵਿਚ ਸਮਾਂ 3:35 ਦਾ ਵੱਡਾ ਤੜਕਾ ਉਥੇ ਅਜੇ ਚੱਲ ਰਿਹਾ। ਪਰ ਕੁਛ ਮੁਲਕ ਇਹੋ ਜਿਹੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ, ਜਿੱਥੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਬਣਾਉਂਦੇ ਨੇ ਆਵਾਜ਼ ਦੇ ਜ਼ਰੀਏ ਇੱਕ ਪਿਆਰੀ ਜਿਹੀ ਸਾਂਝ। ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਜੁੜਦੇ ਨੇ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ ਸਮਾਂ 3:06 ਦਾ ਹੋਇਆ, ਯਾਨੀ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ, 6:06 ਦਾ ਉਥੇ ਸਮਾਂ ਹੋ ਚੁੱਕਿਆ, ਜਦਕਿ ਵਿਨੀਪੈਗ ਦੇ ਵਿਚ 5:03 ਦਾ ਸਮਾਂ, ਉਥੇ ਵੀ ਸ਼ਾਮ ਪਈ ਹੋਈ ਹੈ। ਤੇ ਇਸੇ ਤਰ੍ਹਾਂ ਜੇ ਅਸੀਂ US ਚਲੀਏ ਤਾਂ ਦੋਸਤੋ, US ਦੇ ਲੋਸ ਏਂਜਲਸ ਦੇ ਵਿਚ 3:06 ਦਾ ਸਮਾਂ, ਯਾਨੀ ਉਥੇ ਬਾਅਦ ਦੁਪਹਿਰ ਚੱਲ ਰਹੀ ਹੈ, ਜਦਕਿ ਨਿਊਯਾਰਕ ਦੇ ਵਿਚ ਸਮਾਂ 6:06 ਦਾ ਹੋ ਚੁੱਕਿਆ, ਸ਼ਾਮ ਸੋਮਵਾਰ ਦੀ ਉਥੇ ਪੈ ਚੁੱਕੀ ਹੈ। ਸੋ ਦੇਸ਼ ਦੁਨੀਆਂ ਤੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਵਿਚ ਸਾਡਾ ਸਾਥ ਦਿੰਦੇ ਹੋ, ਸਾਡੇ ਹਮਸਫ਼ਰ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਗੱਲ ਕਰ ਲੈਂਦੇ ਹਾਂ। ਮੌਸਮ ਦੇ ਉੱਤੇ ਇੱਕ ਉਪਰੀ ਜਿਹੀ ਝਾਤ ਜ਼ਰੂਰ ਮਾਰਾਂਗੇ ਔਰ ਮੌਸਮ ਦੀ ਜਾਣਕਾਰੀ ਦੇ ਨਾਲ ਨਾਲ ਦੇਸ਼ ਦੁਨੀਆਂ ਦੀ ਜਾਣਕਾਰੀ ਲੈ ਕੇ ਆਵਾਂਗੇ ਆਪਣੇ ਖ਼ਬਰਾਂ ਦੇ ਸਿਲਸਿਲੇ ਦੇ ਵਿਚ। ਔਰ ਇਸ ਸਿਲਸਿਲੇ ਦੇ ਵਿਚ ਮੇਰੇ ਨਾਲ ਨਿਊਯਾਰਕ ਤੋਂ ਮੇਰਾ ਸਾਥ ਦੇਣਗੇ ਧੀਰਜ ਕੁਮਾਰ ਹੋਰੀ। ਸੋ ਧੀਰਜ ਜੁੜਨਗੇ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿਚ ਮੇਰੇ ਨਾਲ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਕੁਛ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜ਼ਰੂਰ ਔਰ ਉਮੀਦ ਕਰਾਂਗੇ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਜ਼ਰੂਰ ਸਾਡੇ ਨਾਲ ਬਣੀ ਰਹੇ ਔਰ ਤੁਹਾਡੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ। ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹੁੰਦੀ ਹੈ। ਸੋ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਰਹੇਗੀ ਔਰ ਪ੍ਰੋਗਰਾਮ ਦੇ ਵਿਚ ਅਸੀਂ ਜੋ ਵੀ ਵਿਚਾਰਾਂ ਕਰਾਂਗੇ, ਜਿਸ ਵੀ ਟੋਪਿਕ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਉਸ ਟੋਪਿਕ ਦੇ ਉੱਤੇ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਜ਼ਰੂਰ ਰਹੇਗੀ। ਸੋ ਜ਼ਰੂਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਵੀ ਸਾਡੇ ਨਾਲ ਜੁੜਿਓ, ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਜ਼ਰੂਰ ਪਾਇਓ ਔਰ ਆਪਣੇ ਪਿਆਰੇ ਪਿਆਰੇ ਸੁਨੇਹੇ ਜ਼ਰੂਰ ਭੇਜਦੇ ਰਹੋ ਸਾਡੇ ਨਾਲ। ਕੁਛ ਦੋਸਤ ਜਿਹੜੇ ਇਸ ਵੇਲੇ ਸਾਂਝ ਬਣਾ ਵੀ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸੁਖਵਿੰਦਰ ਸੋਹਨ ਸਾਹਿਬ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ, ਹਮੇਸ਼ਾ ਆਪਣੇ ਅੰਦਾਜ਼ ਦੇ ਵਿਚ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਸ਼ਮੂਲੀਅਤ ਕਰਦੇ ਨੇ। ਸੋਹਨ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਪ੍ਰੋਗਰਾਮ ਚ ਤੇ ਬਹੁਤ ਬਹੁਤ ਧੰਨਵਾਦ। ਹਮੇਸ਼ਾ ਪ੍ਰੋਗਰਾਮ ਦੇ ਵਿਚ ਤੁਸੀਂ ਬੜੇ ਕਾਇਦੇ ਦੇ ਨਾਲ ਜੁੜਦੇ ਹੋ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਾਕੀ ਦੱਸਿਓ ਸੋਹਨ ਸਾਹਿਬ ਕਿ ਸਿਡਨੀ ਦੇ ਵਿਚ ਕਿਸ ਤਰ੍ਹਾਂ ਦਾ ਅੱਜ ਮੌਸਮ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ, ਉਹਦੇ ਬਾਰੇ ਵੀ ਸਾਂਝ ਜ਼ਰੂਰ ਪਾਇਓ ਔਰ ਬਾਕੀ ਗੱਲਾਂ ਬਾਤਾਂ ਜਿਹੜੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਜ਼ਰੂਰ ਕਰਦੇ ਚਾਹਾਂਗੇ ਕਿ ਲੋਕਡਾਊਨ ਦੌਰਾਨ ਸਥਿਤੀਆਂ ਬਣੀਆਂ ਹੋਈਆਂ ਨੇ ਤੁਹਾਡੇ ਆਪਣੇ ਸੂਬਿਆਂ ਦੇ ਵਿਚ, ਉਹਦੇ ਬਾਰੇ ਵੀ ਜ਼ਰੂਰ ਬਾਤ ਜਿਹੜੀ ਹੈ ਜ਼ਰੂਰ ਪਾਉਂਦੇ ਜਾਇਓ ਅੱਜ ਪ੍ਰੋਗਰਾਮ ਦੇ ਵਿਚ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਹੋਣਾ ਜੀ, ਗੀਤ ਸੰਗੀਤ ਆਪਾਂ ਤੁਹਾਡੀ ਇੱਛਾ ਦੇ ਮੁਤਾਬਕ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਲਈ ਪ੍ਰਸਾਰਿਤ ਕਰਦੇ ਰਹੀਏ ਔਰ ਕੁਛ ਗੀਤ ਜਿਹੜੇ ਆ ਉਹ ਤੁਸੀਂ ਸਾਡੀ ਪਸੰਦ ਦੇ ਵੀ ਸੁਣਦੇ ਰਹੋ, ਠੀਕ ਹੈ। ਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਉਹ ਅਸੀਂ ਏਦਾਂ ਹੀ ਚੱਲਦੀਆਂ ਰੱਖਾਂਗੇ, ਤੁਹਾਡੇ ਨਾਲ ਜਿਹੜਾ ਵਿਚਾਰ ਵਟਾਂਦਰਾ ਉਹ ਚੱਲਦਾ ਰਹੇਗਾ ਪ੍ਰੋਗਰਾਮ ਦੇ ਵਿਚ। ਤੇ ਬਾਕੀ ਗੀਤ ਸੰਗੀਤ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਤੁਹਾਡੇ ਵਿਚਾਰ ਬਹੁਤ ਅਹਿਮ ਹੁੰਦੇ ਨੇ ਤੇ ਉਹ ਵਿਚਾਰ ਅਸੀਂ ਜ਼ਰੂਰ ਅੱਜ ਸਾਂਝੇ ਕਰਨੇ ਆ। ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪ੍ਰੋਗਰਾਮ ਦੇ ਵਿਚ ਅੱਜ ਕੁਛ ਖਾਸ ਜਾਣਕਾਰੀਆਂ ਅਸੀਂ ਲਿਆਉਣੀਆਂ ਜਿਹਦੇ ਤਹਿਤ ਅੱਜ ਦਾ ਜਿਹੜਾ ਦਿਨ ਹੈ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰ ਲੈਣਾ ਚਾਹੁੰਦੇ ਹਾਂ, ਕਿਉਂਕਿ ਜਿਸ ਸ਼ਖਸੀਅਤ ਦਾ ਮੈਂ ਜ਼ਿਕਰ ਕਰਨ ਜਾ ਰਹੀ ਹਾਂ, ਜੇ ਅਸੀਂ ਆਪਣੇ ਪੰਜਾਬ ਦੇ ਇਤਿਹਾਸ ਦੇ ਵਿਚ ਉਹਨਾਂ ਦਾ ਯੋਗਦਾਨ ਦੇਖੀਏ ਤਾਂ ਉਹ ਬਹੁਤ ਵੱਡਾ। ਸੋ ਨਵਾਬ ਜੱਸਾ ਸਿੰਘ ਆਲੂਵਾਲੀਆ ਹੋਰਾਂ ਦਾ ਖਾਸ ਦਿਨ ਉਹਨਾਂ ਦਾ ਅੱਜ ਜਨਮ ਦਿਨ ਜਿਹੜਾ ਆ ਉਹ ਦੱਸਿਆ ਜਾ ਰਿਹਾ। ਵੈਸੇ ਕੁਛ ਵੈਬਸਾਈਟਾਂ ਜਿਹੜੀਆਂ ਉਹਨਾਂ ਦੇ ਵਿੱਚ ਜਿਹੜਾ ਇਹ ਦਿਨ ਸੀਗਾ ਉਹ 5 ਮਈ ਦਾ ਦੱਸਿਆ ਗਿਆ ਔਰ ਕੁਛ ਜਿਹੜੇ ਜਿਹੜੀਆਂ ਵੈਬਸਾਈਟਾਂ ਉੱਥੇ 3 ਮਈ ਦਾ ਦੱਸਿਆ ਗਿਆ। ਖੈਰ ਅਸੀਂ ਉਹਨਾਂ ਦੇ ਬਾਰੇ ਚ ਗੱਲ ਜ਼ਰੂਰ ਕਰਨੀ ਚਾਹਵਾਂਗੇ। ਸੋ ਪੰਥ ਦਾ ਪਾਤਸ਼ਾਹ ਉਹਨਾਂ ਨੂੰ ਕਿਹਾ ਗਿਆ, ਦਲ ਖਾਲਸਾ ਦੇ 12 ਮਿਸਲਾਂ ਦੇ ਮੁਖੀ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਘੱਲੂਘਾਰਿਆਂ ਚ ਜੂਝਣ ਤੋਂ ਲੈ ਕੇ ਦਿੱਲੀ ਦੇ ਤਖ਼ਤ ਤੇ ਬੈਠਣ ਤੱਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸਿੱਖ ਇਤਿਹਾਸ ਦੇ ਵਿਚ ਬਹੁਤ ਵੱਡਾ ਸਥਾਨ ਹੈ। ਨਾਦਰ ਸ਼ਾਹ ਤੋਂ ਹਿੰਦੂਆਂ ਦੀਆਂ ਹਜ਼ਾਰਾਂ ਔਰਤਾਂ ਸਰਦਾਰ ਨੇ ਤਲਵਾਰ ਦੇ ਜ਼ੋਰ ਤੇ ਛੁਡਾ ਕੇ ਵਾਪਸ ਘਰ ਭੇਜੀਆਂ ਸਨ। ਨਵਾਬ ਕਪੂਰ ਸਿੰਘ ਦੀ ਯਾਦ ਚ ਕਪੂਰਥਲਾ ਸਟੇਟ ਦੀ ਸਥਾਪਨਾ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ। ਜਦ ਸਿੱਖਾਂ ਨੇ ਪਹਿਲੀ ਵਾਰ ਪੰਜਾਬ ਦੀ ਰਾਜਧਾਨੀ ਲਾਹੌਰ ਤੇ ਰਾਜਸੀ ਫਤਿਹ ਹਾਸਲ ਕੀਤੀ ਤਾਂ ਉਹ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਚ ਹੀ ਕੀਤੀ ਸੀ। ਸੋ ਜਦ ਸਰਦਾਰ ਬਘੇਲ ਸਿੰਘ ਨੇ ਦਿੱਲੀ ਜਿੱਤੀ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਹੀ ਰਸਮੀ ਤੌਰ ਤੇ ਦਿੱਲੀ ਦੇ ਤਖ਼ਤ ਤੇ ਬਿਠਾਇਆ ਗਿਆ। ਸੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਐਸੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਵੱਡੀ ਗਿਣਤੀ ਚ ਲੋਕਾਂ ਨੂੰ ਖੰਡੇ ਬਾਟੇ ਦੀ ਪਹੁਲ ਚੁਕਾ ਕੇ ਸਿੱਖੀ ਚ ਸ਼ਾਮਲ ਕੀਤਾ ਸੀ। ਸੋ ਜੱਸਾ ਸਿੰਘ ਆਹਲੂਵਾਲੀਆ ਨੇ ਹੀ ਕਰਤਾਰਪੁਰੀਏ ਸੋਢੀਆਂ ਨੂੰ ਅੰਮ੍ਰਿਤ ਚੁਕਾ ਕੇ ਪੰਥ ਦੇ ਵਿਚ ਸ਼ਾਮਲ ਕੀਤਾ ਸੀ। ਸੋ ਇਸ ਮਹਾਨ ਯੋਧੇ ਦੇ ਜੀਵਨ ਨੂੰ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਆਂ, ਮਾਣ ਵੀ ਮਹਿਸੂਸ ਕਰ ਰਹੇ ਹਾਂ ਔਰ ਨਾਲ ਹੀ ਨਾਲ ਉਹਨਾਂ ਦੇ ਇਸ ਖਾਸ ਦਿਨ ਦੇ ਉੱਤੇ ਅਸੀਂ ਵਧਾਈ ਵੀ ਪੇਸ਼ ਕਰਦੇ ਹਾਂ। ਸੋ ਨਵਾਬ ਕਪੂਰ ਸਿੰਘ ਹੋਰਾਂ ਨੇ ਉਹਨਾਂ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਦੇ ਵਿਚ ਆਪਣੇ ਮਰਨ ਤੋਂ ਬਾਅਦ ਉਹਨਾਂ ਨੂੰ ਆਪਣਾ ਵਾਰਸ ਬਣਾਇਆ ਸੀ। ਸੋ ਆਪਣੇ ਆਪ ਦੇ ਵਿਚ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਉਹ ਜੱਸਾ ਸਿੰਘ ਆਹਲੂਵਾਲੀਆ ਹੋਰਾਂ ਨੇ ਕੀਤੀਆਂ ਸੀ। 1761 ਦੇ ਵਿਚ ਜਦੋਂ ਲਾਹੌਰ ਤੇ ਕਬਜ਼ਾ ਕੀਤਾ ਸੀ, ਅਹਿਮਦ ਸ਼ਾਹ ਅਬਦਾਲੀ ਨਾਲ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਲੜਾਈਆਂ ਹੋਈਆਂ ਸੀ। 1772 ਦੇ ਵਿਚ ਉਹਨਾਂ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ। ਸਰ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਸਿੱਖ ਇਤਿਹਾਸ ਦੇ ਵਿਚ ਇਸ ਨਵਾਬ ਨੇ ਕੀਤੀਆਂ। ਸੋ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਯਾਦ ਕਰਦੇ ਆਂ ਅੱਜ ਉਹਨਾਂ ਦੇ ਇਸ ਖਾਸ ਦਿਹਾੜੇ ਦੇ ਉੱਤੇ ਅਸੀਂ ਆਪ ਸਭ ਨੂੰ ਵਧਾਈ ਪੇਸ਼ ਕਰਦੇ ਹਾਂ। ਤੇ ਲਓ ਜੀ, ਇਹ ਅੱਜ ਦਾ ਖਾਸ ਦਿਨ ਵੀ ਸੀ ਔਰ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਵੀ ਜ਼ਰੂਰੀ ਸੀ। ਔਰ ਬਾਕੀ ਜੋ ਮਾਹੌਲ ਅੱਜ ਕੱਲ੍ਹ ਚੱਲ ਰਿਹਾ ਉਸ ਮਾਹੌਲ ਦੇ ਉੱਤੇ ਗੱਲਬਾਤ ਜਿਹੜੀ ਉਹ ਅਸੀਂ ਕਰਦੇ ਰਹਾਂਗੇ। ਗੁਰਭਜਨ ਗਿੱਲ ਹੋਰਾਂ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਦੀਆਂ ਵੀ ਖਬਰੇ ਕਿਹੜੇ ਗਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ, ਖਬਰੇ ਕਿਹੜੇ ਗਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ, ਨਕਸ਼ ਨੁਹਾਰ ਇਨ੍ਹਾਂ ਦੀ ਮਿਲਦੀ ਨਾਲ ਬਿਮਾਰ ਮਨੁੱਖਾਂ ਦੇ, ਤੂੰ ਕਿਤਿਓ ਵੀ ਚੂਲੀ ਭਰ ਲੈ, ਤੂੰ ਕਿਤਿਓ ਵੀ ਚੂਲੀ ਭਰ ਲੈ, ਹਰ ਥਾਂ ਖਾਰਾ ਪਾਣੀ ਹੈ, ਖੂਨ ਪਸੀਨਾ ਅਥਰੂ ਬਣ ਗਏ ਦਰਦ ਸਮੁੰਦਰ ਦੁੱਖਾਂ ਦੇ, ਹਰੇ ਕਚੂਰ ਦਰਖਤਾਂ ਵੱਲ ਤੂੰ ਵੇਖਿਆ ਕਰ ਤੇ ਸਮਝਿਆ ਕਰ, ਹਰੇ ਕਚੂਰ ਦਰਖਤਾਂ ਵੱਲ ਤੂੰ ਵੇਖਿਆ ਕਰ ਤੇ ਸਮਝਿਆ ਕਰ, ਪਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ, ਪਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ। ਸੋ ਬਿਲਕੁਲ ਜੀ, ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਔਰ ਉਸ ਚਾਲ ਦੇ ਵਿਚ ਬਹੁਤ ਤਰ੍ਹਾਂ ਦੇ ਜਿਹੜੇ ਅਨੁਭਵ ਆ ਉਹ ਸਾਨੂੰ ਜ਼ਿੰਦਗੀ ਦੇ ਵਿਚ ਹੁੰਦੇ ਆ। ਜੇ ਦੁੱਖ ਆ ਤੇ ਕੱਲ ਸੁੱਖ ਵੀ ਆਉਣਾ ਹੈ, ਹਨਾ। ਜੇ ਅੱਜ ਖੁਸ਼ੀ ਹੈ ਤੇ ਹੋ ਸਕਦਾ ਕੱਲ ਗਮ ਵੀ ਹੋਵੇ, ਜੇ ਅੱਜ ਗਮ ਆ ਤੇ ਹੋ ਸਕਦਾ ਕੱਲ ਖੁਸ਼ੀ ਵੀ ਹੋਵੇ। ਸੋ ਇਸ ਕਰਕੇ ਪਰਮਾਤਮਾ ਦੇ ਉਸ ਭਾਣੇ ਨੂੰ ਹਰ ਹੀਲੇ ਸਾਨੂੰ ਮੰਨਣਾ ਪੈਣਾ ਔਰ ਮੰਨਣ ਦੀ ਜਾਂਚ ਆਉਣੀ ਵੀ ਬਹੁਤ ਜ਼ਰੂਰੀ ਹੈ। ਖੈਰ, ਪ੍ਰੋਗਰਾਮ ਦੇ ਵਿਚ ਗੀਤ ਲੇਟ ਹੋ ਗਿਆ, ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਵਾਪਸ ਆਉਂਦੇ ਆ ਬਹੁਤ ਜਲਦੀ। ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜੇ ਰਹੋ।
ਤਲਾਰਾ ਤ੍ਰਿਪਤਾ ਦੀ ਅੱਖ ਦਾ ਤਾਰਾ, ਕਾਲੂ ਦਾ ਰਾਜ ਦੁਲਾਰਾ ਤ੍ਰਿਪਤਾ ਦੀ ਅੱਖ ਦਾ ਤਾਰਾ, ਉਹਦਾ ਆਉਣਾ ਜਾਣਾ ਮੁੱਕ ਜਾਂਦਾ ਜੋ ਉਹਦੇ ਦਰਸ਼ਨ ਕਰਦਾ, ਉਹਦੇ ਦਰਸ਼ਨ ਕਰਦਾ। ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਬਾਬੇ ਨਾਨਕ ਵਰਗਾ, ਨਾ ਕੋਈ ਹੋਇਆ ਨਾ ਕੋਈ ਹੋਣਾ ਹੋ ਮੇਰੇ ਬਾਬੇ ਨਾਨਕ ਵਰਗਾ, ਹੋ ਮੇਰੇ ਬਾਬੇ ਨਾਨਕ ਵਰਗਾ।
ਤਪਦਿਆਂ ਲਈ ਠੰਡੀ ਸ਼ਾਂ ਨਾਨਕ, ਜ਼ਿੰਦਗੀਆਂ ਦੀ ਬਾਂਹ ਫੜਦਾ ਨਾਨਕ। ਤਪਦਿਆਂ ਲਈ ਠੰਡੀ ਛਾਂ ਨਾਨਕ, ਡਿੱਗਿਆਂ ਦੀ ਬਾਂਹ ਫੜਦਾ ਨਾਨਕ। ਡੁੱਬਦਿਆਂ ਨੂੰ ਉਹ ਤਾਰਨ ਵਾਲਾ, ਰੱਬ ਦਾ ਦੂਜਾ ਨਾਂ ਹੈ ਨਾਨਕ। ਹਰ ਮੈਦਾਨ ਫਤਿਹ ਕਰਦਾ ਹੋ ਅੱਖ ਜੀ ਦੇ ਸਿਰ ਤੇ ਤਰਦਾ। ਨਾ ਕੋਈ ਹੋਇਆ ਨਾ ਕੋਈ ਹੋਣੇ ਮੇਰੇ ਬਾਬੇ ਨਾਨਕ ਵਰਗਾ। ਨਾ ਕੋਈ ਹੋਇਆ ਨਾ ਕੋਈ ਹੋਣੇ ਉਹ ਮੇਰੇ ਬਾਬੇ ਨਾਨਕ ਵਰਗਾ। ਬਣਾਉਣ ਵਾਲਾ, ਭੁੱਲਿਆਂ ਨੂੰ ਰਸਤੇ ਪਾਉਣ ਵਾਲਾ, ਠੱਗਾਂ ਨੂੰ ਸੱਜਣ ਬਣਾਉਣ ਵਾਲਾ, ਭੁੱਲਿਆਂ ਨੂੰ ਰਸਤੇ ਪਾਉਣ ਵਾਲਾ। ਫੜ ਕੇ ਮੁੰਨੀ ਹਲਦੀ ਦੀ, ਸਾਨੂੰ ਕਰਨੀ ਕਿਰਤ ਸਿਖਾਉਣ ਵਾਲਾ। ਉਹਦੀ ਮਿੱਠੀ ਬਾਣੀ ਚੋਂ ਸਦਾ ਮੀ ਅੰਮ੍ਰਿਤ ਦਾ ਵਰਦਾ, ਅੰਮ੍ਰਿਤ ਦਾ ਵਰਦਾ। ਨਾ ਕੋਈ ਹੋਇਆ ਨਾ ਕੋਈ ਹੋਣੇ ਮੇਰੇ ਬਾਬੇ ਨਾਨਕ ਵਰਗਾ।
ਨਾ ਕੋਈ ਹੋਇਆ ਨਾ ਕੋਈ ਹੋਣੇ ਉਹ ਮੇਰੇ ਬਾਬੇ ਨਾਨਕ ਵਰਗਾ, ਮੇਰੇ ਬਾਬੇ ਨਾਨਕ ਵਰਗਾ।
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਔਰ ਗੀਤ ਉਮੀਦ ਕਰਦੀ ਹਾਂ ਕਿ ਜ਼ਰੂਰ ਤੁਹਾਨੂੰ ਪਸੰਦ ਵੀ ਆਇਆ ਹੋਣਾ। ਗੀਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ। ਇਸ ਵੇਲੇ ਸਮਾਂ ਜਿਹੜਾ ਉਹ ਮੈਲਬਨ, ਸਿਡਨੀ, ਬ੍ਰਿਸਬਨ ਤੇ ਕੈਨਬਰਾ ਦੇ ਮੁਤਾਬਕ 8:17 ਦਾ ਹੋ ਚੁੱਕਿਆ ਤੇ ਤੁਹਾਡੇ ਲਈ ਖ਼ਬਰਾਂ ਵੀ ਅਸੀਂ ਲੈ ਕੇ ਆਉਣੀਆਂ। ਪਰ ਖ਼ਬਰਾਂ ਤੋਂ ਪਹਿਲਾਂ ਆਪਾਂ ਇੱਕ ਨਜ਼ਰ ਜਿਹੜੀ ਆ ਉਹ ਅੱਜ ਦੇ ਮੌਸਮ ਤੇ ਵੀ ਮਾਰ ਲਈ ਔਰ ਸਾਡੇ ਨਾਲ ਕੁਝ ਦੋਸਤ ਇਸ ਵੇਲੇ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰ ਲੈਂਦੇ ਹਾਂ ਹਨਾ। ਔਰ ਮੌਸਮ ਜਿਹੜਾ ਆ ਉਹ ਅੱਜ ਕੀ ਕਹਿ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੌਸਮ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਉੱਥੇ ਕਾਫੀ ਜ਼ਿਆਦਾ ਮੀਂਹ ਪੈਣ ਦੇ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਆਸਾਰ ਬਣੇ ਹੋਏ ਸੀਗੇ ਹਨਾ, ਉਹ ਅਜੇ ਵੀ ਜਿਹੜੇ ਡਰਾ ਰਹੇ ਆ ਪੰਜਾਬ ਵਾਲਿਆਂ ਨੂੰ। ਪਰ ਕਿਉਂਕਿ ਜੇ ਅਸੀਂ ਪੂਰੇ ਵਰਲਡ ਦੇ ਵਿੱਚ ਦੇਖੀਏ ਤਾਂ ਮੌਸਮ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਬਦਲਾਅ ਆ ਉਹ ਆ ਰਹੇ ਆ ਹਨਾ। ਜਿਹੜੇ ਮਹੀਨਿਆਂ ਦੇ ਵਿੱਚ ਗਰਮੀ ਜਿਹੜੀ ਆ ਉਹ ਹੁੰਦੀ ਸੀ ਉਹਨਾਂ ਮਹੀਨਿਆਂ ਦੇ ਵਿੱਚ ਉੱਥੇ ਠੰਡ ਮਹਿਸੂਸ ਹੁੰਦੀ ਆ, ਔਰ ਜਿਹੜੇ ਮਹੀਨਿਆਂ ਦੇ ਵਿੱਚ ਇੱਥੇ ਠੰਡ ਮਹਿਸੂਸ ਹੁੰਦੀ ਸੀ ਉਹਨਾਂ ਮਹੀਨਿਆਂ 'ਚ ਕਈ ਵਾਰ ਸਾਨੂੰ ਇੱਥੇ ਗਰਮੀ ਮਹਿਸੂਸ ਹੁੰਦੀ ਹੈ। ਖੈਰ ਆਪਾਂ ਪਹਿਲਾਂ ਆਸਟ੍ਰੇਲੀਆ ਤੋਂ ਸ਼ੁਰੂ ਕਰ ਲੈਂਦੇ ਹਾਂ। ਆਸਟ੍ਰੇਲੀਆ ਦੇ ਮੈਲਬਨ ਸ਼ਹਿਰ ਤੋਂ ਜਿੱਥੋਂ ਇਸ ਵੇਲੇ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ, 7 ਡਿਗਰੀ ਘੱਟ ਤੋਂ ਘੱਟ ਤਾਪਮਾਨ ਔਰ 19 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਔਰ ਅੱਜ ਜਿਹੜੀ ਫੋਗ ਆ ਉਹ ਵੀ ਦੱਸੀ ਗਈ ਹੈ ਔਰ ਉਸ ਤੋਂ ਬਾਅਦ ਧੁੱਪ ਜਿਹੜੀ ਆ ਉਹ ਚੜ ਜਾਣੀ ਹੈ। ਧੁੱਪ ਯਾਨੀ ਕਿ 19 ਡਿਗਰੀ ਤਾਪਮਾਨ ਹੈ, ਸੋ ਓਨੀ ਜ਼ਿਆਦਾ ਤਾਂ ਨਹੀਂ ਸੋਹਣੀ ਹੋਣੀ, ਪਰ ਦਿਨ ਜਿਹੜਾ ਉਹ ਸੁਹਾਵਣਾ ਹੋਣਾ। ਸੋ ਅੱਜ ਦਾ ਦਿਨ ਜਿਹੜਾ ਮੈਲਬਨ ਵਾਲਿਓ ਜ਼ਰੂਰ ਇੰਜੋਏ ਕਰਿਓ, ਘਰ ਦੇ ਬੈਕਯਾਰਡ ਦੇ ਵਿੱਚ ਬੈਠ ਕੇ ਸੋਹਣੀ ਧੁੱਪ ਦਾ ਨਜ਼ਾਰਾ ਲਿਓ। ਸਿਡਨੀ ਦੇ ਵਿੱਚ ਅੱਜ 13 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਵੀ ਬੱਦਲ ਜਿਹੜੇ ਆ ਉਹ ਅਸਮਾਨ ਦੇ ਵਿੱਚ ਰਹਿਣੇ ਆ, ਪਰ ਥੋੜੇ ਬਹੁਤੇ ਮੀਂਹ ਪੈਣ ਤੋਂ ਬਾਅਦ ਬੱਦਲ ਜਿਹੜੇ ਆ ਉਹ ਸਾਫ਼ ਹੋ ਜਾਣੇ ਆ ਸ਼ਾਮ ਤੱਕ। ਬ੍ਰਿਸਬਨ ਦੇ ਵਿੱਚ 13 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਜੀ। ਇੱਥੇ ਧੁੱਪ ਬਣੀ ਰਹਿਣੀ ਹੈ ਸਾਰਾ ਦਿਨ, ਬਹੁਤ ਸੋਹਣਾ ਮੌਸਮ ਹੈ ਬ੍ਰਿਸਬਨ ਦੇ ਵਿੱਚ। ਪਰਥ ਦੇ ਵਿੱਚ ਵੀ ਬਹੁਤ ਪਿਆਰਾ ਮੌਸਮ ਹੈ ਅੱਜ, 14 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ ਹੈ। ਤੇ ਇੱਥੇ ਬਾਅਦ ਦੁਪਹਿਰ ਯਾਨੀ ਕਿ ਸ਼ਾਮ ਤੱਕ ਹੋ ਸਕਦਾ ਕਿ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਜਿਹੜਾ ਮੀਂਹ ਹੈ ਉਹ ਪਵੇ। ਐਡੀਲੇਡ ਦੇ ਵਿੱਚ 9 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਵੀ ਬਹੁਤ ਸੋਹਣਾ ਮੌਸਮ ਹੈ, ਬਹੁਤ ਹੀ ਪਿਆਰਾ ਮੌਸਮ ਹੈ। 9 ਡਿਗਰੀ ਤੋਂ 21 ਡਿਗਰੀ ਤੱਕ ਤਾਪਮਾਨ ਬਣਿਆ ਰਹਿਣਾ ਔਰ ਧੁੱਪ ਸਾਰਾ ਦਿਨ ਬਣੀ ਰਹਿਣੀ ਹੈ। ਕਿਆ ਬਾਤ ਹੈ ਐਡੀਲੇਡ ਵਾਲਿਓ, ਤੁਸੀਂ ਲਓ ਮੌਸਮ ਦਾ ਨਜ਼ਾਰਾ ਫਿਰ ਅੱਜ। ਕੈਨਬਰਾ ਦੇ ਵਿੱਚ 1 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਜਾਣਾ, ਧੁੱਪ ਬਣੀ ਰਹਿਣੀ ਹੈ। ਇੱਥੇ ਵੀ ਬਹੁਤ ਹੀ ਪਿਆਰਾ ਮੌਸਮ ਹੈ। ਹੋਬਰਟ ਦੇ ਵਿੱਚ 8 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਜਾਣਾ, ਡਾਰਵਿਨ ਦੇ ਵਿੱਚ 23 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਜਾਣਾ ਔਰ ਉੱਥੇ ਹਮੇਸ਼ਾ ਹੀ ਇਹੋ ਜਿਹਾ ਮੌਸਮ ਜਿਹੜਾ ਆ ਉਹ ਰਹਿੰਦਾ ਆ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਹੁਣ ਪ੍ਰੋਗਰਾਮ ਦਾ ਵੀ ਮੌਸਮ ਬਦਲਣ ਦਾ ਸਮਾਂ ਆ ਗਿਆ। ਪ੍ਰੋਗਰਾਮ ਦੇ ਵਿੱਚ ਮੌਸਮ ਕਿਵੇਂ ਬਦਲੀ ਹੈ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਫਿਰ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਨਾਲ ਮੌਲੀ ਚੌਹਲ ਜੀ ਜੁੜੇ ਹੋਏ ਨੇ ਜੀ। ਕਾਫੀ ਦੇਰ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ, ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਮੈਸੇਜ ਬਹੁਤ ਜਲਦੀ ਸ਼ਾਮਲ ਕਰਾਂਗੇ। ਸੌਨ ਸਾਹਿਬ ਨੂੰ ਅਸੀਂ ਜੀ ਆਇਆਂ ਨੂੰ ਕਹਿ ਚੁੱਕੇ ਹਾਂ ਔਰ ਮੌਲੀ ਚੌਹਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਤੁਹਾਡਾ ਮੌਸਮ ਬਹੁਤ ਤੁਹਾਡਾ ਗੀਤ ਜਿਹੜਾ ਆ ਪਹਿਲਾਂ ਆਪਾਂ ਸੁਣਾਈਏ ਤੇ ਉਸ ਤੋਂ ਬਾਅਦ ਤੁਹਾਡਾ ਸੁਨੇਹਾ ਆਪਾਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਲਓ ਜੀ ਅਗਲਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਆਉਣੇ। ਇਸ ਗੀਤ ਤੋਂ ਬਾਅਦ ਖਬਰਾਂ ਲੈ ਕੇ
ਤੇਰੀ ਬੁੱਧਿਆ ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ ਜੁੱਧਿਆ ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ ਗਊ ਦਾ ਮੂਤ ਸ਼ੁੱਧਿਆ ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਗਾਤਰੇ ਜਨੂ ਤੇ ਕਰੋਸ ਗਲ ਪਾ ਲਏ ਵਿਚਾਰ ਅਪਣਾਏ ਸਮੁੰਦਰਾਂ ਦਾ ਸਰਾਂ ਚ ਬਣਾ ਲਵੋ ਨਾ ਸਾਡਾ ਪਵੇ ਪਰਛਾਵਾਂ ਅੰਨ ਵਿਹੜਿਆਂ ਚ ਲਾ ਲਵੋ ਉਹ ਮਰ ਜਾਣਾ ਪਿਆ ਅਸੀਂ ਪਾਬੰਦੀਆਂ ਲਗਾ ਲਵੋ ਹੋ ਜਾਓਗੇ ਮੇਲੇ ਹੱਥੀ ਮਾਰਨਾ ਜ਼ਰੂਰ ਆ ਮੇਲੇ ਹੱਥੀ ਮਾਰਨਾ ਜ਼ਰੂਰ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਵੱਡੇ ਗੱਲ ਸਿੱਧੀ ਮੋੜ ਘੋੜ ਨਹੀਂ ਤੁਹਾਡੇ ਕਤਲ ਵੀ ਮਾਫ ਸਾਡੇ ਝੂਠ ਨੂੰ ਵੀ ਛੋੜ ਨਹੀਂ ਉੱਚਿਆਂ ਨੂੰ ਕਰੇ ਉੱਚਾ ਮਾੜਿਆਂ ਨੂੰ ਰੋਲਦਾ ਬੱਲੇ ਤੇਰੇ ਸ਼ਹਿਰ ਦਾ ਇਹ ਖੂਬ ਦਸਤੂਰ ਆ ਉਹ ਬੱਲੇ ਤੇਰੇ ਸ਼ਹਿਰ ਦਾ ਇਹ ਖੂਬ ਦਸਤੂਰ ਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਕੀ ਤੁਸੀਂ ਸੁਣਿਆ ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਹੈ। ਬਹੁਤ ਹੀ ਪਿਆਰਾ ਗੀਤ, ਉਮੀਦ ਕਰਦੀ ਹਾਂ ਤੁਸੀਂ ਪਸੰਦ ਕੀਤਾ ਹੋਣਾ ਹੈ। ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਮੈਲਬਨ ਤੋਂ, ਤੁਸੀਂ ਮੇਰੇ ਨਾਲ ਸੁਣ ਰਹੇ ਹੋ। ਇਸ ਵੇਲੇ ਸਮਾਂ 8:25 ਦਾ ਹੋ ਚੁੱਕਿਆ ਮੈਲਬਨ ਸਿਡਨੀ ਟਾਈਮ ਦੇ ਮੁਤਾਬਕ, ਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਹੁਣ ਖ਼ਬਰਾਂ ਦਾ। ਖ਼ਬਰਾਂ ਤੋਂ ਪਹਿਲਾਂ ਸਾਡੇ ਨਾਲ ਮੌਲੀ ਚੋਹਲ ਜੀ ਜੁੜੇ ਹੋਏ ਆ, ਉਹਨਾਂ ਦਾ ਆਪਾਂ ਮੈਸੇਜ ਜ਼ਰੂਰ ਸ਼ਾਮਲ ਕਰ ਲੈਂਦੇ ਹਾਂ। ਮੌਲੀ ਜੋਹਲ ਆਂਟੀ ਜੀ ਸਾਡੇ ਲਈ ਬੜੇ ਸਤਿਕਾਰਯੋਗ ਨੇ, ਸਾਡੇ ਨਾਲ ਹਮੇਸ਼ਾ ਰੇਡੀਓ ਦੇ ਰਾਹੀਂ ਸਾਂਝ ਪਾਉਂਦੇ ਨੇ, ਔਰ ਵੈਸੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਾਫੀ ਜ਼ਿਆਦਾ ਪਿਆਰ ਜਿਹੜਾ ਆ ਉਹ ਦਿੰਦੇ ਆ। ਔਰ ਇਸ ਵੇਲੇ ਕਹਿੰਦੇ ਗੁੱਡ ਮਾਰਨਿੰਗ ਟੂ ਯੂ ਕਹਿੰਦੇ ਅਮਰਦੀਪ ਬੇਟਾ ਐਂਡ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ। ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਵੀ ਜੀ, ਔਰ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ ਉੱਥੇ ਨਿਕਲ ਰਿਹਾ ਹੋਣਾ। ਬਾਕੀ ਦੱਸ ਵੀ ਰਹੇ ਨੇ ਕਹਿੰਦੇ ਇਟਸ ਬਿਊਟੀਫੁਲ ਡੇ ਇਨ ਅਵਰ ਬਿਊਟੀਫੁਲ ਰਿਵਰਲੈਂਡ ਸਾਊਥ ਆਸਟ੍ਰੇਲੀਆ ਦੇ ਵਿੱਚ। ਵੈਸੇ ਅੱਜ ਸਾਊਥ ਆਸਟ੍ਰੇਲੀਆ ਦੇ ਵਿੱਚ ਸਾਰਾ ਦਿਨ ਹੀ ਜਿਹੜਾ ਹੈ ਉਹ ਖੂਬਸੂਰਤ ਜਾਣਾ ਹੈ, ਰਿਵਰਲੈਂਡ ਦੇ ਵਿੱਚ ਬਹੁਤ ਸੁਹਾਵਣਾ ਦਿਨ ਆ, ਔਰ ਤੁਸੀਂ ਅੱਜ ਦਾ ਦਿਨ ਜਿਹੜਾ ਆ ਉਹ ਇੰਜੋਏ ਕਰੋ ਜ਼ਰੂਰ। Enjoying your show this morning, stay safe and take care kende. Bilkul ji, tusi vi zarur apna dhyan rakho ਅੱਜ ਦੀ ਸਵੇਰ ਕੀ ਅੱਜ ਦਾ ਸਾਰਾ ਦਿਨ ਜਿਹੜਾ ਉਹ ਤੁਸੀਂ ਇਸੇ ਤਰ੍ਹਾਂ ਮਾਣੋ, ਇਹੀ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ। ਬਾਕੀ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇੱਕ ਗੀਤ ਵੀ ਸੁਣਨਾ ਚਾਹਿਆ, ਗੀਤ ਜ਼ਰੂਰ ਪ੍ਰੋਗਰਾਮ ਦੌਰਾਨ ਤੁਹਾਡੀ ਨਜ਼ਰ ਕਰਾਂਗੇ। ਕਹਿੰਦੇ ਹੈਵ ਅ ਗ੍ਰੇਟ ਡੇ ਐਵਰੀ ਵਨ, ਗੋਡ ਬਲੈਸ। ਬਿਲਕੁਲ ਜੀ, ਤੁਹਾਡੇ ਲਈ ਵੀ ਇਹ ਦਿਨ ਸੁਹਾਵਣਾ ਹੋਵੇ, ਤੁਸੀਂ ਆਪਣਾ ਧਿਆਨ ਰੱਖੋ ਔਰ ਇਸ ਦਿਨ ਨੂੰ, ਜ਼ਿੰਦਗੀ ਦੇ ਹਰ ਦਿਨ ਨੂੰ ਮਾਣੋ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਆਂਟੀ ਜੀ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਕਿਉਂਕਿ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਜਾਰੀ ਰੱਖਣੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਖ਼ਬਰਾਂ ਦਾ। ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਨਿਊਯਾਰਕ ਤੋਂ ਜੁੜ ਚੁੱਕੇ ਨੇ ਧੀਰਜ ਹੋਰੀ ਵੀ ਫੋਨ ਕਾਲ ਦੇ ਜ਼ਰੀਏ। ਸੋ ਧੀਰਜ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਆਂ ਵੱਲੋਂ ਵੀ, ਤੁਹਾਡੇ ਤੱਕ ਪਹੁੰਚਦੀ ਰਹਿਣੀ ਹੈ। ਔਰ ਬਹੁਤ ਸਾਰੇ ਦੋਸਤ ਜਿਹੜੇ ਤੁਹਾਡੀ ਇਸ ਖ਼ਬਰਾਂ ਦੇ ਸਿਲਸਿਲੇ ਚ ਉਡੀਕ ਕਰਦੇ ਆ, ਮੈਨੂੰ ਲੱਗਦਾ ਵੀ ਉਹਨਾਂ ਦੀ ਹੁਣ ਉਡੀਕ ਆ ਉਹ ਵੀ ਖਤਮ ਹੋ ਗਈ ਹੋਣੀ ਆ। ਤੇ ਅੱਜ ਦੀਆਂ ਖ਼ਬਰਾਂ ਦੇ ਵਿੱਚ ਅਸੀਂ ਜੋ ਵੀ ਜ਼ਿਕਰ ਕਰਨਾ, ਜੋ ਵੀ ਸਾਂਝਾ ਕਰਨਾ, ਉਸ ਤੋਂ ਪਹਿਲਾਂ ਤੁਸੀਂ ਕੀ ਸਾਂਝ ਬਣਾਉਣੀ ਚਾਹੁੰਦੇ ਹੋ?
ਮੈਂ ਇੱਕ ਕਵਿਤਾ ਦੇ ਰਾਹੀਂ ਸਾਂਝ ਬਣਾਉਣੀ ਚਾਹੁੰਦਾ ਹਾਂ ਜੀ ਕਿ ਜਿਹੜਾ ਕਰੋਨਾ ਦੀ ਜਿਹੜੀ ਬਿਮਾਰੀ ਆ ਉਸ ਤੇ ਇੱਕ ਛੋਟੀ ਜਿਹੀ ਨਜ਼ਮ ਹੈ ਕਿ ਸੱਚ ਸਾਜਿਸ਼ ਜਾਂ ਸੰਸਨੀ। ਕਹਿੰਦੇ ਕਰੋਨਾ ਬਿਮਾਰੀ ਹੈ ਛੂਤ ਦੀ ਲੋਕੋ, ਕਹਿੰਦੇ ਕਰੋਨਾ ਬਿਮਾਰੀ ਹੈ ਛੂਤ ਦੀ ਲੋਕੋ, ਆ ਭਾਰਤ ਦੇ ਵਿੱਚ, ਆ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਇਹ ਦੇਖੋ ਕਿੱਦਾਂ ਜਾਤੀ ਬਾਦ ਬਣ ਗਈ। ਕਰੋਨਾ ਬਿਮਾਰੀ ਹੈ ਛੂਤ ਦੀ ਲੋਕੋ, ਆ ਭਾਰਤ ਵਿੱਚ, ਪੰਜਾਬ ਵਿੱਚ, ਆ ਦੇਖੋ ਕਿੱਦਾਂ ਜਾਤੀ ਬਾਦ ਬਣ ਗਈ। ਪਹਿਲਾਂ ਮੁਸਲਮਾਨਾਂ ਤੇ ਤਰਲਗੀਆਂ ਤੇ ਵਾਰ ਹੋਏ, ਹੁਣ ਸਿੱਖ ਕੌਮ ਦਾ ਇਹ ਦੇਖੋ ਕਿੱਦਾਂ ਅਪਵਾਦ ਬਣ ਗਈ। ਸਮਝ ਆਉਣ ਨਾ ਸਾਨੂੰ ਇਹ ਕਰੋਨਾ ਦੇ ਕਾਰਨਾਮੇ ਲੋਕੋ, ਕਹਿੰਦਾ ਸਮਝ ਆਉਣ ਨਾ ਸਾਨੂੰ ਕਰੋਨਾ ਦੇ ਇਹ ਕਾਰਨਾਮੇ ਲੋਕੋ, ਲੱਗਦਾ ਹੁਣ ਨਫ਼ਰਤ ਰੂਪੀ ਇਹ ਜਹਾਦ ਬਣ ਗਈ। ਜਲੀਲਤਾ ਪਵੇ ਪੱਲੇ ਉਹਨਾਂ ਦੇ, ਜਲੀਲਤਾ ਪੱਲੇ ਪਵੇ ਉਹਨਾਂ ਦੇ ਜਿਹੜੇ ਇਸ ਦਾ ਮਰੀਜ਼ ਬਣਦੇ। ਮੁਸਲਮਾਨਾਂ ਤੇ ਸਿੱਖਾਂ ਦੇ ਲਈ ਇਹ ਨਸੂਰ ਰਾਤ ਬਣ ਗਈ, ਜਿਹੜੇ 40 ਦਿਨ ਹਜ਼ੂਰ ਸਾਹਿਬ ਰਹੇ ਇਕੱਠੇ, ਜਿਹੜੇ ਕਹਿੰਦਾ ਜਿਹੜੇ 40 ਦਿਨ ਹਜ਼ੂਰ ਸਾਹਿਬ ਰਹੇ ਇਕੱਠੇ, ਪੰਜਾਬ ਆਉਂਦਿਆਂ ਹੀ ਇਹ ਉਹਨਾਂ ਲਈ ਦੇਖੋ ਕਿੱਦਾਂ ਨਾ ਮੁਰਾਦ ਨਾਦ ਬਣ ਗਈ। ਕਰੋਨਾ ਕਰੋਨਾ ਲੁਕਾਈ ਪੁਕਾਰ ਦੀ ਫਿਰੇ, ਸਾਜਿਸ਼ ਲੱਗੇ ਕਰੋਨਾ ਇਹ ਦਾਦ ਬਣ ਗਈ। ਦਿੱਲੀ ਵਿੱਚ ਇਹ ਮੁਸਲਮਾਨਾਂ ਲਈ ਬਣੀ ਆਫ਼ਤ ਦੇ ਵਿੱਚ, ਪੰਜਾਬ ਦੇ ਸਿੱਖਾਂ ਲਈ ਅਪਵਾਦ ਬਣ ਗਈ। ਕਰੋਨਾ ਬਿਮਾਰੀ ਹੈ ਛੂਤ ਦੀ ਲੋਕੋ, ਵਿੱਚ ਭਾਰਤ ਦੇ, ਵਿੱਚ ਪੰਜਾਬ ਦੇ, ਇਹ ਦੇਖੋ ਕਿੱਦਾਂ ਜਾਤੀਵਾਦ ਬਣ ਗਈ।
ਬਿਲਕੁਲ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਆਪਣੇ ਜਜ਼ਬਾਤ ਜਿਹੜੇ ਆ ਉਹ ਸਾਂਝੇ ਕੀਤੇ, ਔਰ ਬਿਲਕੁਲ ਸੱਚੀ ਗੱਲ ਜਿਹੜੀ ਹੈ ਉਹ ਇਸ ਕਵਿਤਾ ਦੇ ਰਾਹੀਂ ਤੁਸੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਗੱਲਬਾਤ ਅਸੀਂ ਖ਼ਬਰਾਂ ਦੇ ਵਿੱਚ ਵੀ ਕਰਨੀ ਆ, ਕਿਉਂਕਿ ਰੰਗਤ ਜਿਹੜੀ ਆ ਉਹ ਕਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਦੇ ਦਿੱਤੀ ਜਾਂਦੀ ਆ, ਫਿਰਕੂਵਾਦ ਜਿਹੜਾ ਆ ਉਹ ਕਿਸ ਤਰ੍ਹਾਂ ਜੋੜਿਆ ਜਾਂਦਾ, ਜਾਂ ਕਿਸ ਤਰ੍ਹਾਂ ਦੇ ਜਿਹੜੇ ਮਾਹੌਲ ਜਿਹੜੇ ਆ ਉੱਥੇ ਪੈਦਾ ਕੀਤੇ ਜਾਂਦੇ ਆ, ਹਨਾ, ਉਹ ਭਲੀ ਭਾਂਤ ਸਾਡੇ ਸਾਹਮਣੇ ਆ। ਔਰ ਤੁਸੀਂ ਬਹੁਤ ਸੋਹਣੀ ਤਰ੍ਹਾਂ ਇਸ ਕਵਿਤਾ ਦੇ ਵਿੱਚ ਉਹਦਾ ਜ਼ਿਕਰ ਵੀ ਕੀਤਾ। ਤੇ ਇਹਦੇ ਬਾਰੇ ਆਪਾਂ ਧੀਰਜ ਗੱਲ ਵੀ ਕਰਾਂਗੇ ਕਿਉਂਕਿ ਜਿਹੜੇ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਪੇਸ਼ ਆ ਰਹੀਆਂ ਆ, ਬਹੁਤ ਤਰ੍ਹਾਂ ਦੇ ਮੁੱਦੇ ਜਿਹੜੇ ਬਣ ਰਹੇ ਆ ਔਰ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਜਿਹੜੀ ਅੱਜ ਪਹਿਲੀ ਖ਼ਬਰ ਹੈ ਉਹ ਆਪਾਂ ਲੈਂਦੇ ਹਾਂ ਕਿ ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਖੋਲ ਦਿੱਤੀਆਂ ਗਈਆਂ ਕੱਲ ਔਰ ਦੁਕਾਨਾਂ ਖੁੱਲਣ ਤੋਂ ਬਾਅਦ ਇੱਥੇ ਕਹਿੰਦੇ ਵੀ ਲੋਕਾਂ ਦੀਆਂ ਲੰਮੀਆਂ ਲੰਮੀਆਂ ਜਿਹੜੀਆਂ ਕਤਾਰਾਂ ਆ ਉਹ ਵੇਖਣ ਨੂੰ ਮਿਲੀਆਂ। ਵੀ ਕਤਾਰਾਂ ਜਿਹੜੀਆਂ ਉਹ ਵੀ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਲੋਕ ਇੱਕ ਦੂਸਰੇ ਦੇ ਉੱਪਰ ਚੜੇ ਹੋਏ ਸੀ। ਉੱਥੇ ਜਿਹੜਾ ਕੋਰੋਨਾ ਆ ਉਹ ਕਿਸੇ ਨੂੰ ਯਾਦ ਨਹੀਂ ਰਿਹਾ, ਇੱਕ ਬੋਤਲ ਦੇ ਪਿੱਛੇ ਲੋਕ ਜਿਹੜੇ ਉਹ ਕੋਰੋਨਾ ਨੂੰ ਭੁੱਲ ਗਏ ਤੇ ਇੱਕ ਦੂਸਰੇ ਤੋਂ ਉੱਪਰ ਖੜ ਕੇ ਜਾਂ ਫਿਰ ਧੱਕਾ ਮੁੱਕੀ ਕਰਕੇ ਇੱਕ ਬੋਤਲ ਲੈਣ ਦੇ ਲਈ ਉਹ ਉੱਥੇ ਡਟੇ ਰਹੇ ਤੇ ਪੁਲਿਸ ਤੋਂ ਡੰਡੇ ਵੀ ਖਾਧੇ। ਪਰ ਕਹਿੰਦੇ ਵੀ ਸ਼ਰਾਬ ਦੇ ਪਿਆਰ ਚ ਸਭ ਕੁਝ ਉਹਨਾਂ ਨੇ ਚੁੱਪ ਕਰਕੇ ਹੀ ਸਹਿ ਲਿਆ। ਜੀ
ਜੀ ਹਾਂਜੀ, ਅੱਜ ਦੇ ਜਿੱਦਾਂ ਭਾਰਤ ਸਰਕਾਰ ਨੇ ਪੂਰੇ 40 ਦਿਨਾਂ ਤੋਂ ਮਗਰੋਂ ਲਗਭਗ 26,000 ਦੁਕਾਨਾਂ ਨੂੰ ਮੁੜ ਖੋਲਿਆ ਸ਼ਰਾਬ ਦੀਆਂ ਨੂੰ। ਜਦੋਂ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਜਿੱਥੇ US ਵਰਗੀਆਂ ਕੰਟਰੀਆਂ ਜਾਂ ਜਿਹੜੀਆਂ ਇਟਲੀ ਇੰਗਲੈਂਡ ਵਰਗੀਆਂ ਕਾਰਪੋਰੇਟ ਹੱਥਾਂ ਦੇ ਵਿੱਚ ਖੇਲਦੀਆਂ ਉੱਥੇ ਹੀ ਭਾਰਤ ਨੂੰ ਵੀ ਆਪਣੀ ਇਕਾਨਮੀ ਦੀ ਚਿੰਤਾ ਆ। ਭਾਰਤ ਜਾਂ ਜਿਹੜੀਆਂ ਸਟੇਟਾਂ ਆ ਉਹ ਵੀ ਆਪਣੀ ਇਕਾਨਮੀ ਦੇ ਪਿੱਛੇ ਦੌੜ ਰਹੀਆਂ ਆ, ਉਹਨਾਂ ਨੂੰ ਕੋਰੋਨਾ ਨੂੰ ਵੱਧ ਆਪਣੀ ਇਕਾਨਮੀ ਦੀ ਫਿਕਰ ਆ। ਤੇ ਜਿੱਥੇ ਤੱਕ ਦੁਕਾਨਾਂ ਖੁੱਲੀਆਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚੀ, ਕੋਈ ਸਿਸਟਮ ਨਹੀਂ ਸੀ ਨਾ ਸਰਕਾਰ ਵੱਲੋਂ ਇਸ ਤੇ ਕੋਈ ਪੁਖਤਾ ਇੰਤਜ਼ਾਮ ਕੀਤੇ ਗਏ ਤੇ ਇਕਦਮ ਹਫੜਾ ਦਫੜੀ ਦੇ ਵਿੱਚ ਪੂਰੀਆਂ ਦੁਕਾਨਾਂ ਖੋਲੀਆਂ ਗਈਆਂ। ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਸਾਹਮਣੇ ਆਉਂਦੇ ਆ। ਜਦੋਂ ਆਪਾਂ USA ਦੀ ਗੱਲ ਕਰਦੇ ਹਾਂ ਤਾਂ ਜਿਹੜਾ USA ਦਾ ਰੈਵਨਿਊ ਆ 52,575 million ਦਾ ਰੈਵਨਿਊ ਆਉਂਦਾ ਆ USA ਗਵਰਨਮੈਂਟ ਨੂੰ ਇਸ ਤੋਂ ਸ਼ਰਾਬ ਦੇ ਉੱਤੋਂ। ਤੇ ਉੱਤੇ ਇੰਡੀਆ ਦਾ ਵੀ ਬਹੁਤ ਵੱਡਾ ਆ। ਇੰਡੀਆ ਦੇ ਵਿੱਚ ਜਿੱਦਾਂ ਪੌਂਡੀਚੇਰੀ ਤੇ ਦਿੱਲੀ ਨੂੰ ਮਿਲਾ ਕੇ 1,75,501 crore ਦਾ ਰੈਵਨਿਊ ਆਉਂਦਾ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਆਪਾਂ ਨੂੰ ਹਮੇਸ਼ਾ ਇਹ ਲੱਗਦਾ ਕਿ ਖਰੇ ਸ਼ਾਇਦ ਪੰਜਾਬੀ ਲੋਕ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਸ਼ਰਾਬ ਦੀ ਵਰਤੋਂ ਕਰਦੇ ਨੇ, ਸ਼ਰਾਬ ਦਾ ਸੇਵਨ ਕਰਦੇ ਨੇ। ਪਰ ਜਿਹਦੇ ਆਪਾਂ ਅੰਕੜਿਆਂ ਤੇ ਝਾਤੀ ਮਾਰਦੇ ਹਾਂ ਤਾਂ ਅੰਕੜੇ ਕੁਝ ਹੋਰ ਕਹਿੰਦੇ ਨੇ। ਪੰਜਾਬ 10ਵੇਂ ਨੰਬਰ ਤੇ ਆ ਪੂਰੇ ਭਾਰਤ ਦੇ ਵਿੱਚ, 10ਵੀਂ ਸਟੇਟ ਆ ਜਿੱਥੇ 6,062 crore ਰੁਪਏ ਦਾ ਰੈਵਨਿਊ ਜਿਹੜਾ ਆ ਉਹ ਪੰਜਾਬ ਗੌਰਮੈਂਟ ਨੂੰ ਇਸ ਤੋਂ ਆਉਂਦਾ। ਪਹਿਲੇ ਨੰਬਰ ਤੇ ਉੱਤਰ ਪ੍ਰਦੇਸ਼ ਆ ਜਿਸ ਦੇ ਵਿੱਚ 25,100 crore ਦਾ ਆਉਂਦਾ ਤੇ ਕਰਨਾਟਕਾ ਦੂਸਰੇ ਨੰਬਰ ਤੇ ਆ, ਮਹਾਰਾਸ਼ਟਰ ਤੀਸਰੇ ਨੰਬਰ ਤੇ, ਵੈਸਟ ਬੰਗਾਲ ਤੇ ਤੇਲੰਗਾਨਾ ਜਿਹੜੇ ਚੌਥੇ ਤੇ 5ਵੇਂ ਨੰਬਰ ਤੇ ਪਾਏ ਜਾਂਦੇ ਆ। ਪਰ ਹਫੜਾ ਦਫੜੀ ਨੂੰ ਦੇਖ ਕੇ ਕੋਰੋਨਾ ਦਾ ਘੱਟ ਜਿੱਦਾਂ ਅਸਰ ਲੋਕਾਂ ਦੇ ਉੱਤੇ ਲੱਗਦਾ, ਸਰਕਾਰ ਵੱਲੋਂ ਵੀ ਆਪਣੀਆਂ ਬੈਂਕਾਂ ਭਰਨ ਦੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਗਈਆਂ। ਲੋਕਾਂ ਦੀ ਜਿਹੜੀ ਸਿਹਤ ਆ, ਲੋਕਾਂ ਦੀ ਕੋਰੋਨਾ ਦੀ ਸਮੱਸਿਆ ਨੂੰ ਬਹੁਤ ਵੱਡੇ ਪੱਧਰ ਤੇ ਅਣਦੇਖਿਆ ਕੀਤਾ ਗਿਆ ਜੀ।
ਜੀ ਸੋ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ। ਵੈਸੇ ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਆਪਾਂ ਇਸੇ ਭੁਲੇਖੇ ਦੇ ਵਿੱਚ ਰਹਿੰਦੇ ਹਾਂ ਵੀ ਸ਼ਾਇਦ ਜਿਹੜੇ ਪੰਜਾਬੀ ਹੈ ਹਨਾ ਉਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਉੱਤੇ ਜਾਂ ਜਿਹੜੀ ਸ਼ਰਾਬ ਦੀ ਵਰਤੋਂ ਜਿਹੜੀ ਹੈ ਉਹ ਆਮ ਰੂਟੀਨ ਦੇ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਜ਼ਿਆਦਾ ਹੁੰਦੀ ਹੈ, ਪਰ ਜਿਹੜੇ ਅੰਕੜੇ ਆ ਉਹ ਕੁਛ ਹੋਰ ਕਹਿੰਦੇ ਆ। ਪਰ ਦੂਜੇ ਪਾਸੇ ਜਿਵੇਂ ਹੁਣ ਕੋਰੋਨਾ ਦੇ ਚੱਲਦੇ ਆ ਹਨਾ ਸ਼ਰਾਬ ਲੈਣ ਦੇ ਲਈ ਜੋ ਦੁਕਾਨਾਂ ਦੇ ਵਿੱਚ ਹੜਕੰਪ ਮਚਿਆ ਜਾਂ ਠੇਕਿਆਂ ਦੇ ਉੱਤੇ ਜਿਹੜੀਆਂ ਲਾਈਨਾਂ ਲੱਗੀਆਂ, ਲੋਕਾਂ ਨੇ ਕੁੱਟ ਖਾਣੀ ਵੀ ਮਨਜ਼ੂਰ ਕਰ ਲਈ ਹਨਾ, ਔਰ ਉੱਥੇ ਕੋਈ ਵਿਰੋਧ ਨਹੀਂ ਹੋਇਆ ਕਿਉਂਕਿ ਇੱਕ ਸ਼ਰਾਬ ਦਾ ਮਾਮਲਾ ਸੀਗਾ ਵੀ ਸ਼ਰਾਬ ਜਿਹੜੀ ਸੀ ਉਹ ਉਹਨਾਂ ਨੂੰ ਮਿਲਣੀ ਜ਼ਰੂਰੀ ਸੀ। ਪਰ ਤੁਸੀਂ ਦੇਖੋ ਕਿ ਸਾਡੀ ਸੋਚ ਦਾ ਜਿਹੜਾ ਪੱਧਰ ਹੈ ਉਹ ਕਿੱਥੇ ਡਿੱਗ ਗਿਆ। ਸੋ ਇੱਕ ਸ਼ਰਾਬ ਦੀ ਖਾਤਰ ਅਸੀਂ ਵੋਟਾਂ ਜਿਹੜੀਆਂ ਉਹ ਵੀ ਵੇਚ ਦਿੰਦੇ ਹਾਂ ਹਨਾ, ਔਰ ਜਦੋਂ ਸਾਰਾ ਸਾਲ ਅਸੀਂ ਉਸ ਜਿਹੜੀ ਸਰਕਾਰ ਨੂੰ ਅਸੀਂ ਚੁਣਨਾ ਹੁੰਦਾ ਹੈ ਹਨਾ ਉਹਨੂੰ ਸਾਰਾ ਸਾਲ ਨਿੰਦਦੇ ਹਾਂ, ਔਰ ਬਾਅਦ ਵਿੱਚ ਇੱਕ ਬੋਤਲ ਦੇ ਲਈ ਅਸੀਂ ਬਾਅਦ ਚ ਵਿਕ ਵੀ ਜਾਂਦੇ ਹਾਂ ਤੇ ਫਿਰ ਉਹੀ ਜਿਹੜਾ ਸਿਲਸਿਲਾ ਹੈ ਉਹ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਜੀ ਧੀਰਜ
ਸਹੀ ਹੈ ਤੁਸੀਂ ਕਿ ਇੱਥੇ ਬਾਹਰਲੀਆਂ ਫੋਰਨ ਕੰਟਰੀਆਂ ਦੇ ਵਿੱਚ ਸ਼ਾਇਦ ਲੀਕਵਰ ਸਟੋਰਾਂ ਨੂੰ ਐਸੈਂਸ਼ੀਅਲ ਦੇ ਰੂਪ ਦੇ ਵਿੱਚ ਗਿਣਿਆ। ਇੱਥੇ ਜਿਹੜੇ ਠੇਕੇ ਆ ਸ਼ੁਰੂ ਤੋਂ ਨਹੀਂ ਬੰਦ ਕੀਤੇ ਗਏ, ਉਹਨਾਂ ਦਾ ਜਿਹੜਾ ਟਾਈਮ ਸੀਗਾ ਉਹ ਘਟਾ ਦਿੱਤਾ ਗਿਆ ਸੀ। ਪਰ ਪੰਜਾਬ ਦੇ ਵਿੱਚ ਵੀ ਜੇ ਕਿਤੇ ਸ਼ੁਰੂ ਦੇ ਵਿੱਚ ਹੀ ਕੋਈ ਇਹੋ ਜਿਹੇ ਇੰਤਜ਼ਾਮ ਕੀਤੇ ਹੁੰਦੇ ਤਾਂ ਸ਼ਾਇਦ ਇਹ ਹੜਕਮ ਜਿਹੜੀ ਸੀ ਇਹ ਨਹੀਂ ਮਚਣੀ ਸੀ ਤੇ ਗਵਰਨਮੈਂਟਾਂ ਨੂੰ ਜਾਂ ਸਟੇਟਾਂ ਨੂੰ ਜਾਂ ਭਾਰਤ ਦੀ ਸਰਕਾਰ ਨੂੰ ਇਸ ਤੋਂ ਰੈਵਨਿਊ ਵੀ ਆਈ ਜਾਣਾ ਸੀ। ਪਰ ਇੱਕ ਸਹੀ ਤਰੀਕੇ ਦੇ ਨਾਲ ਸ਼ਰਾਬ ਬਲੈਕ ਦੇ ਵਿੱਚ ਤਾਂ ਵਿਕ ਰਹੀ ਸੀਗੀ, ਜਿਸ ਦਾ ਰੈਵਨਿਊ ਜਾਂ ਟੈਕਸ ਸਰਕਾਰ ਨੂੰ ਨਹੀਂ ਆ ਰਿਹਾ ਸੀ ਤੇ ਆਮ ਲੋਕਾਂ ਦੇ ਘਰਾਂ ਵਿੱਚ ਵੀ ਸ਼ਰਾਬ ਸੀਗੀ। ਪਰ ਜਿਹੜੇ ਇਸ ਤਰ੍ਹਾਂ ਖੋਲਣਾ 40 ਦਿਨਾਂ ਬਾਅਦ 26,000 ਦੁਕਾਨਾਂ ਨੂੰ ਮੁੜ ਤੋਂ ਬਿਨਾਂ ਕਿਸੇ ਇੰਤਜ਼ਾਮ ਤੋਂ ਬਿਨਾਂ ਕਿਸੇ ਸੋਸ਼ਲ ਡਿਸਟੈਂਸ ਤੋਂ ਖੋਲਣਾ ਵੀ ਬਹੁਤ ਹੀ ਵੱਡਾ ਹਾਨੀਕਾਰਕ ਆ। ਜਦੋਂ ਆਪਾਂ ਜਿੱਥੇ ਆਪਾਂ ਪੂਰੇ ਦੇਸ਼ ਨੂੰ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਐਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਨਿੰਦਿਆ ਜਾ ਰਿਹਾ ਤੇ ਉੱਥੇ ਇਹਨਾਂ ਜਿਹੜੇ ਸ਼ਰਾਬ ਦੇ ਆਪਾਂ ਪਿਆਕੜ ਕਹਿ ਸਕਦੇ ਹਾਂ, ਲੋਕ ਜਿਹੜੇ ਲੱਗੇ ਹੋਏ ਨੇ ਆਪਣੀਆਂ ਘਰਾਂ ਦੀਆਂ ਜ਼ਰੂਰੀ ਵਸਤਾਂ ਨੂੰ ਛਿੱਕੇ ਟੰਗ ਕੇ ਇਹੋ ਜਿਹੇ ਸ਼ਰਾਬ ਦੇ ਮਗਰ ਦੌੜ ਰਹੇ ਨੇ, ਕੀ ਪੰਜਾਬ ਜਾਂ ਭਾਰਤ ਕਦੋਂ ਤੱਕ ਸ਼ਰਾਬ ਦੇ ਮਗਰ ਦੌੜ ਕੇ ਆਪਣੇ ਸਿਸਟਮ ਨੂੰ ਇਸ ਤਰ੍ਹਾਂ ਖਰਾਬ ਕਰਦਾ ਰਹੇਗਾ? ਇਹ ਜਿਹੜਾ ਸ਼ਰਾਬ ਦਾ ਮੈਂ ਇਹਦੇ ਬਾਰੇ ਲੀਕਰ ਸਟੋਰਾਂ ਦੇ ਬਾਰੇ ਦੇਖਦਾ ਸੀ ਕਿ ਰੈਵਨਿਊ ਤਾਂ 43% ਕਾਫੀ ਵੱਡਾ ਰੈਵਨਿਊ ਆਉਂਦਾ ਆ ਇਹਨਾਂ ਨੂੰ ਗੌਰਮੈਂਟ ਨੂੰ। 1855 ਦੇ ਵਿੱਚ ਬ੍ਰਿਟਿਸ਼ ਜਨਰਲ ਆਫ ਇੰਡੀਆ ਨੇ ਜਿਹੜਾ ਲੀਕਵਰ ਦਾ ਜਿਹਦਾ ਲਾਇਸੈਂਸ ਜਿਹੜੇ ਸੀਗੇ ਲੀਕਵਰ ਦੇ ਲਾਗੂ ਕੀਤਾ ਸੀਗਾ ਜੀ ਸੈਂਟਰਲ ਬੋਰਡ ਆਫ ਨੇ। ਤੇ ਉਸ ਤੋਂ ਬਾਅਦ ਜਦੋਂ ਹੁਣ ਇੱਥੇ ਬਾਦਲ ਦੇ ਆਪਣੇ ਕੈਪਟਨ ਸਾਹਿਬ ਬਾਰ ਬਾਰ ਪਿਛਲੇ ਕਈ ਦਿਨਾਂ ਤੋਂ ਇਹੀ ਗੱਲ ਬਾਰ ਬਾਰ ਉਹਨਾਂ ਦੀ ਵਹਿਮ ਚਾਹ ਰਹੀ ਸੀ ਕਿ ਮੇਰਾ ਰੈਵਨਿਊ 1,62,1 crore ਦਾ ਰੈਵਨਿਊ ਮਰਦਾ ਜਾ ਰਿਹਾ ਕਿ ਸਟੇਟ ਨੂੰ ਕੋਈ ਇਨਕਮ ਨਹੀਂ ਆ ਰਹੀ। ਉਸ ਨੂੰ ਦੇਖਦੇ ਹੋਇਆ ਸਰਕਾਰ ਨੇ ਇੰਤਜ਼ਾਮ ਖੋਲਣ ਦੀ ਜਿਹੜੀ ਸਹੀ ਤਰੀਕੇ ਨਾਲ ਖੋਲਣਾ ਚਾਹੀਦਾ ਸੀ, ਜਿਹੜਾ ਜਿਹੜਾ ਸੇਲਸ ਯੂਜ ਹੋਇਆ ਜੀ, ਜਿਹੜਾ ਇਸ ਤਰ੍ਹਾਂ ਲੋਕਾਂ ਦੇ ਲਈ ਵੀ ਇਹਨਾਂ ਦੀਆਂ ਸਿਹਤਾਂ ਦੇ ਨਾਲ ਵੀ ਜਿੱਥੇ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ।
ਬਿਲਕੁਲ ਬਿਲਕੁਲ, ਔਰ ਜਿਵੇਂ ਤੁਸੀਂ ਦੱਸਿਆ ਵੀ 26,000 ਤਾਂ ਸਿਰਫ ਯੂਪੀ ਦੇ ਵਿੱਚ ਹੀ ਦੇਖੋ ਖੋਲੇ ਗਏ ਆ ਠੇਕੇ, ਸੋ 26,000 ਦੁਕਾਨਾਂ ਤਾਂ ਕਹਿੰਦੇ ਵੀ ਯੂਪੀ ਦੇ ਵਿੱਚ ਹੀ ਖੋਲੀਆਂ ਗਈਆਂ, ਬਾਕੀ ਹੋਰ ਜਿਹੜੇ ਅਲੱਗ ਅਲੱਗ ਸੂਬੇ ਨੇ ਉਹਨਾਂ ਦੇ ਵਿੱਚ ਵੀ ਕੁਛ ਜਿਹੜੀਆਂ ਦੁਕਾਨਾਂ ਗਈਆਂ, ਕਿਉਂਕਿ ਢਿੱਲ ਜਿਹੜੀ ਸੀ, ਬਿਲਕੁਲ ਬਿਲਕੁਲ, ਢਿੱਲ ਜਿਹੜੀ ਸੀਗੀ ਉਹ ਦਿੱਤੀ ਗਈ ਆ ਲੋਕਡਾਊਨ ਦੇ ਵਿੱਚ ਕੁਛ ਸੂਬਿਆਂ ਦੇ ਵਿੱਚ, ਤੇ ਜਿਨ੍ਹਾਂ ਦੇ ਵਿੱਚੋਂ ਦਿੱਲੀ ਦੇ ਵਿੱਚ ਵੀ ਦਿੱਤੀ ਗਈ ਸੀ, ਨੋਇਡਾ ਗ੍ਰੇਟਰ ਨੋਇਡਾ ਦੇ ਵਿੱਚ 10 ਵਜੇ ਤੋਂ ਕਹਿੰਦੇ ਦੁਕਾਨਾਂ ਜਿਹੜੀਆਂ ਉਹ ਉੱਥੇ ਭੀੜ ਜਿਹੜੀ ਸੀ ਉਹ ਸ਼ੁਰੂ ਹੋ ਗਈ ਸੀਗੀ। ਤੇ ਬਾਕੀ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੇ ਵਿੱਚ ਤਾਲਾਬੰਦੀ ਦੇ ਨਿਯਮਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਲੰਘਣਾ ਆ ਉਹ ਵੀ ਹੋਈ ਆ, ਸਮਾਜਿਕ ਦੂਰੀ ਜਿਹੜੀ ਆ ਕਾਇਮ ਰੱਖਣ ਦੇ ਨਿਯਮਾਂ ਦੀਆਂ ਰੱਜ ਕੇ ਕਹਿੰਦੇ ਜੀ ਧੱਜੀਆਂ ਵੀ ਉੱਡੀਆਂ ਆ। ਸੋ ਸ਼ਾਮ ਸਵੇਰੇ 9 ਵਜੇ ਤੋਂ ਸ਼ਾਮ 6:30 ਵਜੇ ਤੱਕ ਇਹ ਜਿਹੜੀਆਂ ਦੁਕਾਨਾਂ ਆ ਉਹ ਖੋਲਣ ਦੀ ਜਿਹੜੀ ਢਿੱਲ ਆ ਉਹ ਦਿੱਤੀ ਗਈ ਆ। ਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਦਿੱਲੀ ਚ 42 ਦਿਨਾਂ ਤੋਂ ਕਹਿੰਦੇ ਵੀ ਠੇਕੇ ਜਿਹੜੇ ਸੀਗੇ ਉਹ ਬੰਦ ਸੀ, ਪਰ ਖੋਲਦੇ ਆ ਸ਼ਰਾਬ ਖਰੀਦਣ ਵਾਲੇ ਲੋਕਾਂ ਦੀ ਜਿਹੜੀ ਭੀੜ ਆ ਉਹ ਇਕੱਠੀ ਹੋ ਗਈ ਆ। ਪਰ ਹੁਣ ਸਰਕਾਰ ਦੇ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਕਿ ਉਹ ਇਸ ਸਾਰੀ ਸਥਿਤੀ ਨੂੰ ਕੰਟਰੋਲ ਕਿੱਦਾਂ ਕਰਦੇ ਆ, ਕਿਉਂਕਿ ਜੇਕਰ ਦੁਕਾਨਾਂ ਖੁੱਲੀਆਂ, ਜੇਕਰ ਸ਼ਰਾਬ ਦੀ ਵਿਕਰੀ ਇੰਨੀ ਹੋਈ ਆ ਤੇ ਉਸ ਤੋਂ ਬਾਅਦ ਜਿਹੜਾ ਹੜਕੰਪ ਮਚਣਾ ਹੈ ਹਨਾ, ਸ਼ਰਾਬ ਪੀ ਕੇ ਜੋ ਲੋਕਾਂ ਨੇ ਖਿਲਾਰਨੀ ਆ ਉਹ ਹਲੇ ਇੱਕ ਵੱਖਰੀ ਗੱਲ ਹੈ, ਇਹ ਉਹ ਇੱਕ ਵੱਖਰਾ ਵਿਸ਼ਾ ਜੀ। ਤੇ ਇਸ ਤੋਂ ਬਾਅਦ ਅਗਲੀ
ਬਹੁਤ ਹੀ
ਜੀ 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 ਧੀਰਜ ਜੀ, ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਦੇ ਬਾਰੇ ਚ, ਕਿਉਂਕਿ ਇਹ ਵੀ ਇੱਕ ਵੱਡਾ ਇੱਕ ਵਿਸ਼ਾ ਜਿਹੜਾ ਆ ਉਹ ਬਣਿਆ ਹੋਇਆ, ਇੱਕ ਵੱਡਾ ਜਿਹੜਾ ਮੁੱਦਾ ਆ ਉਹ ਬਣਿਆ ਹੋਇਆ, ਔਰ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੇ ਲਈ ਕੈਪਟਨ ਸਾਹਿਬ ਨੇ ਅਮਿਤ ਸ਼ਾਹ ਹੋਰਾਂ ਦਾ ਜਿਹੜਾ ਦਖਲ ਆ ਉਹ ਮੰਗਿਆ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਕਹਿੰਦੇ ਲਿਖ ਕੇ ਭੇਜਿਆ, ਜਿਹਦੇ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਫਸੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਨ੍ਹਾਂ ਦੇ ਸੂਬਿਆਂ ਵਿੱਚ ਉਨ੍ਹਾਂ ਨੂੰ ਭੇਜਣ ਦੇ ਲਈ 5 ਮਈ ਤੋਂ ਲੈ ਕੇ 10-15 ਦਿਨ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾਵੇ, ਜਿਹਦੇ ਲਈ ਉਨ੍ਹਾਂ ਨੇ ਅਮਿਤ ਸ਼ਾਹ ਹੋਰਾਂ ਦੇ ਦਖਲ ਦੀ ਜਿਹੜੀ ਮੰਗ ਆ ਉਹ ਵੀ ਕੀਤੀ ਆ। ਔਰ ਉਨ੍ਹਾਂ ਨੇ ਕਿਹਾ ਵੀ ਢੁਕਵੇਂ ਜਿਹੜੇ ਇੰਤਜ਼ਾਮ ਕਰਨ ਦੇ ਲਈ ਰੇਲਵੇ ਮੰਤਰਾਲੇ ਨੂੰ ਵੀ ਜਿਹੜੀ ਹਦਾਇਤ ਆ ਉਹ ਉਨ੍ਹਾਂ ਵੱਲੋਂ ਕੀਤੀ ਜਾਵੇ ਤਾਂ ਕਿ ਜਿਹੜੇ ਫਸੇ ਹੋਏ ਪ੍ਰਵਾਸੀ ਕਾਮੇ ਆ ਇਹ ਆਪਣੇ ਜੱਦੀ ਸਥਾਨਾਂ ਤੇ ਵਾਪਸ ਮੁੜ ਸਕਣ ਜੀ।
ਜਰੂਰ ਲੈ ਜਦੋਂ ਆਪਾਂ ਅੱਜ ਜਦੋਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਗਈ ਮਜ਼ਦੂਰਾਂ ਦੀ ਜਿਹੜੀ ਘਰ ਵਾਪਸੀ ਹੁਣ ਆਪਣੇ ਆਪਣੀਆਂ ਸਟੇਟਾਂ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਆ, ਪਰ ਉਹਨਾਂ ਨੂੰ ਲੱਗਦਾ ਹੈ ਕਿ ਪਤਾ ਨੀ ਲੋਕਡਾਊਨ ਕਦੋਂ ਤੱਕ ਚੱਲਣਾ ਆ, ਉਹਨਾਂ ਨੂੰ ਇਹ ਫੀਲ ਹੋ ਰਿਹਾ ਕਿ ਇਸ ਤੋਂ ਚੰਗਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਜਾਈਏ ਆਪਣੇ ਵਾਪਸ ਪਰਿਵਾਰਾਂ ਦੇ ਵਿੱਚ ਜਾਈਏ। ਕੁੱਲ ਜਿਹੜੇ ਆ 8,80,840 ਮਜ਼ਦੂਰਾਂ ਨੇ ਰਜਿਸਟ੍ਰੇਸ਼ਨ ਕਰਾਈ ਆ, ਜਿਹਦੇ ਵਿੱਚੋਂ ਲੁਧਿਆਣੇ ਦੇ ਵਿੱਚ ਇਕੱਲੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ 4,66,000 ਮਜ਼ਦੂਰਾਂ ਨੇ ਜਿਹੜੀ ਰਜਿਸਟ੍ਰੇਸ਼ਨ ਕਰਾਈ ਆ। ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਮਜ਼ਦੂਰ ਆ ਉੱਤਰ ਪ੍ਰਦੇਸ਼ ਦੇ ਆ, 3,26,613 ਮਜ਼ਦੂਰ, ਬਾਕੀ ਬਿਹਾਰ ਤੋਂ ਨੇ, ਝਾਰਖੰਡ ਤੋਂ ਨੇ, ਉੱਤਰਾਖੰਡ ਤੋਂ ਨੇ ਤੇ ਮੱਧ ਪ੍ਰਦੇਸ਼ ਤੋਂ, ਵੱਖਰੀਆਂ ਵੱਖਰੀਆਂ ਸਟੇਟਾਂ ਤੋਂ ਜਿਹੜੇ ਮਜ਼ਦੂਰ ਪੰਜਾਬ ਦੇ ਵਿੱਚ ਫਸੇ ਹੋਏ ਨੇ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਨੇ। ਇਸ ਤਰ੍ਹਾਂ ਏਡੀ ਵੱਡੀ ਸੰਖਿਆ ਨੂੰ ਦੇਖ ਕੇ ਇਹ ਵੀ ਲੱਗਦਾ ਕਿ ਮੋਹਰੇ ਜਾਣ ਝੋਨੇ ਦੀ ਜਿਹੜੀ ਫਸਲ ਆ ਉਹਦੀ ਬਿਜਾਈ ਹੋਣੀ ਆ, ਉਸ ਤੇ ਵੀ ਦੇਖ ਕੇ ਵੱਡਾ ਅਸਰ ਲੱਗਦਾ ਹੈ ਕਿ ਪੰਜਾਬ ਨੂੰ ਕਿਤੇ ਲੇਬਰ ਦੀ ਕਮੀ ਨਾ ਆ ਜਾਵੇ ਬਹੁਤ ਵੱਡੇ ਪੱਧਰ ਤੇ, ਪੰਜਾਬ ਨੂੰ ਇਸ ਦੀ ਵੀ ਮਾਰ ਝੱਲਣੀ ਪਵੇਗੀ। ਉਧਰ ਨਿਤੀਸ਼ ਕੁਮਾਰ ਜੀ ਕਹਿ ਰਹੇ ਨੇ ਕਿ ਜਿਹੜੇ ਮਜ਼ਦੂਰ ਵਾਪਸ ਆਉਣਾ ਚਾਹੁੰਦੇ ਆ ਉਹਨਾਂ ਦਾ ਖਰਚਾ ਜਿਹੜਾ ਆ, ਉਹਨਾਂ ਦੀਆਂ ਟਿਕਟਾਂ ਦਾ ਖਰਚਾ, ਉਹ ਪੂਰਾ ਭਾਰਤ ਸਰਕਾਰ ਨੂੰ ਆਪਣੇ ਫੰਡ ਦੇ ਵਿੱਚੋਂ, ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚੋਂ ਕਰਨਾ ਚਾਹੀਦਾ ਹੈ, ਉੱਥੇ ਯੂਜ਼ ਕਰਨਾ ਚਾਹੀਦਾ। ਸੋਨੀਆ ਗਾਂਧੀ ਹੁਣੀ ਵੀ ਇਹੀ ਕਿਹਾ ਹੈ ਕਿ ਜਿਹੜੇ ਮਜ਼ਦੂਰ ਆਪਣੇ ਘਰ ਵਾਪਸੀ ਆਉਣਾ ਚਾਹੁੰਦੇ ਉਹਨਾਂ ਦਾ ਖਰਚਾ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਜੀ।
ਜੀ ਜੀ ਬਿਲਕੁਲ। ਖੈਰ ਇਹ ਕੁਛ ਜਿਹੜੀਆਂ ਮੰਗਾਂ ਕੀਤੀਆਂ ਗਈਆਂ ਇਹ ਜਾਇਜ਼ ਵੀ ਨੇ, ਔਰ ਦੇਖਦੇ ਹਾਂ ਜੀ ਇਹਨਾਂ ਦੇ ਉੱਤੇ ਕਿੰਨਾ ਕੁ ਅਮਲ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਹੁੰਦਾ। ਅਗਲੀ ਖਬਰ ਵੱਲ ਵਧਦੇ ਹਾਂ, ਅਗਲੀ ਖਬਰ ਪੰਜਾਬ ਤੋਂ ਸਾਂਝੀ ਕਰਦੇ ਹਾਂ। ਪੰਜਾਬ ਦੇ ਵਿੱਚ ਵੀ ਕੋਰੋਨਾ ਵਾਇਰਸ ਕਾਰਨ ਜਿਹੜੇ ਹਾਲਾਤ ਆ ਉਹ ਮੁੜ ਚਿੰਤਾਜਨਕ ਬਣ ਗਏ ਆ, ਕਿਉਂਕਿ ਪੰਜਾਬ ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਜਿਹੜੀ ਆ ਹੁਣ 1200 ਤੋਂ ਵੀ ਉੱਪਰ ਚਲੇਗੀ। ਮੇਰਾ ਖਿਆਲ 1255 ਕੁ ਜਿਹੜੇ ਕੇਸ ਆ ਉਹ ਨਵੇਂ ਆ ਗਏ ਆ, ਤੇ ਇੱਕ ਹੋਰ ਮੌਤ ਵੀ ਹੋਈ ਆ। 140 ਤੋਂ ਵੱਧ ਨਵੇਂ ਜਿਹੜੇ ਪੋਜ਼ਿਟਿਵ ਕੇਸ ਆ ਉਹ ਆਏ ਆ, ਔਰ ਜ਼ਿਲ੍ਹਾਵਾਰ ਦੇਖਿਆ ਜਾਵੇ ਤਾਂ ਨਵਾਂ ਸ਼ਹਿਰ ਦੇ ਵਿੱਚ ਇਸ ਵੇਲੇ 66 ਪੋਜ਼ਿਟਿਵ ਕੇਸ ਆ, ਸੰਗਰੂਰ ਦੇ ਵਿੱਚ 52, ਤਰਨ ਤਾਰਨ ਦੇ ਵਿੱਚ 26, ਬਰਨਾਲੇ ਦੇ ਵਿੱਚ 15, ਫਿਰੋਜ਼ਪੁਰ ਚ 13 ਆ, ਫਰੀਦਕੋਟ ਚ 12, ਜਦਕਿ ਜਲੰਧਰ ਦੇ ਵਿੱਚ ਅੱਜ 7 ਕੇਸ ਜਿਹੜੇ ਉਹ ਦੱਸੇ ਗਏ ਆ ਨਵੇਂ, ਗੁਰਦਾਸਪੁਰ ਚ 6 ਆ, ਪਠਾਨਕੋਟ ਚ 2 ਆ, ਬਠਿੰਡਾ 1 ਤੇ ਮਾਨਸਾ 1। ਹੁਣ ਦੇਖੋ ਤੁਸੀਂ ਨਵਾਂ ਸ਼ਹਿਰ ਦੇ ਵਿੱਚ ਜਿੰਨੀ ਵੱਡੀ ਗਿਣਤੀ ਜਿਹੜੀ ਆ ਉਹ ਇਸ ਵੇਲੇ ਦਿਖਾਈ ਦੇ ਰਹੀ ਹੈ, 66 ਕੇਸ ਜਿਹੜੇ ਉਹ ਨਵੇਂ ਆ, ਔਰ ਤਰਨ ਤਾਰਨ ਦੇ ਵਿੱਚ ਅਚਾਨਕ 26 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ, ਹਨਾ, ਔਰ ਜਿੱਥੇ ਕਿ ਬਿਲਕੁਲ ਉਹ ਗ੍ਰੀਨ ਜ਼ੋਨ ਦੇ ਵਿੱਚ ਉਹ ਏਰੀਆ ਸੀਗਾ ਔਰ ਇਕਦਮ ਉੱਥੇ 26 ਮਾਮਲੇ ਜਿਹੜੇ ਆ ਉਹ ਆ ਗਏ। ਉਧਰ ਫਿਰੋਜ਼ਪੁਰ ਦੇ ਵਿੱਚ 13 ਆ ਗਏ ਆ, ਸੁਨਾਮ ਦੇ ਵਿੱਚ ਕਹਿੰਦੇ 14 ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਆਈ ਆ, ਹਨਾ, ਔਰ ਇਹ ਸਾਰਾ ਕੁਛ ਦਿਖਾਉਂਦਾ ਆ ਕਿ ਕਿਤੇ ਨਾ ਕਿਤੇ ਜਿਹੜੀ ਕੁਤਾਹੀ ਆ ਉਹ ਜ਼ਰੂਰ ਹੋ ਰਹੀ ਆ। ਲੋਕਡਾਊਨ ਦੇ ਚੱਲਦਿਆਂ ਅਸੀਂ ਆਪ ਵੀ ਇਹ ਮਹਿਸੂਸ ਕਰਦੇ ਹਾਂ ਵੀ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਮਾਮਲੇ ਉੱਥੇ ਵੀ ਦਿਖਾਈ ਦੇ ਰਹੇ ਆ, ਤੇ ਮੋਹਾਲੀ ਦੇ ਵਿੱਚ ਵੀ ਕਹਿੰਦੇ ਅੰਕੜਾ ਜਿਹੜਾ ਆ ਉਹ 100 ਦੇ ਨੇੜੇ ਪਹੁੰਚ ਚੁੱਕਿਆ ਆ। ਜੀ ਧੀਰਜ।
ਹਾਂਜੀ, ਬੜੀ ਹੀ ਮੰਦਭਾਗੀ ਗੱਲ ਆ, ਜਿੱਥੇ ਇੰਨਾ ਲੋਕਡਾਊਨ ਪੂਰੇ ਭਾਰਤ ਨੂੰ, ਇੱਕੋ ਇੱਕ ਮੈਂ ਕਹਿੰਦਾ ਕਿ ਪੂਰੇ ਵਰਲਡ ਦੇ ਵਿੱਚ ਭਾਰਤ ਨੇ ਬਹੁਤ ਵਧੀਆ ਕਦਮ ਚੁੱਕੇ ਸੀ। ਪਹਿਲੇ 2 ਤੋਂ 4 ਵੀਕਾਂ ਦੇ ਵਿੱਚ ਬਹੁਤ ਕੰਟਰੋਲ ਕੀਤਾ ਗਿਆ, ਪਰ ਹੁਣ ਜੇ ਅੰਕੜਿਆਂ ਨੂੰ ਦੇਖਦੇ ਹੋਏ ਏਦਾਂ ਲੱਗ ਰਿਹਾ ਕਿ ਜਿਹੜੀ ਸਥਿਤੀ ਆ ਉਹ ਹੱਥੋਂ ਖੁਸਦੀ ਜਾ ਰਹੀ ਹੈ ਕਿ ਸੈਕਿੰਡ ਕੇਸ ਦੇ ਵਿੱਚ ਭਾਰਤ ਜਾ ਰਿਹਾ। ਜਿਸ ਤਰ੍ਹਾਂ ਨਵੇਂ ਸ਼ਹਿਰ ਦੀ ਤੁਸੀਂ ਗੱਲ ਕੀਤੀ ਹੈ ਕਿ 66 ਕੇਸ ਉੱਥੇ ਹੋ ਗਏ ਨੇ, ਨਵੇਂ ਸ਼ਹਿਰ ਨੂੰ ਉੱਥੋਂ ਦੇ ਡੀਸੀ ਸਾਹਿਬ ਨੇ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਸੀਗਾ, ਇੱਕ ਵੀ ਕੇਸ ਨਹੀਂ ਸੀ ਰਹਿਣ ਦਿੱਤਾ ਉੱਥੇ। ਪਰ ਉਸ ਤੋਂ ਬਾਅਦ ਜਿਹੜੇ ਆਪਾਂ ਕਹਿ ਸਕਦੇ ਹਾਂ ਸਿੱਖ ਸ਼ਰਧਾਲੂਆਂ ਦੇ ਨਾਲ ਜਿਹੜੇ ਹੋਰ 200 ਜਾਂ 300 ਮਜ਼ਦੂਰ ਜਿਹੜੇ ਉੱਥੋਂ ਆਏ ਨੇ ਉਹ ਜ਼ਿਆਦਾਤਰ ਨਵਾਂ ਸ਼ਹਿਰ ਗੜਸ਼ੰਕਰ ਏਰੀਏ ਦੇ ਵਿੱਚ ਵਾਪਸ ਆਏ ਨੇ। ਮਨਜਿੰਦਰ ਸਿੰਘ ਸਿਰਸੇ ਉਹਨਾਂ ਦਾ ਕਹਿਣਾ ਹੈ ਕਿ 200 ਜਿਹੜੇ ਫੈਕਟਰੀਆਂ ਚ ਬਾਹਰ ਮਜ਼ਦੂਰ ਬਾਹਰਲੀਆਂ ਸਟੇਟਾਂ ਚ ਕੰਮ ਕਰਦੇ ਸਨ ਉਹਨਾਂ ਨੂੰ ਉੱਥੇ ਨੰਦੇੜ ਸਾਹਿਬ ਮੰਗਾਇਆ ਗਿਆ, ਹਜ਼ੂਰ ਸਾਹਿਬ ਮੰਗਾਇਆ ਗਿਆ, ਤੇ ਉਹ ਜਦੋਂ ਵਾਪਸ ਆਏ ਨੇ ਉਹਨਾਂ ਦੇ ਨਾਲ ਇਹ ਫੈਲਿਆ ਆ ਜਿੰਨਾ ਵੀ ਇੱਥੇ ਇਹਦੇ ਅੰਕੜੇ ਜਿਹੜੇ ਨੇ ਵਧੇ ਨੇ। ਕਿਉਂਕਿ ਦਿੱਲੀ ਦੇ ਵਿੱਚ ਵੀ ਸਿੱਖ ਸ਼ਰਧਾਲੂ ਵਾਪਸ ਆਏ ਆ, ਹਰਿਆਣੇ ਦੇ ਵਿੱਚ ਵੀ ਆਏ ਆ, ਦਿੱਲੀ ਦੇ ਵਿੱਚ ਬਾਲਾ ਸਾਹਿਬ ਗੁਰਦੁਆਰੇ ਦੇ ਵਿੱਚ ਉਹਨਾਂ ਸਾਰਿਆਂ ਦੇ ਟੈਸਟ ਕੀਤੇ ਗਏ ਸਨ ਤੇ ਸਾਰੇ ਹੀ ਟੈਸਟ ਜਿਹੜੇ ਆ ਉਹ ਨੈਗੇਟਿਵ ਆਏ। ਪਰ ਜਦੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਉਹ ਡਾਟਾ ਪਬਲਿਕ ਦੇ ਵਿੱਚ ਜਾਂ ਪ੍ਰੈਸ ਦੇ ਵਿੱਚ ਰਿਲੀਜ਼ ਨਹੀਂ ਕੀਤਾ ਕਿ ਕਿਹੜੇ ਸਿੱਖ ਸ਼ਰਧਾਲੂ ਵਾਪਸ ਆਏ ਆ ਤੇ ਕਿਹੜੇ ਮਜ਼ਦੂਰ ਜਿਹੜੇ ਉੱਥੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸਨ ਉਹ ਵਾਪਸ ਆਏ ਆ। ਪਰ ਪੰਜਾਬ ਦੇ ਉੱਤੇ ਇੱਕ ਸਿੱਖਾਂ ਦੇ ਉੱਤੇ ਤੋਹਮਤ ਲਾਈ ਜਾ ਰਹੀ ਹੈ ਕਿ ਜਿੰਨੇ ਵੀ ਸਿੱਖ ਸ਼ਰਧਾਲੂ ਵਾਪਸ ਆ ਰਹੇ ਆ ਤੇ ਉਹਨਾਂ ਦੇ ਕਰਕੇ ਕੋਰੋਨਾ ਫੈਲਿਆ ਆ। ਪਰ ਨਾਲ ਦੀ ਨਾਲ ਜਿਹੜੇ ਇਸ ਦੇ ਪਿੱਛੇ ਸਿਆਸਤ ਵੀ ਪੰਜਾਬ ਦੇ ਵਿੱਚ ਪੂਰੀ ਗਰਮਾਈ ਹੋਈ ਆ। ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਰਕਾਰ ਨੂੰ ਇਸ ਤੇ ਅੰਕੜੇ ਜਾਹਰ ਕਰਨੇ ਚਾਹੀਦੇ ਨੇ ਤੇ ਜਿਹੜੇ ਸਿੱਖ ਸ਼ਰਧਾਲੂ ਤੋਂ ਵਾਪਸ ਆਏ ਆ ਜਦੋਂ ਤੁਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਆ ਜਾਂ ਉਹਨਾਂ ਦੀਆਂ ਜਿੰਨਾ ਪਰਸਨਲ ਬੈਂਕ ਸਾਹਿਬ ਉਹਨਾਂ ਨੂੰ ਮਿਲ ਕੇ ਆਏ ਆ, ਜਿੰਨਿਆਂ ਦੇ ਸਾਹਮਣੇ ਸਿੱਟੇ ਆ ਰਹੇ, ਵੀਡੀਓ ਸਾਹਮਣੇ ਆ ਰਹੀ, ਉਹਨਾਂ ਤੋਂ ਲੱਗਦਾ ਕਿ ਉਹ ਬਿਮਾਰ ਨੀ, ਕਿ ਉਹਨਾਂ ਦੀਆਂ ਰਿਪੋਰਟਾਂ ਦੇ ਨਾਲ ਕੋਈ ਖਿਲਵਾੜ ਕੀਤਾ ਜਾ ਰਿਹਾ। ਬਹੁਤ ਚੀਜ਼ਾਂ ਸ਼ੱਕ ਦੇ ਘੇਰੇ ਦੇ ਵਿੱਚ ਪੈਣੀਆਂ ਜਾ ਰਹੀਆਂ ਨੇ।
ਬਿਲਕੁਲ। ਔਰ ਤੇਰਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਸ਼ਰਧਾਲੂਆਂ ਨੂੰ ਦੋਸ਼ੀ ਸਾਬਤ ਕੀਤਾ ਜਾ ਰਿਹਾ ਜੀ ਕਿ ਉੱਥੋਂ ਆਏ ਸੀਗੇ ਤਾਂ ਕਰਕੇ ਕੋਰੋਨਾ ਜਿਹੜਾ ਆ ਉਹ ਇੱਥੇ ਆ ਕੇ ਹਨਾ ਉਹਨਾਂ ਦੇ ਕਾਰਨ ਫੈਲਿਆ, ਜਾਂ ਫਿਰ ਜਿਹੜੇ ਉੱਥੇ ਮਜਬੂਰੀ ਵਸ ਇਸ ਵੇਲੇ ਸਰਕਾਰੀ ਇੰਤਜ਼ਾਮਾਂ ਦੇ ਅਧੀਨ ਅਲੱਗ ਅਲੱਗ ਥਾਵਾਂ ਦੇ ਉੱਤੇ ਜਿਨ੍ਹਾਂ ਨੂੰ ਰੋਕਿਆ ਗਿਆ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਪੋਜ਼ਿਟਿਵ ਜਿਨ੍ਹਾਂ ਨੂੰ ਪਾਇਆ ਗਿਆ ਜਾਂ ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਲੋਕ ਜਿਹੜੇ ਪੋਜ਼ਿਟਿਵ ਆ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਤਾਂ ਕਰ ਦਿੱਤਾ ਗਿਆ, ਪਰ ਦਾਖਲ ਕਰਨ ਤੋਂ ਬਾਅਦ ਉੱਥੇ ਵੀ ਉਹਨਾਂ ਦੇ ਲਈ ਕੋਈ ਵਧੀਆ ਇੰਤਜ਼ਾਮ ਜਿਹੜੇ ਉਹ ਨਹੀਂ ਕੀਤੇ ਗਏ, ਉਹਨਾਂ ਦੇ ਖਾਣ ਪੀਣ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਆ। ਔਰ ਵੀਡੀਓਜ਼ ਦੇ ਰਾਹੀਂ ਹੀ ਇਹ ਸਾਹਮਣੇ ਆ ਰਿਹਾ ਕਿ ਕਈਆਂ ਦੇ ਆਪਣੇ ਭੈਣ ਭਰਾ ਜਿਹੜੇ ਆ ਉਹ ਹਸਪਤਾਲਾਂ ਦੇ ਵਿੱਚ ਦਾਖਲ ਨੇ ਔਰ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਲਈ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਜਿਹੜਾ ਆ ਉਹ ਨਹੀਂ ਆ, ਚਾਹੇ ਉਹਨਾਂ ਦੀ ਸਿਹਤ ਦੇ ਪੱਖ ਤੋਂ ਦੇਖ ਲਈਏ, ਚਾਹੇ ਉਹਨਾਂ ਦੇ ਖਾਣ ਪੀਣ ਦੇ ਪੱਖ ਤੋਂ, ਚਾਹੇ ਉਹਨਾਂ ਦੀਆਂ ਜਿਹੜੀਆਂ ਬੇਸਿਕ ਜਿਹੜੀਆਂ ਨੀਡਸ ਆ ਉਹਨਾਂ ਨੂੰ ਲੈ ਕੇ ਦੇਖਿਆ ਜਾਵੇ। ਸੋ ਕੱਲ ਪ੍ਰਗਟ ਸਿੰਘ ਹੋਰਾਂ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਜਿਹੜਾ ਬਿਆਨ ਆ ਉਹ ਦਿੱਤਾ ਆ ਔਰ ਉਹਨਾਂ ਨੇ ਕਿਹਾ ਕਿ ਇਹ ਵੀ ਬੜਾ ਮੰਦਭਾਗਾ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਆ ਉਹ ਸ਼ੁਰੂ ਹੋ ਗਈ ਆ। ਖੈਰ ਜਿਵੇਂ ਤੁਸੀਂ ਬੈਨ ਸਾਹਿਬ ਦੀ ਗੱਲ ਕੀਤੀ ਆ, ਬੈਨ ਸਾਹਿਬ ਕੱਲ ਜਾ ਕੇ ਮਿਲ ਕੇ ਵੀ ਆਏ ਆ ਔਰ ਇਸ ਤਰ੍ਹਾਂ ਦੇ ਸਮੇਂ ਦੇ ਉੱਤੇ ਇਸ ਤਰ੍ਹਾਂ ਦੀ ਜਦੋਂ ਬਿਪਤਾ ਜਿਹੜੀ ਆ ਉਹ ਪਈ ਹੋਈ ਆ, ਉਸ ਬਿਪਤਾ ਦੇ ਦੌਰਾਨ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਹੋਣੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਮੰਦਭਾਗੀ ਹੈ। ਬਿਲਕੁਲ ਜੀ ਧੀਰਜ,
ਜਿਹੜੀ ਸਿਆਸਤ ਵੱਡੇ ਪੱਧਰ ਤੇ ਸਾਹਮਣੇ ਦੇਖੀ ਜਾ ਰਹੀ ਹੈ ਕਿ ਕਿਤੇ ਕਿਤੇ ਜਾਂ ਕਾਂਗਰਸ ਨੂੰ ਜਿਹੜੇ ਦਿਗਵਿਜੇ ਸਿੰਘ ਸੀ ਉਹਨਾਂ ਨੇ ਵੀ ਸਿੱਖ ਸ਼ਰਧਾਲੂਆਂ ਨੂੰ ਕੋਰੋਨਾ ਕਹਿ ਦਿੱਤਾ, ਜਿਸ ਤੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਦਾ ਜਾਂ ਹੋਰ ਜਿੰਨੇ ਵੀ ਸਿੱਖ ਜਥੇਬੰਦੀਆਂ ਦੇ ਆਗੂ ਆ ਉਹਨੇ ਬਹੁਤ ਵੱਡੇ ਪੱਧਰ ਤੇ ਇਸ ਦਾ ਇਤਰਾਜ਼ ਜਤਾਇਆ। ਮੰਨਦੇ ਆ ਕਿ ਰੈਡ ਜ਼ੋਨ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਜਾਂ ਨਵਾਂ ਸ਼ਹਿਰ ਹੀ ਸਾਰੇ ਰੈਡ ਜ਼ੋਨ ਦੇ ਵਿੱਚ ਆ ਗਏ ਨੇ, ਪਰ ਇੱਕ ਦੇਖਣਾ ਇਹ ਹੈ ਕਿ ਜਦੋਂ ਬਾਕੀ ਸਟੇਟਾਂ ਦੇ ਵਿੱਚ ਹਰਿਆਣਾ ਜਾਂ ਦਿੱਲੀ ਦੇ ਵਿੱਚ ਕੇਸ ਜਿਹੜੇ ਇੱਕ ਵੀ ਕੇਸ ਪੋਜ਼ਿਟਿਵ ਨਹੀਂ ਆਇਆ, ਪੰਜਾਬ ਦੇ ਵਿੱਚ ਕਿਉਂ ਆਇਆ? ਤਰਨ ਤਾਰਨ ਦੇ ਵਿੱਚ 149 ਸ਼ਰਧਾਲੂਆਂ ਦੇ ਉਹਨੇ ਰਿਪੋਰਟਾਂ ਜਿਹੜੇ ਟੈਸਟ ਕੀਤੇ ਤੇ ਉਹਦੇ ਵਿੱਚੋਂ 123 ਜਿਹੜੀਆਂ ਜਿਹੜੇ ਟੈਸਟ ਸੀਗੇ ਉਹ ਨੈਗੇਟਿਵ ਆਏ ਨੇ, ਤੇ ਉੱਥੇ ਵੀ ਦੇਖਣਾ ਚਾਹੀਦਾ ਕਿ ਬਾਕੀ ਸ਼ਰਧਾਲੂ ਜਿਹੜੇ ਉਹ 23 ਆਏ ਨੇ ਉਹ ਕਿਹਨਾਂ ਦੇ ਨੇ? ਉਹ ਜਿਹੜੇ ਫੈਕਟਰੀ ਚ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਦੇ ਆ ਜਾਂ ਸਿੱਖ ਸ਼ਰਧਾਲੂਆਂ ਦੇ ਆ? ਫਿਰ ਇਸ ਤਰ੍ਹਾਂ ਹੀ ਸੁਨਾਮ ਦੇ ਵਿੱਚ ਵੀ 49 ਸੈਂਪਲ ਲੈ ਗਏ ਨੇ, ਉੱਥੇ 14 ਪੋਜ਼ਿਟਿਵ ਆਏ ਆ। ਸੰਗਰੂਰ ਦੇ ਵਿੱਚ 154 ਸੈਂਪਲ ਲੈ ਗਏ ਸੀ, ਉੱਥੇ ਸਿਰਫ 52 ਪੋਜ਼ਿਟਿਵ ਆਏ ਆ। ਕਿਤੇ ਨਾ ਕਿਤੇ ਇਹ ਡਾਟਾ ਜਿਹੜਾ ਆ ਪੰਜਾਬ ਸਰਕਾਰ ਨੂੰ ਮੀਡੀਆ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਵਿੱਚ ਇਹ ਦੱਸਣਾ ਚਾਹੀਦਾ, ਜਵਾਬਦੇਹ ਹੋਣਾ ਚਾਹੀਦਾ ਲੋਕਾਂ ਦੇ ਲਈ ਕਿ ਇੱਕ ਜਿਹੜੀ ਹੈ ਕਿ ਸਿੱਖਾਂ ਨੂੰ ਏਡੀ ਵੱਡੀ ਤੋਹਮਤ ਨਾ ਲਾਈ ਜਾਵੇ। ਤੇ ਜਿੱਥੇ ਪ੍ਰਬੰਧ ਦੀ ਗੱਲ ਕਰੀਏ ਆਪਾਂ, ਜਿਹੜੇ ਪ੍ਰਬੰਧ ਆ ਉਹ ਕੋਈ ਬਹੁਤੇ ਪੁੱਖੇ ਨਹੀਂ ਸੀ। ਜਦੋਂ ਪੰਜਾਬ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਉੱਥੋਂ ਲੈ ਕੇ ਆਉਣਾ ਸੀ ਕਿ ਜਿਹੜੇ 4000 ਤੋਂ ਵੱਧ ਦੀ ਤਾਦਾਦ ਦੇ ਵਿੱਚ ਉੱਥੇ ਫਸੇ ਹੋਏ ਸਨ, ਉਹਨਾਂ ਦੇ ਲਈ ਕਿਉਂ ਨੀ ਪੁਖਤਾ ਇੰਤਜ਼ਾਮ ਕੀਤੇ ਗਏ? ਉਹਨਾਂ ਨੂੰ ਕਿਉਂ ਨੀ ਇੱਕ ਜਗ੍ਹਾ ਦੇ ਉੱਤੇ ਵੱਖਰੀਆਂ ਵੱਖਰੀਆਂ ਜਾਂ ਗੁਰਦੁਆਰਾ ਸਾਹਿਬ ਨੂੰ ਚੁਣਿਆ ਗਿਆ, ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਨੂੰ ਪ੍ਰਸਤਾਵ ਦਿੱਤਾ ਗਿਆ ਸੀਗਾ ਕਿ ਅਸੀਂ ਸਾਂਭਦੇ ਹਾਂ ਸਾਰਿਆਂ ਨੂੰ ਲੰਗਰ ਪਾਣੀ ਦੀ ਵਿਵਸਥਾ, ਉਹਨਾਂ ਦੇ ਜਿਹੜੇ ਆ ਸਾਰੇ ਸਿਹਤ ਦੀ ਜਾਂ ਉਹਨਾਂ ਜਿੰਨੇ ਵੀ ਉਹਨਾਂ ਨੂੰ ਮੁਹੱਈਆ ਅਸੀਂ ਸ਼੍ਰੋਮਣੀ ਕਮੇਟੀ ਕਰਾਵੇਗੀ, ਉਹਨਾਂ ਦੇ ਪ੍ਰਸਤਾਵ ਨੂੰ ਵੀ ਨਕਾਰਿਆ ਗਿਆ। ਉੱਥੇ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਇਸ ਲਈ ਜ਼ਿੰਮੇਵਾਰ ਹੈ।
ਬਿਲਕੁਲ, ਔਰ ਇਹ ਨਾਕਾਮਯਾਬੀ ਵੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਇਹੋ ਜਿਹਾ ਜਿਹੜਾ ਮੁੱਦਾ ਉੱਠਣਾ ਜਿਹੜਾ ਆ ਉਹ ਸਰਕਾਰ ਦੇ ਨਾਕਾਮੀ ਦਾ ਹੀ ਇੱਕ ਨਤੀਜਾ ਕਹਿ ਸਕਦੇ ਹਾਂ, ਕਿਉਂਕਿ ਬਾਰ ਬਾਰ ਇਸ ਚੀਜ਼ ਨੂੰ ਕੁਛ ਹੋਰ ਰੰਗਤ ਜਿਹੜੀ ਦੇ ਕੇ ਉਛਾਲਿਆ ਜਾਣਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਵੀ ਸਾਡੇ ਸਾਰਿਆਂ ਦੇ ਲਈ ਨਮੋਸ਼ੀ ਵਾਲੀ ਗੱਲ ਹੈ। ਖੈਰ ਅਗਲੀ ਖਬਰ ਵੱਲ ਵਧਦੇ ਹਾਂ ਜੀ। ਅਗਲੀ ਖਬਰ ਆ ਰਹੀ ਹੈ ਵੀ ਜਿਹੜਾ ਇੱਕ ਬੜਾ ਹੀ ਮਸ਼ਹੂਰ ਪੰਜਾਬੀ ਗਾਇਕ ਹੈ ਸਿੱਧੂ ਮੂਸੇਵਾਲਾ, ਹਨਾ, ਉਹਦੇ ਉੱਪਰ ਇੱਕ ਕ੍ਰਿਮੀਨਲ ਕੇਸ ਦਰਜ ਹੋਇਆ ਧੀਰਜ, ਔਰ ਕਿਹਾ ਜਾ ਰਿਹਾ ਕਿ ਇਸ ਕੇਸ ਦੇ ਦਰਜ ਹੋਣ ਦੇ ਨਾਲ ਕੁਛ ਪੁਲਿਸ ਮੁਲਾਜ਼ਮ ਜਿਹੜੇ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆਏ ਔਰ ਉਹਨਾਂ ਦੇ ਉੱਪਰ ਵੀ ਇਹ ਜਿਹੜਾ ਕੇਸ ਆ ਉਹ ਕੀਤਾ ਗਿਆ। ਕੀ ਮਾਜ਼ਰਾ ਇਹ?
ਸਿੱਧੂ ਮੂਸੇਵਾਲਾ ਇੱਕ ਉਹ ਪੰਜਾਬੀ ਸਿੰਗਰ ਨੇ ਜਿਹੜੇ ਸ਼ੁਰੂ ਤੋਂ ਹੀ, ਜਦੋਂ ਤੋਂ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਆ ਆਪਾਂ ਕਹਿ ਸਕਦੇ ਹਾਂ, ਉਦੋਂ ਤੋਂ ਹੀ ਉਹ ਵਿਵਾਦਾਂ ਦੇ ਵਿੱਚ ਰਹੇ ਨੇ, ਜਾਂ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਫਿਤਰਤ ਆ ਕਿ ਉਹ ਆਪ ਦੀ ਜਿੰਨੀ ਵੀ ਕੰਟਰੋਵਰਸੀ ਆ ਉਹ ਲਾਈਕ ਕਰਦੇ ਨੇ, ਜਾਂ ਆਪਣੀ ਮਕਬੂਲੀਅਤ ਦੇ ਲਈ ਆਪਣੇ ਆਪ ਨੂੰ ਗਾਂਹ ਲਗਾਉਣ ਦੇ ਲਈ ਇਹੋ ਜਿਹੇ ਵਿਵਾਦਾਂ ਚ ਫਸਦੇ ਨੇ ਕਿ ਪਿਛਲਾ ਜੇ ਆਪਾਂ 2-3 ਸਾਲ ਤੋਂ ਕਰੀਏ ਕਿ ਹਰ ਟਾਈਮ ਉਹਨਾਂ ਦਾ ਗਾਣਾ ਹੋਵੇ ਜਾਂ ਉਹਨਾਂ ਦਾ ਕੋਈ ਵੀ ਬਿਆਨ ਹੋਵੇ ਉਸ ਤੇ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਹੈ। ਹੁਣ ਇਹ ਵੀ ਲਾਜ਼ਮੀ ਹੈ ਕਿ ਪੰਜਾਬ ਦੀ ਯੂਥ ਨੂੰ ਉਹ ਕਿੱਧਰ ਨੂੰ ਲਿਜਾ ਰਹੇ ਨੇ, ਜਿੰਨੇ ਵੀ ਉਹਨਾਂ ਦੇ ਗਾਣੇ ਨੇ ਸਾਰੇ ਹੀ ਹਥਿਆਰਾਂ ਦੇ ਨਾਲ ਜਾਂ ਕਿਸੇ ਨਾ ਕਿਸੇ ਧਾਰਮਿਕ ਰੰਗਤ ਦੇ ਨਾਲ ਗਲਤ ਰੰਗਤ ਦੇ ਵਿੱਚ ਰੰਗੇ ਹੋਏ ਹੁੰਦੇ ਨੇ। ਜੇ ਅੱਜ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ 5 ਸਿੱਧੂ ਮੂਸੇਵਾਲੇ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਖਿਲਾਫ ਟੋਟਲ 9 ਜਾਣੇ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਕਿ ਸਰਕਾਰੀ ਅਫਸਰ AK-47 ਰਾਈਫਲ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਸਿਖਲਾਈ ਦੇ ਰਹੇ ਸਨ।
ਜੀ
ਪੰਜਾਬ ਸਰਕਾਰ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜਾ ਨਹੀਂ ਇਹ ਕਰਨਾ ਚਾਹੀਦਾ ਉਹਨਾਂ ਨੂੰ, ਚਾਹੇ ਉਹ ਕਿਸੇ ਗੀਤ ਦੀ ਸ਼ੂਟਿੰਗ ਹੋਵੇ ਜਾਂ ਵੈਸੇ ਹੀ ਉਹ ਸਿਖਲਾਈ ਦੇਣਾ, ਬਹੁਤ ਹੀ ਵੱਡੇ ਪੱਧਰ ਤੇ ਕਿ ਸਰਕਾਰੀ ਜਿਹੜੇ ਅਸਲ ਆਇਆ ਉਸਨੂੰ ਕਿਸੇ ਨੌਨ ਬੰਦੇ ਦੇ ਵਰਦੀਧਾਰੀ ਬੰਦੇ ਤੋਂ ਬਿਨਾਂ ਉਸਨੂੰ ਸਿਖਲਾਈ ਦੇਣੀ, ਇਹ ਬਹੁਤ ਹੀ ਵੱਡਾ ਕ੍ਰਾਈਮ ਆ। ਕਿਉਂਕਿ ਜਿਹੜੇ ਸੰਦੀਪ ਗੋਇਲ ਸੀਨੀਅਰ ਐਸ ਐਸ ਪੀ ਸਾਹਿਬ ਨੇ ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਨੇ, ਪਰ ਇਹ ਜਿਹੜਾ ਨੌ ਜਾਣਿਆਂ ਦੇ ਖਿਲਾਫ਼ ਇਹ ਮੁਕੱਦਮਾ ਦਾਇਰ ਕੀਤਾ ਹੈ ਜੀ।
ਜੀ ਜੀ ਬਿਲਕੁਲ, ਔਰ ਜਿਵੇਂ ਤੁਸੀਂ ਕਿਹਾ ਵੀ ਇੱਕ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਹੋ ਕੇ ਜਿਹੜੇ ਇੱਕ ਸਿੰਗਰ ਨੂੰ ਸਿਖਲਾਈ ਦੇ ਰਹੇ ਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਆ। ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨੀ ਇੱਕ ਪੁਲਿਸ ਵਾਲੇ ਨੂੰ ਸਸਪੈਂਡ ਵੀ ਕੀਤਾ ਗਿਆ, ਕਿਉਂਕਿ ਵਰਦੀ ਦੇ ਵਿੱਚ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੁੰਦੀਆਂ ਹਨਾ, ਔਰ ਜੇਕਰ ਸਾਡੇ ਉੱਥੇ ਵਰਦੀਧਾਰੀ ਪੁਲਿਸ ਮੁਲਾਜ਼ਮ ਜਿਹੜੇ ਆ ਕੋਈ ਇਹੋ ਜਿਹਾ ਗੁਨਾਹ ਕਰਦੇ ਆ ਤਾਂ ਮੈਨੂੰ ਲੱਗਦਾ ਉਹਨਾਂ ਦੇ ਲਈ ਵੀ ਸਜ਼ਾਵਾਂ ਜਿਹੜੀਆਂ ਉਹ ਜ਼ਰੂਰ ਸਖ਼ਤ ਹੋਣੀਆਂ ਚਾਹੀਦੀਆਂ। ਅੱਛਾ, ਹੁਣ ਆਪਾਂ ਖਬਰਾਂ ਦੇ ਵਿੱਚ ਅੱਗੇ ਵਧਦੇ ਹਾਂ। ਅਸੀਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਉਹ ਸਾਂਝੀਆਂ ਕੀਤੀਆਂ, ਪਰ ਦੂਸਰੀ ਗੱਲ ਜਿਹੜੀ ਹੈ ਉਹ ਹੈ ਕਿ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਇਸ ਵੇਲੇ ਜੇ ਸਥਿਤੀ ਦੇਖੀਏ ਤਾਂ ਕੋਈ ਬਹੁਤੀ ਵਧੀਆ ਨਹੀਂ ਆ। ਹਾਲਾਂਕਿ ਇੱਕ ਜਿਹੜੀ ਸਭ ਤੋਂ ਵਧੀਆ ਖ਼ਬਰ ਮੈਨੂੰ ਲੱਗੀ ਹੈ ਨਿਊਜ਼ੀਲੈਂਡ ਤੋਂ ਕੋਰੋਨਾ ਨੂੰ ਲੈ ਕੇ, ਕਿ ਨਿਊਜ਼ੀਲੈਂਡ ਵਾਲੇ ਜਿਹੜੇ ਆ ਉਹਨਾਂ ਨੇ ਕੱਲ੍ਹ ਇਸ ਗੱਲ ਦੀ ਖੁਸ਼ੀ ਵੀ ਮਨਾਈ ਆ ਕਿ ਨਿਊਜ਼ੀਲੈਂਡ ਦੇ ਵਿੱਚ ਕੱਲ੍ਹ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ। ਕੱਲ ਜ਼ੀਰੋ ਕੇਸ ਸੀਗਾ ਉਹਨਾਂ ਦੇ ਕੋਲ, ਔਰ ਇਸੇ ਕਰਕੇ ਉਹਨਾਂ ਨੇ ਕੁਛ ਕੁ ਹੋਰ ਸਖ਼ਤੀ ਨਾਲ ਕੁਛ ਜਿਹੜੇ ਰੂਲਸ ਆ ਉਹ ਲਾਗੂ ਕਰਨ ਦੀ ਵੀ ਅੱਗਿਓ ਯੋਜਨਾ ਜਿਹੜੀ ਆ ਉਹ ਬਣਾਈ ਆ, ਪਰ ਇਹਦੇ ਚਲਦਿਆਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਜਿਹੜੀ ਸਥਿਤੀ ਆ ਉਹ ਚਿੰਤਾਜਨਕ ਬਣੀ ਹੋਈ ਆ। ਜੇ ਅਸੀਂ US ਦੀ ਗੱਲ ਕਰੀਏ, ਨਿਊਯਾਰਕ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਨਿਊਯਾਰਕ ਤੋਂ, ਨਿਊਯਾਰਕ ਦੇ ਵਿੱਚ ਕੀ ਸਥਿਤੀ ਆ ਲਾਕਡਾਊਨ ਦੌਰਾਨ ਔਰ ਕੋਰੋਨਾ ਦੇ ਚਲਦਿਆਂ ਕਿਸ ਤਰ੍ਹਾਂ ਦਾ ਹੁਣ ਮਾਹੌਲ ਬਣਿਆ ਹੋਇਆ?
ਨਿਊਯਾਰਕ ਦੇ ਵਿੱਚ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ 326,823 ਕੇਸ ਜਿਹੜੇ ਨੇ ਉਹ ਪੋਜ਼ਿਟਿਵ ਨੇ, ਤੇ 2,940 ਜਿਹੜੇ 40 ਕੇਸ ਆ ਉਹ ਨਵੇਂ ਅੱਜ ਪਿਛਲੇ 24 ਘੰਟਿਆਂ ਦੇ ਵਿੱਚ ਪਾਏ ਗਏ ਨੇ। ਟੋਟਲ ਜਿਹੜੀਆਂ 24,874 ਮੌਤਾਂ ਨਿਊਯਾਰਕ ਦੀ ਧਰਤੀ ਤੇ ਹੋ ਚੁੱਕੀਆਂ ਨੇ, ਜਿਹੜੀਆਂ ਨਵੀਆਂ ਮੌਤਾਂ ਆ ਉਹ 226 ਨਵੀਆਂ ਮੌਤਾਂ ਹੋਈਆਂ, ਜਿਹੜੇ ਅੰਕੜੇ ਆ 1,000 ਤੋਂ ਘੱਟ ਕੇ 226 ਤੱਕ ਆ ਗਏ ਨੇ। ਪਰ ਜਿਹੜੇ ਹਸਪਤਾਲਾਂ ਦੇ ਵਿੱਚ ਜਿਹਨਾਂ ਲੋਕਾਂ ਨੂੰ COVID-19 ਦੇ ਸ਼ਿਕਾਰ ਹੋ ਰਹੇ ਨੇ, ਹਸਪਤਾਲਾਂ ਦੇ ਵਿੱਚ ਜਿਹੜੇ ਜਾਨ 1,000 ਪੇਸ਼ੈਂਟ ਜਿਹੜਾ ਆ ਰੋਜ਼ ਹਸਪਤਾਲਾਂ ਦੇ ਵਿੱਚ ਭਰਤੀ ਹੋ ਰਿਹਾ, ਉਸ ਤੋਂ ਜੇ ਆਪਾਂ ਦੇਖੀਏ ਤਾਂ ਉਹ ਬਹੁਤ ਬੜੀ ਮਾੜੀ ਗੱਲ ਆ। ਕਿਉਂਕਿ ਜੇ ਡੈਥ ਰੇਟ ਤਾਂ ਘੱਟ ਗਿਆ ਪਰ ਜਿਹੜੇ ਨਵੇਂ ਕੇਸ ਆ ਉਹ ਨਹੀਂ ਘੱਟਦੇ ਪਏ। ਨਿਊਯਾਰਕ ਦੇ ਵਿੱਚ ਲਾਕਡਾਊਨ ਦੀ ਜੇ ਸਥਿਤੀ ਦੀ ਆਪਾਂ ਗੱਲ ਕਰੀਏ, ਇੱਕ ਸਰਕਾਰੀ ਤੌਰ ਤੇ ਤਾਂ ਤੁਸੀਂ ਕਹਿ ਸਕਦੇ ਹਾਂ ਕਿ ਗੌਰਮੈਂਟ ਨੇ ਜਿਹੜੇ ਸਟੇਟ ਦੇ ਗਵਰਨਰ ਨੇ ਮਿਸਟਰ ਐਂਡਰਿਊ ਕੋਮੋ ਜਾਂ ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਨੇ ਮਿਸਟਰ ਡੀ ਬਲਾਸੀਓ, ਉਹਨਾਂ ਨੇ ਕਹਿ ਦਿੱਤਾ, ਪਰ ਲੋਕਾਂ ਦੇ ਉੱਤੇ ਜ਼ਿੰਮੇਵਾਰੀ ਛੱਡੀ ਹੋਈ ਹੈ ਕਿ ਲੋਕ ਆਪਣੀ ਜਿਹੜੀ ਹਿਫਾਜ਼ਤ ਆ ਜਾਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਕੁਆਰੰਟੀਨ ਕਰਨ, ਪਰ ਲੋਕ ਅਜਿਹਾ ਨਹੀਂ ਕਰ ਰਹੇ। ਕੱਲ ਦਾ ਜਿਹੜਾ ਵੈਦਰ ਆ ਇੱਥੇ ਬਹੁਤ ਵਧੀਆ ਸੀਗਾ, ਉਸਦੇ ਕਾਰਨ ਲੋਕ ਪਾਰਕਾਂ ਦੇ ਵਿੱਚ ਸੜਕਾਂ ਦੇ ਉੱਤੇ ਆਮ ਦੇਖੇ ਗਏ ਆ, ਲੋਡ ਨਾਲੋਂ ਵੱਧ ਦੇਖੇ ਗਏ ਆ, ਜਿੱਥੇ ਸੋਸ਼ਲ ਡਿਸਟੈਂਸ ਦੀ ਕੋਈ ਵੀ ਇਹ ਹੈ ਨਹੀਂ ਸੀ, ਸੋਸ਼ਲ ਡਿਸਟੈਂਸ ਹੈ ਨਹੀਂ ਸੀ, ਲੋਕਾਂ ਦੇ ਇੱਥੇ ਲਾਅ ਬਣਿਆ ਹੋਇਆ ਆ ਕਿ ਕੋਈ ਮਾਸਕ ਤੋਂ ਗਲਵਸ ਤੋਂ ਬਿਨਾਂ ਨਹੀਂ ਬਾਹਰ ਨਿਕਲ ਸਕਦਾ, ਪਰ ਫਿਰ ਵੀ ਲੋਕੀ ਦੇਖੇ ਗਏ ਨੇ। ਤੇ ਨਿਊਯਾਰਕ ਦੇ ਵਿੱਚ ਇਸ ਵੀਕ ਦੇ ਵਿੱਚ ਪਹਿਲੀ ਵਾਰੀ ਕਿ ਨਿਊਯਾਰਕ ਪੂਰੇ ਵਰਲਡ ਦੇ ਵਿੱਚ ਹੌਟਸਪੌਟ ਬਣਿਆ, ਤੇ ਪਹਿਲੀ ਵਾਰੀ ਨਿਊਯਾਰਕ ਦੇ ਜਿਹੜੀਆਂ ਟ੍ਰੇਨਾਂ ਆ ਜਾਂ ਬੱਸਾਂ ਆ ਉਹਨਾਂ ਨੂੰ ਸੈਨੇਟਾਈਜ਼ ਕਰਨ ਬਾਰੇ ਗੱਲ ਸਾਹਮਣੇ ਆਈ, ਤੇ ਉਹਨੇ ਕੀਤੀ ਗਵਰਨਰ ਤੇ ਮੇਅਰ ਨੇ ਆਪ ਵੀ ਰਲ ਕੇ ਮੋਹਰੇ ਹੋ ਕੇ ਮੋਹਰਲੀ ਤਦਾਦ ਦੇ ਵਿੱਚ ਹੋ ਕੇ ਉਹਨਾਂ ਨੂੰ ਸੈਨੇਟਾਈਜ਼ ਕੀਤਾ। 1 ਵਜੇ ਤੜਕੇ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਟ੍ਰੇਨਾਂ ਨੂੰ ਪਬਲਿਕ ਟਰਾਂਸਪੋਰਟੇਸ਼ਨ ਨੂੰ ਬੰਦ ਕੀਤਾ ਗਿਆ, ਪਰ ਉੱਥੇ ਨਾਲ ਦੀ ਨਾਲ ਮੰਦਭਾਗੀ ਖ਼ਬਰ ਇਹ ਆਈ ਕਿ ਹੋਮਲੈਸ ਜਿਹੜੇ ਸੀਗੇ ਉਹ ਟ੍ਰੇਨਾਂ ਦੇ ਵਿੱਚ ਜਾ ਵੜੇ ਜਾਂ ਉੱਥੇ ਉਹਨਾਂ ਨੂੰ ਨਹੀਂ ਦੇਖਿਆ ਗਿਆ, ਉੱਥੇ ਕਾਫੀ ਹੋਮਲੈਸ ਦੀਆਂ ਮੌਤਾਂ ਵੀ ਹੋਈਆਂ। ਤੇ ਇੱਕ ਪਿਛਲੇ ਵੀਕ ਦੇ ਵਿੱਚ ਫੋਨਲ ਹੋਮ ਸੀਗਾ ਬਰੁਕਲਿਨ ਦੇ ਵਿੱਚ, ਫੋਨਲ ਹੋਮ ਸੀ, ਉੱਥੇ ਇੰਨੀ ਜ਼ਿਆਦਾ ਮੌਤਾਂ ਦੀ ਤਦਾਦ ਵੱਧ ਗਈ ਕਿ ਇੰਨੀਆਂ ਜ਼ਿਆਦਾ ਉੱਥੇ ਲਾਸ਼ਾਂ ਹੋ ਗਈਆਂ ਫੋਨਲ ਹੋਮ ਵਾਲਿਆਂ ਤੋਂ, ਉਹ ਸਾਂਭ ਨਹੀਂ ਹੋਈਆਂ ਤੇ ਉਹਨਾਂ ਦੀ ਡੈਡ ਬਾਡੀ ਇਹ ਘੱਟੋ ਘੱਟ 60 ਡੈਡ ਬਾਡੀ ਜਿਹੜੀਆਂ ਉਹਨੇ ਇੱਕ ਯੂ ਹਾਲ ਦੇ ਰੈਂਟ ਟਰੱਕ ਦੇ ਵਿੱਚ ਜਿਹੜਾ ਕਿ ਬਿਨਾਂ ਰੈਫਰੀਜਰੇਟਰ ਤੋਂ ਸੀਗਾ ਉਸਦੇ ਵਿੱਚ ਪਾਈਆਂ, ਜਿਸ ਦਾ ਕਿ ਗਵਾਂਢੀਆਂ ਨੇ ਜਾਂ ਜਿਹੜਾ ਉੱਥੇ ਦਾ ਨੇਬਰਹੁੱਡ ਆ ਉਹਨਾਂ ਨੇ ਜਦੋਂ ਪੁਲਿਸ ਵਾਲਿਆਂ ਨੂੰ ਕਾਲ ਕੀਤੀ ਤਾਂ ਪੁਲਿਸ ਵਾਲਿਆਂ ਨੇ ਆ ਕੇ ਤਫਤੀਸ਼ ਕੀਤੀ ਤਾਂ 60 ਬਾਡੀਆਂ ਬਾਹਰ ਟਰੱਕ ਦੇ ਵਿੱਚ ਪਾਈਆਂ ਗਈਆਂ, ਤੇ ਉਸਦੇ ਕਾਰਨ ਨਿਊਯਾਰਕ ਸਿਟੀ ਨੇ ਉਹਨਾਂ ਦਾ ਜਿਹੜਾ ਫੋਨਲ ਹੋਮ ਦਾ ਲਾਇਸੈਂਸ ਉਹ ਵੀ ਰੱਦ ਕਰ ਦਿੱਤਾ
ਜੀ।
ਤੇ ਆਪਾਂ ਇਹਨਾਂ ਸਾਰੇ ਓਵਰਆਲ ਜੇ ਆਪਾਂ ਦੇਖੀਏ ਤਾਂ ਨਿਊਯਾਰਕ ਦੀ ਸਥਿਤੀ ਵਧੀਆ ਨਹੀਂ ਹੈਗੀ। ਡਾਕਟਰ ਫੌਸੀ ਹੁਣੀ ਵੀ ਕਿਹਾ ਆ ਕਿ ਆਉਣ ਵਾਲਾ ਜਿਹੜਾ ਅੰਕੜਾ ਆ ਸੈਕਿੰਡ ਵੇਵ ਜਿਹੜੀ ਜੂਨ ਤੱਕ ਇਹ ਅੰਕੜੇ ਵੱਧ ਕੇ 3,000 ਤੱਕ ਜਾ ਸਕਦੇ ਨੇ। ਪੂਰੇ ਅਮਰੀਕਾ ਦੇ ਵਿੱਚ ਜਿਹੜੀ ਮੌਤਾਂ ਦੀ ਦਰ ਡੈਥ ਰੇਟ ਘਟਿਆ ਉਹ ਵੱਧ ਸਕਦਾ ਹੈ ਜਦੋਂ ਤੱਕ ਦਵਾਈ ਨਹੀਂ ਬਣਦੀ। ਜਿੱਥੇ ਤੱਕ ਆਪਾਂ ਮਾਨਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਨੂੰ ਦੇਖੀਏ ਉਹ ਤਾਂ ਦਾਅਵਾ ਕਰਦੇ ਪਏ ਨੇ ਕਿ ਦਸੰਬਰ ਦੇ ਤੱਕ ਇਸ ਸਾਲ ਦੇ ਅਖੀਰ ਤੱਕ ਜਿਹੜਾ ਵੈਕਸੀਨ ਆ ਉਸਨੂੰ ਅਮਰੀਕਾ ਜਾਂ ਬਣਾ ਲਿਆ ਜਾਵੇਗਾ, ਸਾਹਮਣੇ ਲੋਕਾਂ ਦੇ ਸਾਹਮਣੇ ਲਿਆ ਦਿੱਤਾ ਜਾਵੇਗਾ। ਇੱਕ ਸੰਤੁਸ਼ਟੀ ਇੱਕ ਜਾਣੀ ਕਿ ਤੁਸੀਂ ਕਹਿ ਰਹੇ ਹੌਸਲਾ ਦੇ ਰਹੇ ਨੇ ਅਮਰੀਕਾ ਦੀ ਆਵਾਮ ਨੂੰ ਕਿ ਅਮਰੀਕਾ ਦੇ ਲੋਕ ਇਸ ਤੋਂ ਇੱਕ ਸਹਿਮੇ ਹੋਏ ਵੀ ਨੇ, ਡਰੇ ਹੋਏ ਵੀ ਨੇ, ਪਰ ਕੁਝ ਸਟੇਟਾਂ ਦੇ ਵਿੱਚ ਲੋਕ ਇਸ ਦੇ ਖਿਲਾਫ਼ ਪ੍ਰਦਰਸ਼ਨ ਵੀ ਕਰ ਰਹੇ ਨੇ। ਮਿਸ਼ੀਗਨ ਚ, ਕੈਲੀਫੋਰਨੀਆ ਚ ਲੋਕ, ਮਿਸ਼ੀਗਨ ਚ ਤਾਂ ਹਥਿਆਰਾਂ ਨੂੰ ਨਾਲ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਕਿ ਅਸੀਂ ਲੋਕਡਾਊਨ ਨੂੰ ਨਹੀਂ ਮੰਨਦੇ, ਇਹ ਲੋਕਡਾਊਨ ਨੂੰ ਬੰਦ ਕੀਤਾ ਜਾਵੇ, ਸਾਡੀ ਜ਼ਿੰਦਗੀ ਦੇ ਨਾਲ ਨਾ ਖੇਡਿਆ ਜਾਵੇ, ਅਸੀਂ ਆਪਣੀ ਜ਼ਿੰਦਗੀਆਂ ਦੇ ਆਪ ਜ਼ਿੰਮੇਵਾਰ ਹਾਂ।
ਜੀ ਜੀ ਜੀ, ਸੋ ਦੋ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ, ਇੱਕ ਲੋਕਡਾਊਨ ਨੂੰ ਖੋਲਣ ਦੇ ਹੱਕ ਦੇ ਵਿੱਚ ਨੇ, ਔਰ ਕੁਛ ਜਿਹੜੇ ਲੋਕ ਆ ਜਿਹੜੇ ਇਸ ਚੀਜ਼ ਨੂੰ ਹੰਢਾ ਰਹੇ ਆ, ਹਨਾ, ਉਹ ਸ਼ਾਇਦ ਇਹੋ ਜਿਹੀ ਜਿਹੜੀ ਕੁਤਾਹੀ ਆ ਉਹ ਕਰਨ ਦੇ ਹੱਕ ਵਿੱਚ ਕਦੇ ਵੀ ਨਹੀਂ ਹੋਣਗੇ। ਪਰ ਜਿਹੜੇ ਤਾਜ਼ਾ ਅੰਕੜੇ ਤੁਸੀਂ ਦੱਸਿਆ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਸੁਧਾਰ ਆ ਉਹ ਜ਼ਰੂਰ ਦਿਖਾਈ ਦੇ ਰਿਹਾ, ਪਰ ਜਿਵੇਂ ਕਿ ਤੁਸੀਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਾਅਵਾ ਇਹ ਵੀ ਕੀਤਾ ਜਾ ਰਿਹਾ ਕਿ ਇਹਨਾਂ ਦੀ ਗਿਣਤੀ ਜਿਹੜੀ ਉਹ 3,000 ਤੱਕ ਵੀ ਪਹੁੰਚ ਸਕਦੀ ਹੈ, ਜਿਹੜਾ ਕਿ ਅੰਕੜਾ ਹੁਣ 1,000 ਹੈ ਹਰ ਰੋਜ਼ ਦਾ, ਜਿਹੜਾ 1,000 ਮਰੀਜ਼ ਆਉਣਾ ਔਰ ਇਸ ਤੋਂ ਪ੍ਰਭਾਵਿਤ ਮਰੀਜ਼ ਜਿਹੜਾ ਹੋਣਾ, ਇਹ ਆਪਣੇ ਆਪ ਦੇ ਵਿੱਚ ਅਜੇ ਵੀ ਚਿੰਤਾਜਨਕ ਹੈ। ਔਰ ਮੈਨੂੰ ਲੱਗਦਾ ਵੀ ਅਜੇ ਵੀ ਨਿਊਯਾਰਕ ਦੇ ਜਿਹੜੇ ਹਾਲਾਤ ਹੈ ਉਹ ਕੋਈ ਬਹੁਤੇ ਵਧੀਆ ਨਹੀਂ ਹੈ, ਹਨਾ। ਔਰ ਉੱਧਰ ਟਰੰਪ ਸਾਹਿਬ ਨੇ ਅਰਥ ਵਿਵਸਥਾ ਖੋਲਣ ਦੇ ਉੱਤੇ ਵੀ ਜ਼ੋਰ ਦਿੱਤਾ ਹੈ ਕਿਉਂਕਿ ਜਿਹੜੀ ਆਰਥਿਕਤਾ ਆ ਉਹ ਡੋਲਦੀ ਹੋਈ ਨਜ਼ਰ ਆ ਰਹੀ ਹੈ ਅਮਰੀਕਾ ਦੀ, ਔਰ ਇਸੇ ਕਾਰਨ ਸ਼ਾਇਦ ਉਹ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਨੇ ਕਿ ਜਿਹੜੀ ਅਮਰੀਕਾ ਦੀ ਅਰਥ ਵਿਵਸਥਾ ਆ ਉਹ ਡੋਲਣੀ ਨਹੀਂ ਚਾਹੀਦੀ। ਡੋਲ ਤਾਂ ਹੁਣ ਚੁੱਕੀ ਹੈ, ਪਰ ਉਸ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ, ਹਨਾ, ਇਹਦੇ ਲਈ ਕਿਸ ਤਰ੍ਹਾਂ ਦੀਆਂ ਨੀਤੀਆਂ ਘੜੀਆਂ ਜਾਣੀਆਂ, ਕੀ ਯੋਜਨਾਵਾਂ ਜਿਹੜੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਲਿਖੀਆਂ ਜਾਣੀਆਂ, ਉਹ ਇਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਦਿਖਾਈ ਦੇ ਰਹੇ ਆ। ਜੀ
ਹਜੇ ਇਹਨਾਂ ਦੇ ਵੀ ਕਾਫੀ ਚਿੰਤਾ ਪਾਈ ਜਾ ਰਹੀ ਹੈ, ਪਰ ਜਿੱਥੇ ਤੱਕ ਆਪਾਂ ਗੱਲ ਕਰੀਏ ਕਿ ਜਿਹੜੇ ਸਟਿਮੂਲੇਟ ਚੈੱਕ ਆ, ਜਿਹੜੀ ਰਾਹਤ ਵੀ ਆ, $1,200 ਤੱਕ ਦੀ ਰਾਹਤ ਆ ਪਰ ਪਰਸਨ ਨੂੰ, ਜਿਹਨਾਂ ਨੇ 2019 ਦੇ ਵਿੱਚ ਟੈਕਸ ਰਿਟਰਨਾਂ ਭਰੀਆਂ ਸੀ ਉਹਨਾਂ ਨੂੰ ਦਿੱਤੀ ਗਈ ਆ, ਤੇ ਜਿਹੜਾ ਕਪਲ ਸੀਗਾ ਉਹਨਾਂ ਨੂੰ $2,400 ਦਿੱਤਾ ਗਿਆ, ਜਿਹੜੇ ਬੱਚੇ 18 ਸਾਲਾਂ ਤੋਂ ਥੱਲੇ ਆ ਉਹਨਾਂ ਨੂੰ $500 ਦੀ ਦਿੱਤੀ ਗਈ, ਜਿਹੜੇ ਡਿਪੈਂਡੈਂਟ ਸੀਗੇ, ਜਿਹੜੇ ਆਪਾਂ ਕਹਿ ਸਕਦੇ ਆ ਮਾਂ ਬਾਪ ਜਿਹਨਾਂ ਦੇ ਟੈਕਸ ਰਿਟਰਨਾਂ ਦੇ ਵਿੱਚ ਡਿਪੈਂਡੈਂਟ ਸ਼ੋ ਹੁੰਦੇ ਆ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਪਰ ਸਾਰਿਆਂ ਨੂੰ ਵੱਡੀ ਜਿਹੜੀ ਹੈ ਕਿ ਨਿਊਯਾਰਕ ਜਿਹੜੀ ਹੈ ਸੈਂਚਰੀ ਸਿਟੀ ਆ, ਸੈਂਚਰੀ ਸਿਟੀ ਦਾ ਮਤਲਬ ਹੁੰਦਾ ਕਿ ਲੋਕ ਉਹ ਇੱਥੇ ਜਿਹੜੇ ਇਨਲੀਗਲ ਲੋਕ ਰਹਿੰਦੇ ਨੇ ਉਹਨਾਂ ਨੂੰ ਉਦੋਂ ਤੱਕ ਨਹੀਂ ਫੜਿਆ ਜਾਂਦਾ ਪੁਲਿਸ ਵਾਲਿਆਂ ਵੱਲੋਂ ਜਦੋਂ ਤੱਕ ਉਹ ਕ੍ਰਾਈਮ ਨਹੀਂ ਕਰ ਦਿੰਦੇ, ਜਦ ਤੱਕ ਉਹ ਕ੍ਰਾਈਮ ਨਹੀਂ ਕਰਦੇ ਉਦੋਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ, ਉਹਨਾਂ ਦੇ ਜਾਂ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਂਦਾ। ਸੋ ਨਿਊਯਾਰਕ ਕੈਲੀਫੋਰਨੀਆ ਜਿਹੜੀਆਂ ਇਹ ਸੈਂਚਰੀ ਸਿਟੀਜ਼ ਆ, ਪਰ ਉਹ ਜਿਹੜੇ ਲੋਕ ਨੇ ਉਹ ਬਹੁਤ ਹੀ ਕੀ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਵੀ ਸਪੈਨਿਸ਼ ਲੋਕ ਜਾਂ ਆਪਣੇ ਜਿਹੜੇ ਅਫਰੀਕਨ ਅਮੈਰੀਕਨ ਨੇ ਉਹ ਹੈਂਡ ਟੂ ਮਾਊਥ ਹੁੰਦੇ ਨੇ, ਆਪਣੇ ਲੋਕ ਤਾਂ ਫਿਰ ਵੀ ਕੁਛ ਨਾ ਕੁਛ ਕਹਿ ਸਕਦੇ ਹਾਂ ਕਿ ਬਚਤ ਕਰਦੇ ਆ, ਸੇਵਿੰਗ ਕਰਦੇ ਆ, ਕਿਉਂਕਿ ਸਾਡੇ ਖੂਨ ਚ ਸਾਡੇ ਸੁਭਾਅ ਚ ਹੈਗੀ ਆ ਕਿ ਆਪਾਂ ਇੱਕ ਸੇਵਿੰਗ ਸਾਈਡ ਤੇ ਕਰਕੇ ਆਪਾਂ ਗਾਂਹ ਬਾਰੇ ਸੋਚਦੇ ਹਾਂ, ਪਰ ਇਹ ਲੋਕ ਜਿੰਨੇ ਵੀ ਹੈਂਡ ਟੂ ਮਾਊਥ ਜਿੰਨਾ ਕਮਾਉਂਦੇ ਆ, ਜਾਂ ਤਾਂ ਇਹਨਾਂ ਦੇ ਸਿਰ ਤੇ ਕਰਜ਼ਾ ਹੁੰਦਾ ਉਹ ਵਾਪਸ ਆਪਣੀਆਂ ਕੰਟਰੀਆਂ ਨੂੰ ਲੋਨ ਭੇਜਦੇ ਆ, ਜਾਂ ਫਿਰ ਇੱਥੇ ਦੀ ਜਿਹੜੀ ਨਿਊਯਾਰਕ ਦਾ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਬਹੁਤ ਲੋ ਆ, ਤੇ ਪਰ ਜਿਹੜਾ ਲਿਵਿੰਗ ਜਿਹੜੀ ਕੋਸਟ ਆ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਆ, ਘਰਾਂ ਦੇ ਰੈਂਟ, ਘਰਾਂ ਦੇ ਜਿਹੜੇ ਖਰਚੇ ਆ ਉਹ ਬਹੁਤ ਜ਼ਿਆਦਾ ਆ, ਉਹ ਜਿਹੜੀ ਪਾਪੂਲੇਸ਼ਨ ਆ ਉਹ ਜਿਹੜਾ ਇੱਕ ਭਾਈਚਾਰਾ ਆਪਾਂ ਕਹਿ ਸਕਦੇ ਹਾਂ ਉਹ ਬਹੁਤ ਵੱਡੇ ਪੱਧਰ ਤੇ ਸਹਿਮਿਆ ਹੋਇਆ, ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਤਾਂ ਕੋਈ ਰਾਹਤ ਵੀ ਨਹੀਂ ਮਿਲੀ, ਨਾ ਤਾਂ ਕੋਈ ਰਾਸ਼ਨ ਮਿਲਿਆ, ਜਿੱਦਾਂ ਜਿੰਨੀਆਂ ਵੀ ਆਪਣੀਆਂ ਸਿੱਖ ਜਥੇਬੰਦੀਆਂ ਉਹ ਤਾਂ ਕਰ ਰਹੀਆਂ ਆਪਣੇ ਨਿਊਯਾਰਕ ਜਾਂ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਸੁੱਕਾ ਰਾਸ਼ਨ ਆ ਉਸਦੀ ਵਿਵਸਥਾ ਕੀਤੀ ਗਈ ਆ, ਕੋਈ ਸਪੈਨਿਸ਼ ਲੋਕ ਜਾਂ ਜਿਹੜੇ ਨੇਪਾਲ ਤੋਂ ਜਾਂ ਹੋਰ ਦੇਸ਼ਾਂ ਤੋਂ ਲੈ ਕੇ ਜਾਂਦੇ ਆ, ਪਰ ਗੌਰਮੈਂਟ ਵੱਲੋਂ ਕੋਈ ਅਜਿਹਾ ਉਪਰਾਲਾ ਨਹੀਂ ਕੀਤਾ ਗਿਆ। ਸੋ ਉਹ ਭਾਈਚਾਰਾ ਬਹੁਤ ਵੱਡੇ ਪੱਧਰ ਤੇ ਕੰਮ ਦੀ ਵੀ ਤਲਾਸ਼ ਕਰ ਰਿਹਾ, ਕੰਮ ਵੀ ਕਰ ਰਿਹਾ, ਪਬਲਿਕ ਟਰਾਂਸਪੋਰਟੇਸ਼ਨ ਵੀ ਯੂਜ਼ ਕਰ ਰਿਹਾ, ਤੇ ਉਸ ਦੇ ਨਾਲ ਵੀ ਜ਼ਿਆਦਾ ਚਾਂਸ, ਜਿਹੜਾ ਡੈਥ ਰੇਟ ਵੀ ਆਪਾਂ ਕਹੀਏ ਉਹ ਸਾਰਿਆਂ ਨਾਲੋਂ ਵੱਧ ਅਫਰੀਕਨ ਅਮੈਰੀਕਨ ਤੇ ਸਪੈਨਿਸ਼ ਲੋਕਾਂ ਦਾ ਆ।
ਜੀ ਜੀ ਬਿਲਕੁਲ, ਤੇ ਬਾਕੀ ਹੋਰ ਵੀ ਕੁਛ ਦੇਸ਼ਾਂ ਦੇ ਉੱਤੇ ਥੋੜੀ ਜਿਹੀ ਝਾਤ ਆਪਾਂ ਮਾਰ ਲੈਂਦੇ ਹਾਂ, ਕਿਉਂਕਿ ਦੇਖਣ ਦੇ ਵਿੱਚ ਆ ਰਿਹਾ ਕਿ ਪਾਕਿਸਤਾਨ ਦੇ ਜਿਹੜੇ ਹਾਲਾਤ ਹੈ ਉਹ ਵੀ ਕੋਈ ਬਹੁਤੇ ਵਧੀਆ ਨਹੀਂ ਹੈ ਇਸ ਵੇਲੇ। ਪਾਕਿਸਤਾਨ ਦੇ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ 19,000 ਤੋਂ ਪਾਰ ਹੋ ਗਈ ਆ। ਐਤਵਾਰ ਨੂੰ ਕੋਰੋਨਾ ਪੀੜਤਾਂ ਦੇ 998 ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਣ ਦੇ ਨਾਲ ਇਹਨਾਂ ਦੀ ਗਿਣਤੀ ਜਿਹੜੀ ਹੁਣ 19,000 ਤਾਂ ਟਾਪੀ ਗਈ ਆ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਵੀ ਦਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ 23 ਮਰੀਜ਼ਾਂ ਦੀ ਮੌਤ ਵੀ ਉੱਥੇ ਹੋਈ ਹੈ ਤੇ ਕੁੱਲ ਮ੍ਰਿਤਕਾਂ ਦੀ ਜਿਹੜੀ ਗਿਣਤੀ ਉਹ 440 ਹੁਣ ਹੋ ਗਈ ਹੈ। ਹੁਣ ਤੱਕ 4,817 ਮਰੀਜ਼ ਜਿਹੜੇ ਆ ਉਹ ਸਿਹਤਮੰਦ ਵੀ ਵੈਸੇ ਹੋਏ ਆ। ਸੋ ਦੇਸ਼ ਦੇ ਵਿੱਚ ਹੁਣ ਤੱਕ ਦੱਸਿਆ ਜਾ ਰਿਹਾ ਕਿ 2,03,025 ਟੈਸਟ ਜਿਹੜੇ ਆ ਉਹ ਹੋਏ ਆ, ਜਿਨ੍ਹਾਂ ਦੇ ਵਿੱਚੋਂ ਪਿਛਲੇ 24 ਘੰਟਿਆਂ ਦੇ ਵਿੱਚ ਕੀਤੀ ਗਈ 8,716 ਨਮੂਨਿਆਂ ਦੀ ਜਾਂਚ ਜਿਹੜੀ ਆ ਉਹ ਵੀ ਸ਼ਾਮਲ ਆ। ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਆ ਜੀ ਕਿ ਸਾਨੂੰ ਨਹੀਂ ਪਤਾ ਵੀ COVID-19 ਦੀ ਦਵਾਈ ਜਿਹੜੀ ਉਹ ਕਦੋਂ ਤੱਕ ਮੁਹੱਈਆ ਹੋ ਸਕੇਗੀ। ਸੋ ਹਰ ਦੇਸ਼ ਦੇ ਵਿੱਚ ਇਹ ਤਾਂ ਇੱਕ ਵੱਡਾ ਜਿਹੜਾ ਸਵਾਲ ਆ ਜਾਂ ਇੱਕ ਵੱਡੀ ਜਿਹੜੀ ਸਮੱਸਿਆ ਜਾਂ ਇੱਕ ਵੱਡੀ ਚਿੰਤਾ ਜਿਹੜੀ ਆ ਉਹ ਬਣੀ ਹੀ ਹੋਈ ਆ। ਉਧਰ ਸਿੰਗਾਪੁਰ ਦੇ ਵਿੱਚ ਦੇਖੀਏ ਤਾਂ ਸਿੰਗਾਪੁਰ ਦੇ ਵਿੱਚ 573 ਹੋਰ ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਦੱਸਿਆ ਜਾ ਰਿਹਾ ਕਿ ਪ੍ਰਵਾਸੀ ਕਾਮੇ ਆ ਜਿਹੜੇ ਦੂਜੇ ਦੇਸ਼ਾਂ ਤੋਂ ਸਿੰਗਾਪੁਰ ਪਹੁੰਚੇ ਹੋਏ ਸੀ। ਸੋ ਇਨ੍ਹਾਂ ਦੇ ਨਾਲ ਹੀ ਸਿੰਗਾਪੁਰ ਦੇ ਵਿੱਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਜਿਹੜੀ ਆ 18,778 ਤੱਕ ਪਹੁੰਚ ਗਈ ਆ ਤੇ ਦੇਸ਼ ਦੇ ਵਿੱਚ ਮਹਾਂਮਾਰੀ ਦੇ ਨਾਲ ਨਜਿੱਠਣ ਦੇ ਲਈ ਹੁਣ ਇੱਕ ਹਫ਼ਤੇ ਲਈ ਸਖ਼ਤ ਪਾਬੰਦੀ ਜਿਹੜੀ ਆ ਉਹ ਫਿਰ ਲਗਾ ਦਿੱਤੀ ਗਈ ਆ। ਧੀਰਜ ਦੱਸਿਆ ਇਹ ਵੀ ਜਾ ਰਿਹਾ ਕਿ ਸਿੰਗਾਪੁਰ ਦੇ ਵਿੱਚ ਲਗਭਗ 4,800 ਜਿਹੜੇ ਭਾਰਤੀ ਆ ਉਹ ਵੀ ਕੋਰੋਨਾ ਪਾਜ਼ੇਟਿਵ ਨੇ ਇਸ ਵੇਲੇ। ਸੋ ਆ ਜਿਹੜੇ ਅਸੀਂ 573 ਨਵੇਂ ਮਾਮਲੇ ਇਹ ਤਾਂ ਸਿਰਫ ਕੁਛ ਘੰਟਿਆਂ ਦੇ ਵਿੱਚ ਆਏ ਆ, ਪਰ ਜਿਹੜੇ 4,800 ਭਾਰਤੀ ਜਿਹੜੇ ਲੋਕ ਆ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਆ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਅੰਕੜੇ ਉਹ ਸਾਹਮਣੇ ਆ ਰਹੇ ਆ। ਪਰ ਦੱਸਿਆ ਇਹ ਵੀ ਜਾ ਰਿਹਾ ਕਿ ਹੋਰ ਵੀ ਦੇਸ਼ਾਂ ਦੇ ਉੱਤੋਂ ਜਿਹੜੇ ਪਹੁੰਚੇ ਹੋਏ ਪ੍ਰਵਾਸੀ ਕਾਮੇ ਆ ਅਸਲ ਦੇ ਵਿੱਚ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਆ। ਸੋ ਸਿਹਤ ਮੰਤਰੀ ਗੌਨ ਕਿਮ ਯੋਂਗ ਨੇ ਸੰਸਦ ਨੂੰ ਦੱਸਿਆ ਕਿ ਅਸੀਂ ਇਸ ਗੱਲ ਦੀ ਸਮੀਖਿਆ ਕਰਾਂਗੇ ਕਿ ਉਸਨੇ ਇਸ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਕਿਹੜੇ ਅਹਿਮ ਕਦਮ ਚੁੱਕੇ ਨੇ। ਮੰਤਰੀ ਨੇ ਦੇਸ਼ ਵਿਚ ਪ੍ਰਵਾਸੀ ਮਜ਼ਦੂਰਾਂ ਵਿਚ ਕੋਰੋਨਾ ਵਾਇਰਸ ਦੇ ਕੇਸ ਘਟਾਉਣ ਦੀ ਲੋੜ ਤੇ ਵੀ ਹੁਣ ਜ਼ੋਰ ਦਿੱਤਾ ਆ। ਸੋ ਪ੍ਰਬੰਧ ਜਿਹੜੇ ਉਹ ਆਪੋ ਆਪਣੇ ਪੱਧਰ ਦੇ ਉੱਤੇ ਹਰ ਦੇਸ਼ ਜਿਹੜਾ ਆ ਉਹ ਇਸ ਵੇਲੇ ਕਰ ਰਿਹਾ ਆ। ਜੇ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਲਾਕਡਾਊਨ ਦੀ ਸਟੇਜ 3 ਜਿਹੜੀ ਆ ਉਹ ਚੱਲ ਰਹੀ ਆ, ਜਦੋਂ ਕਿ ਵਿਕਟੋਰੀਆ ਜਿਹੜਾ ਸੂਬਾ ਜਿਸ ਸੂਬੇ ਤੋਂ ਅਸੀਂ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਦੋਸਤੋ, ਉਸ ਸੂਬੇ ਦੇ ਵਿੱਚ ਸਟੇਜ 3 ਦਾ ਜਿਹੜਾ ਲਾਕਡਾਊਨ ਆ ਉਹ ਜਿਉਂ ਦਾ ਤਿਉਂ ਹੀ ਰੱਖਿਆ ਗਿਆ, ਜਦਕਿ ਕੁਛ ਹੋਰ ਸੂਬਿਆਂ ਦੇ ਵਿੱਚ ਜਿਹੜੀਆਂ ਥੋੜੀਆਂ ਬਹੁਤੀਆਂ ਛੋਟਾਂ ਆ ਉਹ ਦਿੱਤੀਆਂ ਗਈਆਂ। ਕੁਈਨਜ਼ਲੈਂਡ ਦੇ ਵਿੱਚ ਥੋੜੀਆਂ ਬਹੁਤੀਆਂ ਜਿਹੜੀਆਂ ਛੋਟਾਂ ਆ ਉਹ ਦਿੱਤੀਆਂ ਗਈਆਂ ਆ। ਪਰ ਇੱਕ ਜਿਹੜੀ ਵਧੀਆ ਗੱਲ ਇਹ ਆ ਕਿ ਹੁਣ ਕੋਰੋਨਾ ਦੇ ਜਿਹੜੇ ਟੈਸਟ ਆ ਉਹ ਬਹੁਤ ਤੇਜ਼ੀ ਦੇ ਨਾਲ ਤੇ ਵੱਡੇ ਪੱਧਰ ਦੇ ਉੱਤੇ ਕੀਤੇ ਜਾ ਰਹੇ ਆ। ਲਗਭਗ 6,30,000 ਟੋਟਲ ਟੈਸਟ ਜਿਹੜੇ ਆ ਉਹ ਹੋਏ ਆ। 23,000 ਟੈਸਟ ਜਿਹੜਾ ਆ ਉਹ ਹਰ ਰੋਜ਼ ਦਾ ਹੁੰਦਾ ਆ। ਔਰ ਕੱਲ ਵਿਕਟੋਰੀਆ ਦੇ ਪ੍ਰੀਮੀਅਰ ਸਾਹਿਬ ਨੇ ਵੀ ਇਹ ਪੁਸ਼ਟੀ ਕੀਤੀ ਸੀਗੀ ਕਿ ਪਿਛਲੇ ਕੱਲ ਜਿਹੜਾ ਪਰਸੋਂ ਦਾ ਦਿਨ ਜਿਹੜਾ ਨਿਕਲ ਕੇ ਗਿਆ ਉਸ ਦਿਨ 13,000 ਇੱਕ ਦਿਨ ਦੇ ਵਿੱਚ ਜਿਹੜੇ ਟੈਸਟ ਸੀ ਉਹ ਕੀਤੇ ਗਏ ਸੀ। ਪਰ ਉਨ੍ਹਾਂ ਨੇ ਕੱਲ ਦੁਬਾਰਾ ਇੱਕ ਚਿੰਤਾ ਜਿਹੜੀ ਉਹ ਇਹ ਜ਼ਾਹਰ ਕੀਤੀ ਸੀ ਕਿ 22 ਜਿਹੜੇ ਹੋਰ ਕੇਸ ਆ ਉਹ ਸਾਹਮਣੇ ਆਏ ਆ, ਜਦਕਿ ਪਿਛਲੇ ਦਿਨਾਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਸੀ ਉਹ ਬਹੁਤ ਜ਼ਿਆਦਾ ਘੱਟ ਗਈ ਸੀਗੀ, 5 ਤੱਕ 3 ਤੱਕ ਵੀ ਪਹੁੰਚ ਗਈ ਸੀ। ਪਰ ਇਕਦਮ 22 ਦਾ ਜਿਹੜਾ ਅੰਕੜਾ ਉਹ ਫਿਰ ਤੋਂ ਸਾਹਮਣੇ ਆਉਣਾ ਜਿਹੜਾ ਉਹ ਆਪਣੇ ਆਪ ਦੇ ਲਈ ਵੀ ਚਿੰਤਾਜਨਕ ਆ। ਔਰ ਦੂਸਰੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਦੋਂ ਅਸੀਂ ਲਾਕਡਾਊਨ ਦੇ ਵਿੱਚ ਖੁੱਲਾ ਲੈਣ ਦੀ ਗੱਲ ਕਰਦੇ ਹਾਂ ਤਾਂ ਉਹ ਖੁੱਲਾ ਲੈਣ ਦਾ ਨਤੀਜਾ ਜਿਹੜਾ ਆ ਉਹ ਇਨ੍ਹਾਂ ਕੇਸਾਂ ਨੂੰ ਅਜੇ ਵੀ ਵਧਾ ਸਕਦਾ ਆ, ਇਹਦਾ ਖਤਰਾ ਜਿਹੜਾ ਆ ਇਹ ਜ਼ਰੂਰ ਉਨ੍ਹਾਂ ਨੇ ਜ਼ਾਹਰ ਕੀਤਾ ਆ। ਔਰ ਨਾਲ ਹੀ ਨਾਲ ਉਨ੍ਹਾਂ ਨੇ ਸ਼ੁਕਰਾਨਾ ਵੀ ਕੀਤਾ ਆ ਸਾਰੇ ਹੀ ਵਿਕਟੋਰੀਅਨ ਵਾਸੀਆਂ ਦਾ ਜਿਨ੍ਹਾਂ ਨੇ ਇਸ ਲਾਕਡਾਊਨ ਸਥਿਤੀ ਦੇ ਵਿੱਚ ਅੰਦਰ ਰਹਿ ਕੇ ਇਸ ਨੂੰ ਕਾਬੂ ਕਰਨ ਦੇ ਵਿੱਚ ਮਦਦ ਕੀਤੀ ਹੈ ਸਰਕਾਰ ਦੀ। ਪਰ ਜਿਹੜੀ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕੇਸ 22 ਕੇਸ ਜਿਹੜੇ ਕੱਲ ਸਾਹਮਣੇ ਆਏ ਸੀਗੇ ਉਨ੍ਹਾਂ ਦੇ ਵਿੱਚ ਇੱਕ ਮੀਟ ਫੈਕਟਰੀ ਦੇ ਵਿੱਚ ਜ਼ਿਆਦਾ ਜਿਹੜੇ ਲੋਕ ਸੀ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸੀਗੇ। ਵੱਡੀ ਗਿਣਤੀ ਜਿਹੜੀ ਸੀ ਉਹ ਕੋਰੋਨਾ ਪਾਜ਼ੇਟਿਵ ਉੱਥੇ ਪਾਈ ਗਈ ਸੀ। ਔਰ ਪਿਛਲੇ ਦਿਨੀ ਇੱਕ ਸਕੂਲ ਅਧਿਆਪਕ ਜਿਹੜੀ ਹੈ ਕਿ ਸਾਡੇ ਆਪਣੇ ਇਸੇ ਇਲਾਕੇ ਤੋਂ ਆ ਉਹ ਵੀ ਮਿਊਜ਼ਿਕ ਦੀ ਅਧਿਆਪਕ ਜਿਹੜੀ ਆ ਉਹ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਆ। ਔਰ ਹੁਣ ਸਕੂਲਾਂ ਨੂੰ ਲੈ ਕੇ ਸਕੂਲਾਂ ਨੂੰ ਖੋਲ੍ਹਣ ਨੂੰ ਲੈ ਕੇ ਜਿਹੜਾ ਸਰਕਾਰ ਦੇ ਵਿੱਚ ਆਪਸ ਦੇ ਵਿੱਚ ਇੱਕ ਕਾਫੀ ਜ਼ਿਆਦਾ ਬਣਿਆ ਹੋਇਆ ਵਿਸ਼ਾ ਕਿ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਸਕੂਲਾਂ ਨੂੰ ਖੋਲ੍ਹਣ ਦੇ ਹੱਕ ਦੇ ਵਿੱਚ ਆ, ਕੁਛ ਸਕੂਲ ਜਿਹੜੇ ਆ ਉਹ ਨਿਊ ਸਾਊਥ ਵੇਲਸ ਦੇ ਵਿੱਚ ਖੋਲ੍ਹ ਵੀ ਦਿੱਤੇ ਜਾਣੇ ਆ ਅਗਲੇ ਹਫ਼ਤੇ ਤੱਕ ਦੱਸਿਆ ਜਾ ਰਿਹਾ। ਪਰ ਅਜੇ ਵਿਕਟੋਰੀਆ ਦੇ ਵਿੱਚ ਸਕੂਲਾਂ ਨੂੰ ਵੀ ਜਿਹੜੀ ਸਟੇਜ 3 ਦੀ ਲਾਕਡਾਊਨ ਸਥਿਤੀ ਦੇ ਅਨੁਸਾਰ ਅਜੇ ਬੰਦ ਰੱਖਣ ਦਾ ਹੀ ਜਿਹੜਾ ਦਾਅਵਾ ਆ ਉਹ ਕੀਤਾ ਜਾ ਰਿਹਾ ਆ ਡੇਨੀਅਲ ਐਂਡਰਿਊਜ਼ ਹੋਰਾਂ ਵੱਲੋਂ। ਤੇ ਦੂਸਰੀ ਗੱਲ ਜਿਹੜੀ ਉਹ ਇਹ ਵੀ ਸਾਹਮਣੇ ਆਉਂਦੀ ਆ ਕਿ ਜੇ ਅਸੀਂ ਅੱਜ ਦਾ ਡਾਟਾ ਸਾਂਝਾ ਕਰੀਏ ਜਿਹੜਾ ਕਿ ਪਿਛਲੀ ਰਾਤ 9 ਵਜੇ ਤੱਕ ਦਾ 4 ਮਈ ਦੇ ਰਾਤ 9 ਵਜੇ ਤੱਕ ਦਾ ਜਿਹੜਾ ਡਾਟਾ ਸਾਡੇ ਕੋਲ ਸਾਹਮਣੇ ਆਉਂਦਾ 6,825 ਜਿਹੜੇ ਆ ਕਨਫਰਮਡ ਕੇਸਿਸ ਆ ਜਿਹਦੇ ਵਿੱਚੋਂ 27 ਜਿਹੜੇ ਆ ਉਹ 24 ਘੰਟਿਆਂ ਦੇ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਹੋਰ ਨਵੇਂ ਜਿਹੜੇ ਮਾਮਲੇ ਆ ਉਹ ਸਾਹਮਣੇ ਆਉਂਦੇ ਆ ਹੁਣ ਤੱਕ 95 ਜਿਹੜੀਆਂ ਮੌਤਾਂ ਪੂਰੇ ਦੇਸ਼ ਦੇ ਵਿੱਚ ਹੋਈਆਂ ਆ ਔਰ 5,859 ਜਿਹੜੇ ਆ ਉਹ ਕੇਸ ਰਿਕਵਰਡ ਹੋਏ ਆ ਸੋ ਉਹਨਾਂ ਦੇ ਵਿੱਚ ਸੁਧਾਰ ਹੋਇਆ ਸਿਹਤ ਉਹਨਾਂ ਦੀ ਸਹੀ ਹੋਈ ਆ ਠੀਕ ਹੋਈ ਆ ਹਨਾ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ 6,50,000 ਟੈਸਟ ਸੋ ਕੱਲ ਤੱਕ 30,000 ਸੀ ਹੁਣ ਜਿਹੜੇ ਰਾਤ 9 ਵਜੇ ਤੱਕ 6,50,000 ਜਿਹੜੇ ਟੈਸਟ ਆ ਪੂਰੇ ਆਸਟ੍ਰੇਲੀਆ ਦੇ ਵਿੱਚ ਕਰ ਲਏ ਗਏ ਆ ਜੇ ਅਸੀਂ ਸਟੇਟ ਵਾਈਜ਼ ਦੇਖੀਏ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ 107 ਕੇਸ ਨੇ ਨਿਊ ਸਾਊਥ ਵੇਲਜ਼ ਦੇ ਵਿੱਚ 3,033 ਕੇਸ ਨੇ ਨਾਰਦਰਨ ਟੈਰੀਟਰੀ ਦੇ ਵਿੱਚ 29 ਕੇਸ ਨੇ ਕੁਈਨਸਲੈਂਡ ਦੇ ਵਿੱਚ 1,038 ਕੇਸ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ 438 ਕੇਸ ਨੇ ਟੈਸਮੈਨੀਆ ਦੇ ਵਿੱਚ 223 ਤੇ ਵਿਕਟੋਰੀਆ ਦੇ ਵਿੱਚ 1406 ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 551 ਜਿਹੜੇ ਕੇਸ ਆ ਉਹ ਅਜੇ ਵੀ ਕੋਰੋਨਾ ਪ੍ਰਭਾਵਿਤ ਪਾਏ ਜਾ ਰਹੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਸਟੇਜ 3 ਆ ਇਹਦੇ ਵਿੱਚ ਹੋਰ ਕੀ ਰਿਆਇਤਾਂ ਮਿਲਣ ਵਾਲੀਆਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਵਿਕਟੋਰੀਅਨ ਵਾਸੀ ਜਿਹੜੇ ਆ ਇਹਨਾਂ ਦੇ ਲਈ ਸਾਹਮਣੇ ਇਹੀ ਆ ਰਿਹਾ ਕਿ ਟੈਸਟ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਆ ਔਰ ਇੱਕ ਹੋਰ ਜਿਹੜੀ ਸ਼ੰਕਾ ਉਹ ਇਹ ਵੀ ਪ੍ਰਗਟ ਕੀਤੀ ਹੈ ਕਿ ਇੰਨੀ ਤੇਜ਼ੀ ਦੇ ਨਾਲ ਕੀਤੇ ਜਾਣ ਵਾਲੇ ਇਹਨਾਂ ਟੈਸਟਾਂ ਨੂੰ ਐਕੂਰੇਟ ਨਹੀਂ ਦੱਸਿਆ ਜਾ ਸਕਦਾ ਐਕੂਰੇਟ ਨਹੀਂ ਕਿਹਾ ਜਾ ਸਕਦਾ ਹੁਣ ਇਹ ਕੀ ਮੁੱਦਾ ਆ ਇਹਦੇ ਉੱਤੇ ਇੱਕ ਅਲੱਗ ਜਿਹੜੀ ਗੱਲਬਾਤ ਆ ਇਹ ਕੀਤੀ ਜਾਣੀ ਜ਼ਰੂਰੀ ਆ ਜਿਹੜੀ ਕਿ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਕਰਾਂਗੇ ਪਰ ਜਿਹੜੇ ਬੜੇ ਐਕਟਿਵ ਤਰੀਕੇ ਦੇ ਨਾਲ ਜਿਹੜੇ ਟੈਸਟ ਆ ਉਹ ਹੁਣ ਪੂਰੇ ਸੂਬੇ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਕੀਤੇ ਜਾ ਰਹੇ ਆ ਉਹਦਾ ਇੱਕ ਫਾਇਦਾ ਜਿਹੜਾ ਉਹ ਜ਼ਰੂਰ ਹੋਏਗਾ ਕਿ ਇਹਨਾਂ ਟੈਸਟਾਂ ਦੇ ਰਾਹੀਂ ਜਿੰਨੇ ਵੀ ਹੋਰ ਜਿਹੜੇ ਵੀ ਲੁਕੇ ਛਿਪੇ ਰੂਪ ਦੇ ਵਿੱਚ ਕੋਈ ਕੋਰੋਨਾ ਪ੍ਰਭਾਵਿਤ ਮਰੀਜ਼ ਹੋਣਗੇ ਉਹ ਸਾਹਮਣੇ ਆ ਜਾਣਗੇ ਤੇ ਫਿਰ ਕਾਬੂ ਕਰਨਾ ਜਿਹੜਾ ਉਹ ਹੋਰ ਵੀ ਸੌਖਾ ਹੋ ਸਕੇਗਾ ਜੀ ਧੀਰਜ
ਜਦੋਂ ਤੁਸੀਂ ਹੁਣ ਟੈਸਟਾਂ ਦੀ ਗੱਲ ਕੀਤੀ ਹੈ ਕਿ ਆਈਸਲੈਂਡ ਜਿਹੜਾ ਕੰਟਰੀ ਆ ਆਈਸਲੈਂਡ ਨੇ ਜਿਹੜੀਆਂ ਜਿਹਦੇ ਨਾਲ ਟੈਸਟਾਂ ਮਸ਼ੀਨਾਂ ਦੇ ਨਾਲ ਟੈਸਟ ਕੀਤੇ ਜਾਂਦੇ ਨੇ ਉਹਦੇ ਉੱਤੇ ਵੀ ਲਿਖਿਆ ਹੋਇਆ ਕਿ ਇਟਸ ਓਨਲੀ ਫੋਰ ਦਾ ਰਿਸਰਚ ਕਿਉਂਕਿ ਕੋਵਿਡ-19 ਦਾ ਟੈਸਟ ਕਰਨ ਦੇ ਲਈ ਹਜੇ ਤੱਕ ਕੋਈ ਵੀ ਐਸਾ ਮਾਪਦੰਡ ਨਹੀਂ ਬਣਿਆ ਕਿ ਜਿਹੜੀ ਉਹਦੀ ਐਕੂਰੇਸੀ ਪ੍ਰੋਪਰ ਐਕੂਰੇਸੀ ਦੱਸ ਸਕੇ ਜਦੋਂ ਆਈਸਲੈਂਡ ਦੇ ਵਿੱਚ ਟੈਸਟ ਕੀਤੇ ਗਏ ਤਾਂ ਉਹਦੇ ਵਿੱਚੋਂ ਵੀ 1900 ਜਿਹੜੇ ਸਹੀ ਜਿਹੜੇ ਤੰਦਰੁਸਤ ਬੰਦਿਆਂ ਦੇ ਉੱਤੇ ਟੈਸਟ ਕੀਤਾ ਤੇ 19 ਜਿਹੜੀ ਕਿਸੇ ਉਹਨੇ 19 ਜਣਿਆਂ ਨੂੰ ਪੋਜ਼ਿਟਿਵ ਸ਼ੋ ਕਰ ਦਿੱਤਾ ਤੇ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਕਿਤੇ ਜਿਹੜੇ ਟੈਸਟ ਆ ਤੰਦਰੁਸਤ ਬੰਦਿਆਂ ਦੇ ਟੈਸਟ ਵੀ ਪੋਜ਼ਿਟਿਵ ਤੇ ਨਹੀਂ ਆਈ ਜਾਂਦੇ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਆ
ਜਿਸ ਤੇ
ਕੰਪਨੀਆਂ ਕੰਮ ਕਰਨ ਤੇ ਲੱਗੀਆਂ ਕਿਉਂਕਿ ਕੋਵਿਡ-19 ਤੋਂ ਪਹਿਲਾਂ ਨਾ ਹੀ ਕੋਈ ਐਸੀ ਕਿੱਟ ਬਣੀ ਹੈ ਤੇ ਨਾ ਹੀ ਇਹਦੀ ਕੋਈ ਮੈਡੀਸਨ ਬਣੀ ਆ ਜਦੋਂ ਆਪਾਂ ਮੈਡੀਸਨ ਦੀ ਵੀ ਗੱਲ ਕਰਦੇ ਹਾਂ ਉਹ ਵੀ ਮਲੇਰੀਏ ਦੀ ਜਿਹੜੀ ਆ ਜਾਂ ਏਡਜ਼ ਦੀ ਜਿਹੜੀਆਂ ਮੈਡੀਸਨ ਆ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਆ ਪਰ ਜਿਹੜਾ ਸਾਰਿਆਂ ਨੂੰ ਵੱਡਾ ਅਮਰੀਕਾ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਜਿਹੜੇ ਲੋਕਾਂ ਦੀ ਮੌਤ ਦਰ ਜਾਂ ਜਿਹੜੀ ਮੌਤਾਂ ਹੋ ਰਹੀਆਂ ਨੇ ਉਸਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਨਾਰਮਲੀ ਲੋਕ ਕਿਸੇ ਨੂੰ ਨਾਰਮਲੀ ਵੀ ਫਲੂ ਹੁੰਦਾ ਸੀ ਜਾਂ ਨਮੋਨੀਆ ਹੁੰਦਾ ਸੀ ਉਹਨਾਂ ਨੂੰ ਵੀ ਕੋਵਿਡ-19 ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਤੇ ਉਹਨਾਂ ਦਾ ਇਲਾਜ ਜਿਹੜਾ ਨਮੋਨੀਆ ਦਾ ਰੈਗੂਲਰ ਇਲਾਜ ਕਰਨਾ ਸੀ ਜਾਂ ਫਲੂ ਦੀ ਜਿਹੜੀ ਰੈਗੂਲਰ ਟ੍ਰੀਟਮੈਂਟ ਉਹਨਾਂ ਨੂੰ ਦੇਣੀ ਸੀ ਉਸ ਨੂੰ ਦੇਣ ਦੀ ਬਜਾਏ ਕੋਵਿਡ-19 ਦੇ ਪੇਸ਼ੈਂਟ ਦੇ ਤੌਰ ਤੇ ਉਸਨੂੰ ਦੇਖ ਕੇ ਉਹਨਾਂ ਨੂੰ ਉਹੀ ਮੈਡੀਸਨ ਜਿਹੜੀ ਆ ਉਹੀ ਟ੍ਰੀਟਮੈਂਟ ਉਹਨਾਂ ਦੀ ਕੀਤੀ ਜਾ ਰਹੀ ਹੈ ਜਿਹਦੇ ਕਰਕੇ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ
ਜੀ ਜੀ ਬਿਲਕੁਲ ਸੋ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਸਾਨੂੰ ਹੁਣ ਇੱਥੇ ਰੋਕਣਾ ਪੈਣਾ ਸਮਾਂ ਜਿਹੜਾ ਉਹ ਕਾਫੀ ਜ਼ਿਆਦਾ ਉੱਪਰ ਹੋ ਚੁੱਕਿਆ ਧੀਰਜ ਪਰ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਚਾਹਾਂਗੇ ਕਿ ਜੇਕਰ ਤੁਸੀਂ ਸਾਡੇ ਨਾਲ ਜੁੜ ਸਕੇ ਤਾਂ ਜ਼ਰੂਰ ਜੁੜਿਓ ਔਰ ਖਬਰਾਂ ਜਿਹੜੀਆਂ ਉਹ ਮੈਨੂੰ ਲੱਗਦਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਵੀ ਆ ਗਿਆ ਕਾਫੀ ਦੇਰ ਦਾ ਔਰ ਬ੍ਰੇਕ ਸਾਨੂੰ ਹੁਣ ਲੈਣੀ ਪੈਣੀ ਹੈ ਬ੍ਰੇਕ ਦੇ ਲਈ ਰੁਕਣਾ ਪੈਣਾ ਦੋਸਤੋ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਸ਼ਾਮਲ ਕਰਨਾ ਪ੍ਰੋਗਰਾਮ ਚ ਬਹੁਤ ਸਾਰੇ ਦੋਸਤ ਇਸ ਵੇਲੇ ਬਣੇ ਹੋਏ ਨੇ ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਬਣੇ ਹੋਏ ਨੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਆ ਉਹ ਵੀ ਸਾਡੇ ਨਾਲ ਕਾਫੀ ਦੇਰ ਤੋਂ ਭਾਜੀ ਬਣੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਾਂਗੇ ਬਹੁਤ ਜਲਦੀ ਔਰ ਹੋਰ ਕੁਛ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੌਰਾਨ ਬਣੇ ਨੇ ਜਾਂ ਫਿਰ ਆਪਣਾ ਜਿਹੜਾ ਮੈਸੇਜ ਹੈ ਉਹ ਭੇਜਣਾ ਚਾਹੁੰਦੇ ਨੇ ਤਾਂ ਤੁਸੀਂ ਜ਼ਰੂਰ ਜਦ ਤੱਕ ਮੈਸੇਜ ਭੇਜੋ ਤੁਹਾਡਾ ਜਿਹੜੇ ਜੁੜੇ ਹੋਏ ਨੇ ਬਹੁਤ ਬਹੁਤ ਸਵਾਗਤ ਔਰ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਬ੍ਰੇਕ ਤੋਂ ਬਾਅਦ ਆਪਾਂ ਜ਼ਰੂਰ ਸ਼ਾਮਲ ਕਰਦੇ ਹਾਂ। ਇਸ ਵੇਲੇ ਤੁਹਾਡਾ ਧੰਨਵਾਦ ਧੀਰਜ ਆਪਣਾ ਸਮਾਂ ਕੱਢਣ ਦੇ ਲਈ ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਅਸੀਂ ਦੇਖਦੇ ਹਾਂ ਜੇਕਰ ਤੁਸੀਂ ਆਪਣਾ ਸਮਾਂ ਸਾਨੂੰ ਦੇ ਸਕੇ। ਧੰਨਵਾਦ ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ
ਨੂੰ ਜੀ। ਸੋ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਇੰਨੇ ਸਬਰ ਦੇ ਨਾਲ ਤੁਸੀਂ ਖਬਰਾਂ ਦਾ ਲੰਬਾ ਸਿਲਸਿਲਾ ਜਿਹੜਾ ਆ ਉਹ ਬਰਦਾਸ਼ਤ ਕੀਤਾ। ਪਰ ਇਸ ਵੇਲੇ ਅਸੀਂ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਆਉਂਦੇ ਹਾਂ ਬਹੁਤ ਜਲਦੀ, ਜੁੜੇ ਰਹੋ ਬਣੇ ਰਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜ ਇਨਸਾਨ ਯਾਰੋ। ਅੱਜ ਦਿਨ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚਲਦੇ ਹੈਂ HK Kids। ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids,
ਜੋ ਕੀ ਡੀਲ ਕਰਦੇ ਨੇ ਸਟਾਈਲਿਸ਼ ਜਵੈਲਰੀ ਵਿੱਚ ਵੀ ਫੋਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 Contempo Boulevard, Wallet 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghat chemical di varton wali kanak, jehdi ki siddhi khetan chon mill ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
Safe and customer focused bus company, superior service and good value of money in every market segment, excel in anticipating, quick responding to customer needs.
एएसआर है संधू बस लाइन का चाहे होवे बिजनेस टूर अकेडमिक जा होवे स्पोर्ट्स टूर होवे ब्याह जा होवे जन्मदिन खास पार्टी का सबब बने कंट्री साइड जा ले जानी होवे धार्मिक यात्रा अपने नाल सफर अपने दे एहसास संधू बस लाइन
वधेरे जानकारी अते टिकटां बुक करने लई पहुंचो साडी वैबसाइट ते sandhubuslines.com.au
For more info 0424-115-551 You can email us
info@sandhubuslines.com.au
Proceda na Sandhu Buslines
अपने करियर नु नवीं ऊंचाइयां देने दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन the education the shopping hub the bilkul vich for more information call 617-3106-5394
अपने बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
ब्रेक तो बाद तुहाडा स्वागत है तुसी सुन रहे हो हरमन रेडियो आस्ट्रेलिया वधेरे जानकारी लई जुड़ो facebook.com/harmanradioaustralia
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो
जी दोस्तो तुसी सुन रहे हो हरमन रेडियो आस्ट्रेलिया दा पहला पंजाबी रेडियो 24 घंटे 7 दिन अपनी सेवावां दिंदा है वख वख तरह दे जेडे प्रोग्राम है ओ तुसी हरमन रेडियो ते सुनदे हो इस वेले तुसी सवेर दी सभा यानी कि साडा मॉर्निंग शो लहरां सुन रहे हो मेलबर्न तो मेरे नाल यानी अमरदीप कौर दे नाल एक बार फिर प्रोग्राम दे विच तुहाडा सारयां दा स्वागत करदे हां बहुत सारे दोस्त इस वेले साडे नाल बने होए ने मैं उहनां दे मैसेजेस जेडे आ ओ इस वेले जरूर शामिल कर लैनी आ साडे नाल काफी देर तो बने होए ने जी गुरिंदर सिंह हुरी गुरिंदर सिंह साडे नाल जुड़दे ने ਵਰਜੀਨੀਆ ਅਮਰੀਕਾ ਤੋਂ ਸੋ ਗੁਰਿੰਦਰ ਸਿੰਘ ਕਾਲੋ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਕਹਿੰਦੇ ਜੀ ਬਹੁਤ ਵਧੀਆ ਸ਼ੁਰੂਆਤ ਹੈ ਬਸ ਚੱਕੀ ਚੱਲੋ ਠੀਕ ਹੈ ਜੀ ਧੰਨਵਾਦ ਤੁਸੀਂ ਪ੍ਰੋਗਰਾਮ ਜਿਹੜਾ ਪਸੰਦ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਪਸੰਦ ਕੀਤੀ ਆ ਬਾਕੀ ਕਹਿੰਦੇ ਮੂਸੇ ਵਾਲੇ ਨੂੰ ਤਾਂ ਐਵੇਂ ਬਦਨਾਮ ਕਰ ਰਹੇ ਨੇ ਪਰ ਦਿਲ ਦਾ ਨਹੀਂ ਮਾੜਾ ਚਲੋ ਜੀ ਕਿਉਂਕਿ ਹਰ ਬੰਦਾ ਜਿਹੜਾ ਉਹ ਆਪੋ ਆਪਣੀ ਪਸੰਦ ਹੁੰਦਾ ਹਨਾ ਤੇ ਕੁਛ ਚੀਜ਼ਾਂ ਜਿਹੜੀਆਂ ਕਈ ਵਾਰ ਕੀ ਹੁੰਦਾ ਕਿ ਸਾਡੀ ਸ਼ਖਸੀਅਤ ਦੇ ਨਾਲ ਜੁੜ ਜਾਂਦੀਆਂ ਔਰ ਜਿਸ ਤਰ੍ਹਾਂ ਦੇ ਜਿਹੜੇ ਗੀਤ ਹੈ ਉਹ ਮੂਸੇ ਵਾਲੇ ਵੱਲੋਂ ਗਾਏ ਜਾਂਦੇ ਆ ਉਹਨਾਂ ਗੀਤਾਂ ਨੂੰ ਪਸੰਦ ਕਰਨ ਵਾਲੇ ਤੇ ਨਾ ਪਸੰਦ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਵੱਖੋ ਵੱਖਰਾ ਘੇਰਾ ਔਰ ਜਦੋਂ ਕੋਈ ਇਹੋ ਜਿਹਾ ਕਦਮ ਜਿਹੜਾ ਇਹੋ ਜਿਹੇ ਗਾਇਕ ਵੱਲੋਂ ਜਾਂ ਕਿਸੇ ਕਲਾਕਾਰ ਵੱਲੋਂ ਚੁੱਕਿਆ ਜਾਂਦਾ ਤਾਂ ਫਿਰ ਜਿਹੜਾ ਇਹੋ ਜਿਹਾ ਸੋਸ਼ਲ ਮੀਡੀਆ ਦੇ ਰਾਹੀਂ ਉਹਦਾ ਜਿਹੜਾ ਆਲੋਚਨਾ ਹੋਣੀ ਉਹਦੀ ਜਿਹੜੀ ਆ ਉਹ ਵੀ ਜ਼ਰੂਰੀ ਹੋ ਜਾਂਦੀ ਆ ਔਰ ਕਹਿੰਦੇ ਹੁੰਦੇ ਆ ਕਿ ਜੇਕਰ ਤੁਸੀਂ ਵਧੀਆ ਨਹੀਂ ਕੁਛ ਦੇ ਸਕਦੇ ਸਮਾਜ ਨੂੰ ਤਾਂ ਫਿਰ ਮਾੜਾ ਜਿਹੜਾ ਆ ਉਹ ਤਾਂ ਨਾ ਹੀ ਦਿਓ ਹਨਾ ਸੋ ਇਸੇ ਕਰਕੇ ਸ਼ਾਇਦ ਇੱਥੇ ਪੁਲਿਸ ਵਾਲਿਆਂ ਦੀ ਜਿਹੜੀ ਆਲੋਚਨਾ ਉਹ ਵੀ ਹੋਈ ਆ ਵਰਦੀਧਾਰੀ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਦੇ ਉੱਤੇ ਵੀ ਦੋਸ਼ ਜਿਹੜਾ ਆ ਉਹ ਲੱਗਿਆ ਔਰ ਉਹਨਾਂ ਦੇ ਉੱਤੇ ਕੇਸ ਜਿਹੜਾ ਹੋਇਆ ਔਰ ਮੈਨੂੰ ਲੱਗਦਾ ਹੁੰਦਾ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਇੱਕ ਪਾਸੇ ਪੁਲਿਸ ਦੀ ਸਿਫਤ ਵੀ ਕਰ ਰਹੇ ਹਾਂ ਕਿ ਉਹ ਕੁਛ ਖੇਤਰਾਂ ਦੇ ਵਿੱਚ ਬਹੁਤ ਸੋਹਣਾ ਕੰਮ ਕਰ ਰਹੀ ਹੈ ਪਰ ਜੇਕਰ ਅਸੀਂ ਮਨੋਰੰਜਨ ਦੇ ਖੇਤਰ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਉਹਨਾਂ ਦਾ ਜਿਹੜਾ ਮਕਸਦ ਉਹ ਸਿਰਫ ਤੇ ਸਿਰਫ ਇਹ ਹੁੰਦਾ ਕਿ ਜਿੱਥੇ ਵੀ ਸ਼ੋਜ਼ ਹੁੰਦੇ ਆ ਉੱਥੇ ਜਾ ਕੇ ਉਹਨਾਂ ਨੇ ਕੋਈ ਵੀ ਖੱਪਖਾਨਾ ਜਿਹੜਾ ਉਹ ਹੋਣ ਤੋਂ ਬਚਾਉਣਾ ਹੁੰਦਾ ਔਰ ਉੱਥੇ ਸ਼ਾਂਤੀ ਬਣਾਈ ਰੱਖਣੀ ਹੁੰਦੀ ਹੈ ਪਰ ਜਦੋਂ ਪੁਲਿਸ ਵਾਲੇ ਜਿਹੜੇ ਆ ਉਹ ਮਨੋਰੰਜਨ ਦੇ ਇਸ ਖੇਤਰ ਦੇ ਵਿੱਚ ਆਪ ਆਪਣੀ ਜਿਹੜੀ ਕੁਛ ਨਿੱਜੀ ਜਿਹੜਾ ਫਾਇਦਾ ਆ ਉਹ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਉੱਥੇ ਉਹਨਾਂ ਨੂੰ ਵੀ ਭੁਗਤਣਾ ਪੈਂਦਾ। ਸੋ ਗੁਰਿੰਦਰ ਸਿੰਘ ਜੀ ਧੰਨਵਾਦ, ਤੁਸੀਂ ਜੁੜੇ ਹੋ ਸਾਡੇ ਨਾਲ, ਜ਼ਰੂਰ ਬਣੇ ਰਹੋ ਪ੍ਰੋਗਰਾਮ ਦੇ ਵਿੱਚ, ਤੁਹਾਡੇ ਵਿਚਾਰਾਂ ਦੀ ਅਗਲੇ ਸਿਲਸਿਲੇ ਦੇ ਵਿੱਚ ਵੀ ਇਸੇ ਤਰ੍ਹਾਂ ਉਡੀਕ ਰਹਿਣੀ ਹੈ ਸਾਨੂੰ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ ਕਾਫੀ ਦੇਰ ਤੋਂ। ਉਹਨਾਂ ਨੇ ਇੱਕ ਪਿਆਰਾ ਜਿਹਾ ਸਾਨੂੰ ਮੈਸੇਜ ਭੇਜਿਆ ਆ ਇੱਕ ਵਿਚਾਰ ਦੇ ਰੂਪ ਦੇ ਵਿੱਚ, ਵਿਚਾਰ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ। ਕਹਿੰਦੇ ਜ਼ਿੰਦਗੀ 'ਚ ਮੰਜ਼ਿਲ ਵੱਲ ਜਾਂਦੇ ਸਾਰੇ ਰਸਤੇ ਸੌਖੇ ਨਹੀਂ ਹੁੰਦੇ, ਤੰਗੀਆਂ ਤੁਰਸ਼ੀਆਂ ਤੇ ਔਖਿਆਈਆਂ 'ਚ ਲੱਭੀ ਮੰਜ਼ਿਲ ਦਾ ਆਨੰਦ ਹੀ ਵੱਖਰਾ ਹੁੰਦਾ। ਬਿਲਕੁਲ ਜੀ, ਕਹਿੰਦੇ ਹੁੰਦੇ ਨਾ ਜਦੋਂ ਤੁਸੀਂ ਆਰਾਮ ਦੇ ਵਿੱਚ ਹੁੰਦੇ ਆ ਹਨਾ, ਤੇ ਤੁਹਾਡੇ ਕੋਲ ਕੋਈ ਟੀਚਾ ਹੀ ਨਹੀਂ ਹੁੰਦਾ, ਤੁਹਾਡੇ ਕੋਲ ਕੋਈ ਗੋਲ ਹੀ ਨਹੀਂ ਹੁੰਦਾ ਹਨਾ, ਔਰ ਜਦੋਂ ਤੁਸੀਂ ਤੰਗੀਆਂ ਤੋਸ਼ੀਆਂ ਦੇ ਵਿੱਚੋਂ ਨਿਕਲ ਰਹੇ ਹੁੰਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਇਹਨਾਂ ਤੋਂ ਬਾਹਰ ਆਉਣਾ, ਤੁਹਾਡੇ ਲਈ ਇੱਕ ਗੋਲ ਹੁੰਦਾ। ਤੁਸੀਂ ਔਖਿਆਈਆਂ ਦੇ ਵਿੱਚ ਹੁੰਦੇ ਆ, ਤੁਹਾਨੂੰ ਪਤਾ ਕਿ ਤੁਸੀਂ ਇਹਨਾਂ ਔਖਿਆਈਆਂ ਤੋਂ ਬਾਹਰ ਤਾਂ ਹੀ ਆ ਸਕੋਗੇ ਜੇਕਰ ਤੁਸੀਂ ਕਰੜੀ ਘਾਲਣਾ ਜਿਹੜੀ ਆ ਉਹ ਘਾਲੋਗੇ। ਸੋ ਬਿਲਕੁਲ ਹੀ ਜਦੋਂ ਫਿਰ ਉਹਨਾਂ ਤੰਗੀਆਂ ਤੋਸ਼ੀਆਂ ਚੋਂ ਅਸੀਂ ਬਾਹਰ ਆਉਂਦੇ ਹਾਂ ਤੇ ਉਹਨਾਂ ਦਾ ਮਜ਼ਾ ਵਾਕਈ ਵੱਖਰਾ ਹੁੰਦਾ। ਔਰ ਬਹੁਤ ਹੀ ਪਿਆਰਾ ਜਿਹਾ ਇਹ ਵਿਚਾਰ, ਧੰਨਵਾਦ ਗਿੱਲ ਭਾਜੀ ਤੁਹਾਡਾ ਕਿ ਤੁਸੀਂ ਇਸ ਵਿਚਾਰ ਦੇ ਨਾਲ ਸਾਂਝ ਬਣਾਈ ਹੈ। ਅੱਗੇ ਕਹਿ ਰਹੇ ਨੇ ਕਹਿੰਦੇ ਪੰਜਾਬ 'ਚ ਲਾਪਰਵਾਹੀ ਕਾਰਨ ਕੋਰੋਨਾ ਦੇ ਕੇਸ ਵੱਧ ਰਹੇ ਨੇ, ਸਮਾਂ ਹੁਣ ਕਿਸੇ ਨੂੰ ਦੋਸ਼ ਦੇਣ ਦਾ ਨਹੀਂ ਹੈ, ਸਥਿਤੀ ਨੂੰ ਦੇਖਦੇ ਹੋਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਬਿਲਕੁਲ ਜੀ, ਤੇ ਹੁਣ ਆਮ ਲੋਕਾਂ ਨੂੰ ਦੇਖ ਲੈਣਾ ਚਾਹੀਦਾ ਕਿ ਜਦੋਂ ਠੇਕੇ ਖੁੱਲੇ ਨੇ ਤੇ ਇਹ ਕੰਧ ਤੇ ਲਿਖਿਆ ਸੱਚ ਪੜ੍ਹ ਲੈਣਾ ਚਾਹੀਦਾ। ਸਾਡਾ ਆਵਾਮ ਇੰਨਾ ਕੁ ਨਸ਼ਈ ਬਣਾ ਦਿੱਤਾ ਜਾਂ ਬਣ ਗਿਆ ਕਿ ਸਰਕਾਰਾਂ ਨੂੰ ਕਿਸੇ ਸਕੂਲ ਕਾਲਜ ਹਸਪਤਾਲ ਖੋਲਣ ਦਾ ਫਿਕਰ ਨਹੀਂ ਆ, ਠੇਕੇ ਖੋਲਣ ਦਾ ਫਿਕਰ ਲੱਗਿਆ ਹੋਇਆ ਤੇ ਇਹ ਵੱਡਾ ਫਿਕਰ ਹੈ। ਬਿਲਕੁਲ ਜੀ, ਲੋਕਾਈ ਦੇ ਲਈ, ਆਮ ਲੋਕਾਈ ਦੇ ਲਈ, ਆਮ ਜਨਤਾ ਦੇ ਲਈ ਇੱਕ ਵੱਡਾ ਫਿਕਰ ਹੈ ਜ਼ਰੂਰ, ਪਰ ਜਿਸ ਤਰ੍ਹਾਂ ਦੀ ਸਿਆਸਤ ਜਿਹੜੀ ਆ ਸੂਬੇ ਭਰ ਦੇ ਵਿੱਚ ਹੋ ਰਹੀ ਹੈ, ਦੇਸ਼ ਭਰ ਦੇ ਵਿੱਚ ਕਹਿ ਸਕਦੇ ਹਾਂ ਹੋ ਰਹੀ ਆ, ਉਹ ਆਪਣੇ ਆਪ ਦੇ ਵਿੱਚ ਨਿੰਦਣ ਯੋਗ ਹੈ। ਧੰਨਵਾਦ ਜਗਤਾਰ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਪ੍ਰੋਗਰਾਮ 'ਚ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹੋਰ ਵੀ ਅਜੇ ਬਹੁਤ ਸਾਰੇ ਮੁੱਦਿਆਂ ਤੇ ਗੱਲ ਕਰਨੀ, ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਿਊਜ਼ੀਲੈਂਡ ਤੋਂ ਅਸੀਂ ਜ਼ਰੂਰ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਸ਼ਾਮਲ ਕਰੀਏ ਜਿਹੜੇ ਕਿ ਸਾਡੇ ਨਾਲ ਸਾਂਝ ਪਾਉਣ ਕਿ ਉਸ ਵੇਲੇ ਇਸ ਵੇਲੇ ਉੱਥੇ ਦੇ ਕੀ ਹਾਲਾਤ ਜਿਹੜੇ ਲਾਕਡਾਊਨ ਦੇ ਚੱਲਦਿਆਂ ਬਣੇ ਹੋਏ ਆ, ਕਿਉਂਕਿ ਉਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਕਾਬੂ ਕੀਤਾ ਕੋਰੋਨਾ ਦੇ ਉੱਤੇ। ਔਰ ਕੱਲ ਜ਼ੀਰੋ ਕੇਸ ਸੀਗਾ ਨਿਊਜ਼ੀਲੈਂਡ ਦੇ ਵਿੱਚ, ਪਰ ਇਹਦੇ ਚੱਲਦਿਆਂ ਕੁਝ ਹੋਰ ਸਖ਼ਤ ਹਦਾਇਤਾਂ ਜਿਹੜੀਆਂ ਜ਼ਰੂਰ ਜਾਰੀ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਸਖ਼ਤ ਹਦਾਇਤਾਂ ਕੀ ਹੋ ਸਕਦੀਆਂ ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਦਲਜੀਤ ਸਿੰਘ ਹੁਰੀ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਾਡੇ ਨਾਲ ਸ਼ਾਮਲ ਹੋਣ ਫੋਨ ਕਾਲ ਦੇ ਜ਼ਰੀਏ, ਉਹਨਾਂ ਨੂੰ ਅਸੀਂ ਜ਼ਰੂਰ ਸ਼ਾਮਲ ਕਰਦੇ ਹਾਂ। ਤੇ ਬਾਕੀ ਜੀ ਅੱਗੇ ਸਾਡੇ ਨਾਲ ਪਿੰਦਰ ਬਰਾੜ ਜੁੜੇ ਹੋਏ ਆ, ਪਿੰਦਰ ਬਰਾੜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਮੈਨੂੰ ਵੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿੰਦਰ ਤੁਹਾਨੂੰ ਵੀ, ਔਰ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ। ਤੁਹਾਡੀ ਨਾਈਸ ਪ੍ਰੋਗਰਾਮ ਹੈ, ਕਹਿੰਦੇ ਅਸੀਂ ਸੁਣ ਰਹੇ ਹਾਂ ਤੇ ਇੰਜੋਏ ਕਰ ਰਹੇ ਹਾਂ, ਕਿਆ ਬਾਤ ਹੈ ਜੀ, ਤੇ ਮੈਂ ਤੁਹਾਡਾ ਸਾਥ ਇੰਜੋਏ ਕਰ ਰਹੀ ਹਾਂ, ਬੜਾ ਚੰਗਾ ਲੱਗ ਰਿਹਾ ਕਿ ਤੁਸੀਂ ਹਮ ਸਫ਼ਰ ਬਣੇ ਹੋਏ ਹੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ। ਤੇ ਬਾਕੀ ਕਹਿੰਦੇ ਜੀ ਕੀਪ ਇਟ ਅਪ, ਥੈਂਕਸ ਕਹਿੰਦੇ, ਬਹੁਤ ਬਹੁਤ ਧੰਨਵਾਦ। ਬਿਲਕੁਲ, ਤੁਹਾਡਾ ਸਾਥ ਹੈ ਤਾਂ ਫਿਰ ਜ਼ਰੂਰ ਪ੍ਰੋਗਰਾਮ ਜਿਹੜਾ ਆ ਉਹ ਆਪਾਂ ਅੱਗੇ ਲੈ ਕੇ ਜਾਵਾਂਗੇ, ਇਸੇ ਤਰ੍ਹਾਂ ਹੋਰ ਸੁਧਾਰ ਜਿਹੜਾ ਪ੍ਰੋਗਰਾਮ 'ਚ ਲੈ ਕੇ ਆਵਾਂਗੇ। ਤੁਹਾਡਾ ਸਾਥ ਬਹੁਤ ਜ਼ਰੂਰੀ ਹੁੰਦਾ ਤੇ ਤੁਹਾਡਾ ਸਾਥ ਜਿਹੜਾ ਉਮੀਦ ਕਰਦੀ ਹਾਂ ਇਸੇ ਤਰ੍ਹਾਂ ਬਣਿਆ ਰਹੇਗਾ। ਗੁਰਿੰਦਰ ਸਿੰਘ ਅੱਗੇ ਸਾਡੇ ਨਾਲ ਬਣੇ ਨੇ ਦੁਬਾਰਾ, ਕਿਆ ਬਾਤ ਹੈ ਜੀ, ਛੱਲੀਆਂ ਭੁੰਨ ਕੇ ਖਾ ਰਹੇ ਇਸ ਵੇਲੇ। ਲਓ ਜੀ ਕਹਿੰਦੇ ਹੁਣ ਭੇਜ ਤਾਂ ਨਹੀਂ ਸਕਦੇ ਪਰ ਫੋਟੋ ਹੀ ਕਾਫੀ ਹੈ, ਪਰ ਅਸੀਂ ਸਵਾਦ ਲੈ ਲੈਣਾ ਜੀ, ਭੁੱਜੀਆਂ ਛੱਲੀਆਂ ਦਾ ਸਵਾਦ ਹੀ, ਕਿਆ ਬਾਤ ਹੈ, ਬਾਰਬੀਕਿਊ ਦੇ ਉੱਤੇ ਰੱਖ ਕੇ ਭੁੰਨ ਰਹੇ ਨੇ ਉਹ, ਤੇ ਹੋ ਸਕਦਾ ਕਿਉਂਕਿ ਸਾਡੇ ਤਾਂ ਇੱਥੇ ਠੰਡ ਵੀ ਪੈ ਰਹੀ ਹੈ ਗੁਰਿੰਦਰ ਸਿੰਘ ਜੀ, ਤੇ ਆਪਾਂ ਵੀ ਛੱਲੀਆਂ ਲਿਆ ਕੇ ਭੁੰਨੀਏ ਤੇ ਖਾਈਏ, ਹਨਾ, ਕਿਉਂ ਨਾ ਤੁਹਾਡਾ ਜਿਹੜਾ ਇਹ ਆਈਡੀਆ ਆ ਉਹ ਅਸੀਂ ਆਪਣੇ ਆਪ ਤੇ ਵੀ ਲਾਗੂ ਕਰੀਏ। ਧੰਨਵਾਦ ਬਹੁਤ ਬਹੁਤ ਸਾਡੇ ਨਾਲ ਇਸ ਅਨੁਭਵ ਦੀ ਸਾਂਝ ਪਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਦੋਸਤੋ ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੁਹਾਡੇ ਮੈਂ ਇਸੇ ਤਰ੍ਹਾਂ ਸੁਨੇਹੇ ਜਿਹੜੇ ਆ ਪ੍ਰੋਗਰਾਮ 'ਚ ਸ਼ਾਮਲ ਕਰਦੀ ਰਹਾਂਗੀ। ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਨ ਦੀ ਫਰਮਾਇਸ਼ ਸਾਨੂੰ ਕੀਤੀ ਸੀ ਮੌਲੀ ਜੌਹਲ ਆਂਟੀ ਹੋਰਾਂ ਨੇ, ਸਾਡੇ ਬਹੁਤ ਹੀ ਸਤਿਕਾਰਤ ਆਂਟੀ ਨੇ ਮੌਲੀ ਜੌਹਲ ਜੀ, ਜਿਹੜੇ ਕਿ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ। ਲਓ ਜੀ ਫਿਰ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਅਗਲੇ ਸਿਲਸਿਲੇ ਦੇ ਵਿੱਚ ਆਉਣੇ ਆ। ਬਹੁਤ ਜਲਦੀ ਕੋਸ਼ਿਸ਼ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਜਿਹੜੇ ਹਾਲਾਤ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰੀਏ।
ਜਾਂਦਾ ਮਾਇਆ ਵੀ ਅਸਾਂ ਗਲੀ ਵਿੱਚ ਮੋੜਿਆ, ਸਿੱਟਾ ਬਾਜਰੇ ਦਾ ਸਿੱਟਾ ਅਸਾਂ ਤਲੇ ਤੇ ਮਰੋੜਿਆ ਬਾਜਰੇ ਦਾ ਸਿੱਟਾ ਮਿੰਤਾਂ ਕਰਾਂ ਮਲਖਾਂ ਤੇ ਪਿੱਛੋਂ ਸਹੀ ਅੱਖ ਪਵਾਣੀ ਕਿਉਂ ਲਾਈਆਂ ਸੋਨੀ ਅੱਖਾਂ ਮਿਲੇ ਕੀ ਤੋੜ ਬਟੋਲਾ ਸ਼ਾਵਾ ਮੇਰਾ ਦਿਲ ਮੋੜ ਬਟੋਲਾ ਕੜੀ ਕੜੀ ਦੇ ਰੋਸੇ ਕੜੀ ਕੜੀ ਦੇ ਰੋਸੇ ਸਾਡਾ ਲਵੇ ਨਚੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਬਾਜਰੇ ਦਾ ਸਿੱਟਾ ਕਲੀਆਂ ਰਾਏ ਉੱਤੇ ਮੈਂ ਨੈਣੇ ਛਾ ਕੇ ਖਲੀ ਰਵਾਂ ਵਿੱਚ ਗਲੀਆਂ ਤੇ ਤੂੰ ਨਾ ਆਵੇ ਟੋਲਾ ਸ਼ਾਵਾ ਬੜਾ ਤੜਪਾਵੇ ਟੋਲਾ ਨੀਤੇ ਦੇ ਵੀ ਛੋੜੇ ਨੀਤੇ ਦੇ ਵੀ ਛੋੜੇ ਮਾਇਆ ਦੇ ਸਾਡਾ ਤੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਉਠੜਾ ਜਾਂਦਾ ਮਾਇਆ ਉਠੜਾ ਜਾਂਦਾ ਮਾਇਆ ਵੇ ਅਸਾਂ ਗਲੀ ਵਿੱਚ ਮੋੜਿਆ
ਸਵਰਗ ਵਾਸੀ ਹੋਣ ਨਾਲੋਂ ਤਾਂ ਚੰਗਾ ਕੁਛ ਦਿਨ ਦੇ ਲਈ ਇਕੱਲੇ ਹੋ ਜਾਓ, ਇਹਦੇ ਚ ਹੀ ਤੁਹਾਡਾ ਤੇ ਸਭ ਦਾ ਭਲਾ। ਸਟੇ ਐਟ ਹੋਮ ਸਟੇ ਸੇਫ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਜੀ ਦੋਸਤੋ, ਗੀਤ ਤੁਸੀਂ ਸੁਣਿਆ ਮੌਲੀ ਜੋਹਲ ਹੋਰਾਂ ਦੀ ਫਰਮਾਇਸ਼ ਤੇ, ਔਰ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ, ਔਰ ਉਸ ਤੋਂ ਬਾਅਦ ਦੋ ਪਿਆਰੇ ਜਿਹੇ ਸੁਨੇਹੇ ਸੀ ਸਾਡੇ ਹਰਮਨ ਰੇਡੀਓ ਵੱਲੋਂ, ਔਰ ਉਹ ਸੁਨੇਹੇ ਜਿਹੜੇ ਆ ਉਹ ਸਾਡੇ ਸਾਰਿਆਂ ਦੇ ਲਈ ਹੀ ਬਹੁਤ ਜ਼ਰੂਰੀ ਆ, ਕਿਉਂਕਿ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਉਹਦੇ ਮੁਤਾਬਕ ਸਾਨੂੰ ਵੀ ਜ਼ਰੂਰ ਢਲਣਾ ਜਿਹੜਾ ਉਹ ਆਉਣਾ ਜ਼ਰੂਰੀ ਹੈ। ਸੋ ਕੋਰੋਨਾ ਦੇ ਚੱਲਦਿਆਂ ਬਹੁਤ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਭਾਵੇਂ ਵੱਖ ਵੱਖ ਦੇਸ਼ਾਂ ਦੇ ਵਿੱਚ ਜੁੜੀਆਂ ਹੋਈਆਂ ਨੇ, ਬਣੀਆਂ ਹੋਈਆਂ ਨੇ। ਅਸੀਂ ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤਾਂ ਅਜੇ ਵੀ ਜਿਹੜੇ ਕੇਸ ਨੇ ਉਹ ਆਉਣੇ ਜਾਰੀ ਨੇ, ਕਿਉਂਕਿ ਟੈਸਟਿੰਗ ਜਿਹੜੀ ਆ ਉਹ ਅਜੇ ਲਗਾਤਾਰ ਚੱਲ ਰਹੀ ਹੈ, ਹਨਾ। ਔਰ ਇਸ ਟੈਸਟਿੰਗ ਦੇ ਚੱਲਦਿਆਂ ਕੁਛ ਦਿਨ ਜਿਹੜੇ ਉਹ ਐਸੇ ਵੀ ਆਉਂਦੇ ਆ ਜਿਸ ਦਿਨ ਜਿਹੜੇ ਕੇਸਿਸ ਆ ਉਹ 5 ਰਹਿ ਜਾਂਦੇ ਆ, ਕਿਸੇ ਦਿਨ 10 ਹੋ ਜਾਂਦੇ ਆ, ਕਿਸੇ ਦਿਨ ਦੁਬਾਰਾ 22 ਤੇ ਕਿਸੇ ਦਿਨ 24, ਹਨਾ। ਅਜੇ ਤੱਕ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਜਾਰੀ ਹੈ, ਪਰ ਨਿਊਜ਼ੀਲੈਂਡ ਦੇ ਵਿੱਚ ਇਹ ਸਿਲਸਿਲਾ ਜਿਹੜਾ ਉਹ ਟੁੱਟਿਆ ਕੱਲ, ਔਰ ਕੱਲ 0 ਕੇਸ ਆਇਆ, ਔਰ ਨਿਊਜ਼ੀਲੈਂਡ ਵਾਲਿਆਂ ਨੂੰ ਇਸ ਗੱਲ ਦੀ ਵਧਾਈ ਦੇਣੀ ਵੀ ਬਣਦੀ ਹੈ। ਇਸ ਵੇਲੇ ਸਾਡੇ ਨਾਲ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਪੋਕਸਪਰਸਨ ਦਲਜੀਤ ਸਿੰਘ ਹੁਰੀ ਸ਼ਾਮਲ ਨੇ ਫੋਨ ਕਾਲ ਦੇ ਰਾਹੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਦਲਜੀਤ ਸਿੰਘ ਜੀ, ਬਹੁਤ ਬਹੁਤ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਤੇ ਸਾਰੇ ਜਿੰਨੇ ਵੀ ਇਸ ਵੇਲੇ ਸੁਣ ਰਹੇ ਸਾਰਿਆਂ ਨੂੰ ਜੀ।
ਜੀ ਸੋ ਭਾਈ ਸਾਹਿਬ, ਇਸ ਵੇਲੇ ਜੇ ਅਸੀਂ ਕੋਰੋਨਾ ਵਾਇਰਸ ਦੇ ਨਾਲ ਜਿਹੜੇ ਹਾਲਾਤ ਬਣੇ ਹੋਏ ਨੇ, ਲਾਕਡਾਊਨ ਸਟੇਜਸ ਜਿਹੜੀਆਂ ਵੱਖ ਵੱਖ ਦੇਸ਼ਾਂ ਦੇ ਵਿੱਚ ਵੱਖ ਵੱਖ ਚੱਲ ਰਹੀਆਂ, ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇਸ ਵੇਲੇ ਸਟੇਜ 3 ਜਿਹੜੀ ਆ ਉਹ ਆਸਟ੍ਰੇਲੀਆ ਦੇ ਵਿੱਚ ਚੱਲ ਰਹੀ ਆ, ਨਿਊਜ਼ੀਲੈਂਡ ਦੇ ਵਿੱਚ ਕੀ ਹਾਲਾਤ ਨੇ ਇਸ ਵੇਲੇ?
ਤੁਹਾਡੀ ਗੱਲ ਬਿਲਕੁਲ ਸਹੀ ਆ ਜੀ, ਕੱਲ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਕੇਸਿਸ ਦੀ ਉਹ 0 ਕੱਲ ਕੋਈ ਵੀ ਕੇਸਿਸ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਹੋਰ ਨਾ ਪੋਜ਼ਿਟਿਵ ਤੇ ਨਾ ਪ੍ਰੋਬੇਬਲ ਕੇਸ ਦੇ ਵਿੱਚ ਸੀ, ਗੁੱਡ ਸਾਈਨ ਹੈ ਤੇ ਪਰਮਾਤਮਾ ਕਰੇ ਕਈ ਤਰ੍ਹਾਂ ਜਿਹੜੀ ਆਸ ਬਣੀ ਰਹੇ ਆਉਣ ਵਾਲੀ ਇੱਕ ਵੀਕ ਦੇ ਵਿੱਚ ਵਿੱਚ ਜਿਹੜਾ ਜੇ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਨਿਊਜ਼ੀਲੈਂਡ ਜਿਹੜਾ ਉਹ ਲੋਕਡਾਊਨ ਦੇ ਵਿੱਚੋਂ ਜਿੱਥੇ ਤਿੰਨ ਫੋਰ ਤੋਂ ਥ੍ਰੀ ਲੈਵਲ ਤੇ ਆ ਗਿਆ ਟੂ ਲੈਵਲ ਤੇ ਤੇ ਬਾਕੀ ਲੈਵਲ ਜਿਵੇਂ ਘਟਦੇ ਜਾਣਗੇ ਨਾਲ ਨਾਲ
ਜੀ ਜੀ ਔਰ ਜੇ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਭਾਈ ਸਾਹਿਬ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਭਾਵੇਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਕੇਸ ਆ ਉਹ ਲਗਭਗ ਖਤਮ ਹੋ ਗਏ ਆ ਔਰ ਕਾਫੀ ਹੱਦ ਤੱਕ ਜਿਹੜਾ ਕਾਬੂ ਆ ਉਹ ਕਰ ਹੀ ਲਿਆ ਗਿਆ ਹਨਾ ਪਰ ਫੇਰ ਵੀ ਕਾਫੀ ਸਖਤੀ ਜਿਹੜੀ ਆ ਉਹ ਨਿਊਜ਼ੀਲੈਂਡ ਦੇ ਵਿੱਚ ਜਾਰੀ ਰਹਿਣ ਦੀ ਜਿਹੜੀ ਸੰਭਾਵਨਾ ਹੈ ਚਾਹੇ ਕਿ ਕੁਛ ਛੋਟਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਡਾਇਰੈਕਟਰ ਜਨਰਲ ਜਿਹੜੇ ਐਸ਼ਲੇ ਬਲੂਮਫੀਲਡ ਆ ਉਹਨਾਂ ਨੇ ਕਿਹਾ ਵੀ ਅੰਕੜੇ ਜਿਹੜੇ ਆ ਸਪਸ਼ਟ ਰੂਪ ਚ ਭਾਵੇਂ ਹੌਸਲਾ ਦੇਣ ਵਾਲੇ ਤਾਂ ਹੈਗੇ ਆ ਪਰ ਜਸ਼ਨ ਮਨਾਉਣ ਦੀ ਵਜ੍ਹਾ ਵਾਲੇ ਮੰਨ ਵੀ ਲਏ ਜਾ ਸਕਦੇ ਪਰ ਇਸ ਹਫ਼ਤੇ ਦੇ ਇਹ ਅੰਕੜੇ ਆ ਪਰ ਉਹਨਾਂ ਨੇ ਕਿਹਾ ਕਿ ਅਜੇ ਅਸੀਂ ਇਹ ਨਹੀਂ ਕਹਿ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆ ਸਕਦਾ ਕਿਉਂਕਿ ਅੱਗੇ ਵੀ ਹੋ ਸਕਦਾ ਕਿ ਨਵੇਂ ਮਾਮਲੇ ਜਿਹੜੇ ਆ ਉਹ ਆਉਣੇ ਜਾਰੀ ਰਹਿਣ ਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਨਿਊਜ਼ੀਲੈਂਡ ਦੇ ਵਿੱਚ ਕਾਫੀ ਵਧੀਆ ਤਰੀਕੇ ਦੇ ਨਾਲ ਕਾਫੀ ਵਧੀਆ ਜਿਹੜੀ ਰਣਨੀਤੀ ਆ ਇਸ ਨੂੰ ਕਾਬੂ ਕਰਨ ਦੇ ਲਈ ਅਪਣਾਈ ਗਈ ਆ ਔਰ ਪਹਿਲਾਂ ਹੀ ਜਿਹੜੀਆਂ ਸਰਹੱਦਾਂ ਸੀ ਉਹ ਵੀ ਸੀਲ ਕਰ ਦਿੱਤੀਆਂ ਗਈਆਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਹਿੰਦੇ ਕਿ ਕਾਫੀ ਸਖਤੀਆਂ ਜਿਹੜੀਆਂ ਆ ਉਹ ਲਾਗੂ ਕੀਤੇ ਜਾਣ ਦੀ ਸੰਭਾਵਨਾ ਸਰਹੱਦਾਂ ਨੂੰ ਲੈ ਕੇ
ਬਿਲਕੁਲ ਜੀ ਜੋ ਨਿਊਜ਼ੀਲੈਂਡ ਦੀ ਗਵਰਨਮੈਂਟ ਦੀ ਪਰਫਾਰਮੈਂਸ ਰਹੀ ਆ ਬਹੁਤ ਸ਼ਲਾਘਾਯੋਗ ਰਹੀ ਆ ਇਸ ਮਸਲੇ ਦੇ ਵਿੱਚ ਖਾਸ ਤੌਰ ਤੇ ਆਪਣੇ ਲੋਕਾਂ ਦੀ ਇਥੋਂ ਦੀ ਲੁੱਕ ਆਫਟਰ ਕਰਨ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਤੇ ਜੋ ਇਥੋਂ ਦੀ ਹੈਲਥ ਗਾਈਡਲਾਈਨ ਸੀ ਨਿਊਜ਼ੀਲੈਂਡਰਾਂ ਨੇ ਉਹਨਾਂ ਨੂੰ ਮੰਨਿਆ ਤੇ ਉਹਦਾ ਫਾਇਦਾ ਵੀ ਹੋਇਆ ਇਸੇ ਕਰਕੇ ਲੈਵਲ ਨੂੰ ਬਹੁਤ ਸਲੋਗਲੀ ਉਹ ਥੱਲੇ ਲੈ ਕੇ ਆ ਰਿਹਾ ਕਿ ਲੋਕ ਜਿਹੜੇ ਉਹ ਗਾਈਡਲਾਈਨ ਮੁਤਾਬਕ ਹੀ ਇਥੋਂ ਬਾਹਰ ਨਿਕਲਣ ਜੇ ਕੋਈ ਪੈਨਿਕ ਜਿੱਦਾਂ ਇਕਦਮ ਲੈਵਲ ਫੋਰ ਤੋਂ ਥ੍ਰੀ ਹੋਇਆ ਜੇ ਜ਼ਿਆਦਾ ਉਹੀ ਸੋਸ਼ਲ ਡਿਸਟੈਂਸ ਵਗੈਰਾ ਜਿਹੜੀਆਂ ਉਹ ਗਾਈਡਲਾਈਨਸ ਨਾ ਇੱਕ ਦੂਸਰੇ ਨੇ ਉਹਨਾਂ ਨੂੰ ਮੰਨਿਆ ਤਾਂ ਹੋ ਸਕਦਾ ਵਾ ਜੀ ਕੱਲ ਨੂੰ ਪ੍ਰੋਬਲਮ ਜਿਹੜੀ ਆ ਦੁਬਾਰਾ ਬਣੀ ਇਸ ਕਰਕੇ ਹੀ ਵਾਰ ਵਾਰ ਚ ਸਾਹਮਣੇ ਆ ਵੀ ਸਰਕਾਰ ਦੇ ਰਹੀ ਹੈ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰ ਰਿਹਾ ਕਿ ਜਿਹੜਾ ਸੋਸ਼ਲ ਡਿਸਟੈਂਸ ਜਿਵੇਂ ਜਿਵੇਂ ਗਾਈਡਲਾਈਨ ਹੈਲਥ ਮਿਨਿਸਟਰੀ ਦੇ ਰਹੀ ਹੈ ਉਵੇਂ ਉਵੇਂ ਨਿਊਜ਼ੀਲੈਂਡ ਦੇ ਵਿੱਚ ਸਾਰੇ ਲੋਕ ਮੰਨਣਗੇ
ਜੀ ਇੱਕ ਹੋਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਜਿਹੜੇ ਵੱਖ ਵੱਖ ਦੇਸ਼ਾਂ ਦੇ ਵਿੱਚ ਇਸ ਵੇਲੇ ਫਸੇ ਹੋਏ ਨੇ ਜਿਹੜੇ ਅਸਲ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ TR ਦੇ ਉੱਤੇ ਸੀਗੇ ਪਰ ਇਸ ਵੇਲੇ ਉਹ ਨਿਊਜ਼ੀਲੈਂਡ ਤੋਂ ਬਾਹਰ ਨੇ ਉਹਨਾਂ ਦੇ ਲਈ 12 ਮਹੀਨਿਆਂ ਤੱਕ ਜਿਹੜੀ ਰੋਕ ਹੈ ਉਹ ਲੱਗ ਸਕਦੀ ਹੈ ਕਿੰਨਾ ਕੁ ਸਹੀ ਹੈ
ਭੈਣ ਜੀ ਦੇਖੋ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਲਿਆਉਣ ਲਈ ਜਿਹੜੀ ਲੀਡਰਸ਼ਿਪ ਹੈ ਜੇ ਉਹ ਸੋਚਦੇ ਤਾਂ ਚੰਗੀ ਗੱਲ ਨਹੀਂ ਇਸ ਕਰਕੇ ਜੋ ਮਿਨਿਸਟਰੀ ਪਾਵਰਾਂ ਆਪਣੇ ਹੱਥ ਚ ਲੈਣ ਜਾ ਰਹੀ ਹੈ ਬਹੁਤ ਵੱਡਾ ਸੰਦੇਸ਼ਾ ਇਹਦੇ ਵਿੱਚ ਇਸ ਗੱਲ ਦਾ ਹੈਗਾ ਕਿ ਜਿੱਥੇ ਉਹਨਾਂ ਨੇ ਜਿਹੜੀਆਂ ਦੋ ਚਾਰਟਰ ਫਲਾਈਟਾਂ ਲੈ ਕੇ ਆਏ ਆ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਤੌਰ ਤੇ ਨਿਊਜ਼ੀਲੈਂਡ ਦੇ ਸਿਟੀਜ਼ਨ ਤੇ ਰੈਜੀਡੈਂਟਸ ਨੂੰ ਹੀ ਓਪਨ ਕੀਤਾ ਸੀ ਤੇ ਲਿਆਉਣ ਵਾਲੇ ਜ਼ਿਆਦਾ ਮੈਜੋਰਟੀ ਦੇ ਵਿੱਚ ਉਹਦੇ ਨਿਊਜ਼ੀਲੈਂਡ ਜਿਹੜੇ ਸਿਟੀਜ਼ਨ ਉਹ ਹੀ ਲਿਆਂਦੇ ਗਏ ਆ ਤੇ ਉਸ ਤੋਂ ਬਾਅਦ ਅਗਲੀ ਫਲਾਈਟ ਦਾ ਜੀ ਉਹਨਾਂ ਨੇ ਕੋਈ ਜਿਹੜਾ ਕਨਫਰਮ ਨਾ ਕਰਨਾ ਕਿ ਹੁਣ ਕੱਲ ਤੋਂ ਜਿਹੜਾ ਦੁਬਾਰਾ ਸਿਟੀਜ਼ਨ ਨੂੰ ਅਪਰੋਚ ਕਰਨਾ ਕਿ ਕਿਹੜੇ ਕਿਹੜੇ ਸਿਟੀਜ਼ਨ ਜਿਹੜੇ ਆ ਉਹ ਵਾਪਸ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਆ ਦੂਜਿਆਂ ਨੂੰ ਨਾ ਕਿਸੇ ਨੂੰ ਵੀ ਬੁਲਾਉਣਾ ਹਜੇ ਖਾਸ ਤੌਰ ਤੇ ਟੈਂਪਰੇਰੀ ਵੀਜ਼ੇ ਵਾਲਿਆਂ ਵਾਸਤੇ ਕੋਈ ਵੀ ਟਰੈਵਲ ਸੇਫ ਦੇ ਉੱਪਰ ਇਹੋ ਜਿਹਾ ਨਿਜ਼ਮ ਨਾ ਬਣਾਉਣਾ ਕਿ ਉਹ ਰਜਿਸਟਰਡ ਹੋ ਕੇ ਜਿਹੜਾ ਵਾ ਉਹ ਆਪਣੀ ਬੁਕਿੰਗ ਕਰਵਾ ਸਕਣ ਕਿਸੇ ਵੀ ਚਾਰਟਰ ਫਲਾਈਟ ਚ ਉਹ ਸਾਰੇ ਜਿਹੜਾ ਇੰਡੀਕੇਸ਼ਨ ਇਹ ਆ ਕਿ ਜੋ ਸਰਕਾਰ ਦੇ ਹਿਸਾਬ ਨਾਲ ਨਿਊਜ਼ੀਲੈਂਡ ਦੇ ਵਿੱਚ ਜੋਬ ਲੋਸਟ ਹੋਣ ਜਾ ਰਹੀ ਆ ਇਹ ਪ੍ਰਾਇਰਟੀ ਨਿਊਜ਼ੀਲੈਂਡਰਾਂ ਨੂੰ ਦੇਣਾ ਚਾਹੁੰਦੇ ਆ ਸਾਨੂੰ ਮੁੜ ਤੋਂ ਇਸ ਗੱਲ ਦਾ ਖਦਸ਼ਾ ਆ ਤੇ ਅਸੀਂ ਇਸ ਖਦਸ਼ੇ ਨੂੰ ਬਹੁਤ ਸੀਰੀਅਸਲੀ ਲੈ ਕੇ ਚੱਲ ਰਹੇ ਹਾਂ ਤੇ ਜੇ ਭਾਈਚਾਰੇ ਨੇ ਇਸ ਖਦਸ਼ੇ ਨੂੰ ਵਾਕਿਆ ਹੀ ਹਕੀਕਤ ਦੇ ਤੌਰ ਤੇ ਆਪਣੇ ਵਾਸਤੇ ਜਿਹੜਾ ਇੱਕ ਚੇਤਾਵਨੀ ਨਾ ਮੰਨਿਆ ਤਾਂ ਜਿਹੜੀ ਸਰਕਾਰ ਆ ਉਹ ਕਦੇ ਵੀ ਜਿਹੜਾ ਉਹ ਤੁਹਾਨੂੰ ਬੈਠਿਆਂ ਨੂੰ ਆਣ ਕੇ ਕਦੇ ਕੁਛ ਨਹੀਂ ਦਿੰਦੇ ਅਨਲੈਸ ਕਿ ਕਮਿਊਨਿਟੀ ਜਿਹੜੀ ਆ ਉਹਦੇ ਉੱਪਰ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਕਰੇ
ਜੀ ਜੀ ਬਿਲਕੁਲ ਸੋ ਇੱਕ ਪਾਸਿਓਂ ਜਿਹੜਾ ਕੋਰੋਨਾ ਨੂੰ ਰੋਕਣ ਦੇ ਲਈ ਜਾਂ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੂੰ ਕੋਰੋਨਾ ਮੁਕਤ ਕਰਨ ਦੇ ਲਈ ਉਹਨਾਂ ਦਾ ਜਿਹੜਾ ਇਹੋ ਜਿਹਾ ਕਦਮ ਆ ਹੋ ਸਕਦਾ ਹੈ ਕੁਛ ਲੋਕਾਂ ਦੇ ਲਈ ਸਲਾਹਣ ਯੋਗ ਵੀ ਹੋਵੇ ਪਰ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਹੋਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਵੀ ਇਸ ਵੇਲੇ ਕੀਤੇ ਜਾਣੇ ਜ਼ਰੂਰੀ ਆ ਕਿਉਂਕਿ ਨੌਕਰੀਆਂ ਜਿਹੜੀਆਂ ਉਹ ਹਰ ਦੇਸ਼ ਦੇ ਵਿੱਚ ਜਾ ਰਹੀਆਂ ਹਨਾ ਔਰ ਇਹ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਵੀ ਹੋ ਜਾਂਦੀ ਆ ਕਿ ਜਿਹੜੇ ਦੇਸ਼ ਦੇ ਨਾਗਰਿਕ ਆ ਉਹਨਾਂ ਦੇ ਲਈ ਘੱਟੋ ਘੱਟ ਉਹੋ ਜਿਹੇ ਪ੍ਰਬੰਧ ਜਿਹੜੇ ਆ ਉਹ ਜ਼ਰੂਰ ਕੀਤੇ ਜਾਣ ਜਿਨ੍ਹਾਂ ਦੇ ਤਹਿਤ ਰੁਜ਼ਗਾਰ ਜਾਂ ਫਿਰ ਜਿਹੜੀਆਂ ਹੋਰ ਸਪੋਰਟਸ ਜਿਹੜੀਆਂ ਆ ਜਾਂ ਸਹਿਯੋਗ ਸਹਿਯੋਗ ਜਿਹੜਾ ਆ ਉਹ ਸਰਕਾਰ ਵੱਲੋਂ ਦਿੱਤਾ ਜਾਵੇ। ਅੱਛਾ, ਜੇ ਅਸੀਂ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਕਾਫੀ ਅੱਗੇ ਆ ਕੇ ਸਿੱਖ ਭਾਈਚਾਰੇ ਨੇ ਮਦਦ ਕੀਤੀ ਆ ਇਸ ਸਮੇਂ ਦੌਰਾਨ, ਚਾਹੇ ਉਹ ਰਾਸ਼ਨ ਦੀ ਮਦਦ ਹੋਵੇ, ਚਾਹੇ ਉਹ ਲੰਗਰ ਦੀ ਮਦਦ ਹੋਵੇ, ਹਨਾ। ਔਰ ਇਸ ਸੰਬੰਧ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਕਿਹੜੀਆਂ ਸਿੱਖ ਸੰਸਥਾਵਾਂ ਅੱਗੇ ਆਈਆਂ ਔਰ ਕੀ ਜਿਹੜੇ ਕਾਰਜ ਕੀਤੇ ਗਏ ਲੋੜਵੰਦਾਂ ਦੇ ਲਈ?
ਮੈਂ ਜੀ ਬਸ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਨਿਊਜ਼ੀਲੈਂਡ ਦੇ ਸਿੱਖ ਭਾਈਚਾਰਾ ਸਾਰਿਆਂ ਨੇ ਬਹੁਤ ਵਧੀਆ ਫਰਜ਼ ਨਿਭਾਇਆ, ਜਿਹਦੇ ਵਿੱਚ ਇਹ ਭਾਈਚਾਰਾ ਹਾਈਲਾਈਟ ਵੀ ਹੋਇਆ ਨਿਊਜ਼ੀਲੈਂਡ ਦੇ ਵਿੱਚ। ਹਰੇਕ ਨੇ ਇਹਨਾਂ ਦੇ ਕਾਰਜ ਨੂੰ ਫੈਲਾਇਆ ਵੀ ਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਨੂੰ ਜਿਹੜਾ ਉਹਨੂੰ ਸਲਾਹਤਾ ਵੀ ਕੀਤੀ ਹੈ। ਖਾਸ ਤੌਰ ਤੇ ਇੰਡੀਅਨ ਭਾਈਚਾਰੇ ਦੇ ਵਿੱਚੋਂ ਜਿੱਥੇ ਬਹੁਤ ਘੱਟ ਲੋਕਾਂ ਨੇ ਜਿੱਦਾਂ ਆਪਣੇ ਤੌਰ ਤੇ ਇਸ ਫੂਡ ਨੂੰ ਆਪਣੇ ਵਾਸਤੇ ਲਿਆ, ਬਲਕਿ ਦੂਜਿਆਂ ਦੇ ਵਾਸਤੇ, ਦੂਜੇ ਭਾਈਚਾਰੇ ਵਾਸਤੇ ਇਹ ਫੂਡ ਜਿਹੜਾ ਸੀ 90% ਜਿਹੜਾ ਉਹ ਦੂਜੇ ਭਾਈਚਾਰਿਆਂ ਨੂੰ ਇਹ ਫੂਡ ਡਿਲੀਵਰ ਹੋਇਆ। ਤੇ ਪਹਿਲਾ ਮੈਸੇਜ ਜਿਹੜਾ ਕਿ ਇਸ ਕੰਟਰੀ ਦੇ ਵਿੱਚ ਅਸੀਂ ਬਹੁਤ ਸਦੀਆਂ ਤੋਂ ਕਹਿ ਲੋ ਕਿ ਜਦੋਂ ਦੇ ਨਿਊਜ਼ੀਲੈਂਡ ਦੇ ਵਿੱਚ ਆਏ ਹਾਂ, ਅਸੀਂ ਉਦੋਂ ਦਾ ਹੀ ਇਹ ਕੋਸ਼ਿਸ਼ ਕਰ ਰਹੇ ਸੀ ਬਾਕੀ ਭਾਈਚਾਰਿਆਂ ਨੂੰ ਦੱਸਣ ਦੀ ਕਿ ਗੁਰਦੁਆਰਾ ਕੀ ਆ, ਸਿੱਖ ਕੀ ਆ। ਉਹ ਜਿਹੜੀ ਪਰਿਭਾਸ਼ਾ ਹੈ ਉਹ ਪਿਛਲੇ 3 ਵੀਕ ਦੇ ਵਿੱਚ ਘਰ ਘਰ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਗਏ ਆ, ਤੇ ਇਸ ਵਾਸਤੇ ਨਿਊਜ਼ੀਲੈਂਡ ਦਾ ਸਮੁੱਚਾ ਭਾਈਚਾਰਾ ਜਿਹੜਾ ਉਹ ਕ੍ਰੈਡਿਟ ਦੇ ਯੋਗ ਆ, ਕਿਉਂਕਿ ਹਰ ਇੱਕ ਨੇ ਇਹਦੇ ਵਿੱਚ ਯੋਗਦਾਨ ਪਾਇਆ ਤੇ ਹਰੇਕ ਸ਼ਹਿਰ ਦੇ ਵਿੱਚ ਇਹ ਲੈਬ ਚੱਲੀ ਹੈ
ਜੀ। ਸੋ ਭਾਈ ਸਾਹਿਬ, ਜਾਣ ਤੋਂ ਪਹਿਲਾਂ ਤੁਸੀਂ ਆਪਣੇ ਵੱਲੋਂ ਸਾਡੇ ਸਰੋਤਿਆਂ ਦੇ ਨਾਲ ਕੋਈ ਜ਼ਰੂਰੀ ਸਾਂਝ ਪਾਉਣੀ ਚਾਹੁੰਦੇ ਹੋਵੋ, ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਵਧਾਈ ਇਸ ਗੱਲ ਦੀ ਵੀ ਪੇਸ਼ ਕਰਦੀ ਹਾਂ ਕਿ ਤੁਸੀਂ ਸਾਰੇ ਨਿਊਜ਼ੀਲੈਂਡ ਵਾਸੀਆਂ ਨੇ ਉਸ ਘੜੀ ਨੂੰ ਮਾਣਿਆ ਕੱਲ੍ਹ ਜਦੋਂ 0 ਕੇਸ ਜਿਹੜਾ ਉਹ ਕੋਰੋਨਾ ਦਾ ਸਾਹਮਣੇ ਆਇਆ ਔਰ ਇਸ ਦੇ ਉੱਤੇ ਜਿਹੜਾ ਕਾਬੂ ਆ ਉਹ ਕਰਕੇ ਕੋਰੋਨਾ ਮੁਕਤ ਹੋਣ ਵਾਲਾ ਦੇਸ਼ ਜਿਹੜਾ ਕਹਾਉਣ ਦਾ ਤੁਸੀਂ ਮਾਣ ਹਾਸਲ ਕੀਤਾ, ਉਹਦੇ ਲਈ ਵਧਾਈ ਵੀ ਹੈ। ਪਰ ਜਾਣ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਨਾਲ ਜੇਕਰ ਕੋਈ ਸਾਂਝ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਜੀ ਭੈਣ ਜੀ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਸਾਡੇ ਭਾਈਚਾਰਾ ਚਿੰਤਤ ਆ, ਜੋ ਸਾਡੇ ਲੋਕ ਫਸੇ ਹੋਏ ਆ ਬਾਹਰਲੇ ਕੰਟਰੀਆਂ ਵਿੱਚ ਟੈਂਪਰੇਰੀ ਵੀਜ਼ਿਆਂ ਤੇ, ਕਿਸੇ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ, ਉੱਥੇ ਨਾਲ ਦੀ ਨਾਲ ਕੁਛ ਰਾਹਤ ਦੀ ਖ਼ਬਰ ਜਿਹੜੀ ਆ ਉਹ ਜਿਹੜੀ ਇੱਥੇ ਦੇ ਵਾਸਤੇ ਜਿਹੜੇ ਟੈਂਪਰੇਰੀ ਵੀਜ਼ੇ ਤੇ ਨਿਊਜ਼ੀਲੈਂਡ ਚ ਰਹਿ ਰਹੇ ਆ, ਕਿਉਂਕਿ ਫਲਾਈਟਾਂ ਜਾ ਨਹੀਂ ਰਹੀਆਂ, ਇਸ ਕਰਕੇ ਕਈ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਤੇ ਰਾਹਤ ਵੀ ਮਿਲ ਸਕਦੀ ਆ ਕਿ ਉਹਨਾਂ ਦੇ ਵੀਜ਼ੇ ਆਟੋਮੈਟਿਕਲੀ ਐਕਸਟੈਂਡ ਹੋਣ ਦੇ, ਜਿਹੜੇ ਇੱਥੇ ਵਿਜ਼ਟਰ ਆਏ ਸੀ ਉਹਨਾਂ ਨੂੰ ਵੀਜ਼ਾ ਆਟੋਮੈਟਿਕਲੀ ਜਿੱਥੇ 25 ਸਪਟੰਬਰ ਤੱਕ ਪਹਿਲਾਂ ਐਕਸਟੈਂਡ ਕੀਤਾ ਗਾਂ ਵੀ ਐਕਸਟੈਂਡ ਹੋਣ ਦੇ। ਸੋ ਅਜਿਹੀਆਂ ਸਹੂਲਤਾਂ ਜਿਹੜੀਆਂ ਉਹ ਮਿਲ ਸਕਦੀਆਂ, ਪਰ ਸਾਡਾ ਵੱਡਾ ਜਿਹੜਾ ਇਸ ਵੇਲੇ ਚਿੰਤਤ ਹੈ ਉਹ ਇਹ ਕਿ ਜਿਹਨਾਂ ਸਾਡੇ ਭੈਣਾਂ ਭਰਾਵਾਂ ਨੇ 7-7 ਸਾਲ 5-5 ਸਾਲ ਲਗਾਤਾਰ ਇਸ ਦੇਸ਼ ਦੇ ਵਿੱਚ ਜੋਬ ਕਰਕੇ ਆਪਣਾ ਟੈਕਸ ਦਿੱਤਾ ਤੇ ਉਹਨਾਂ ਨੇ ਇਸ ਕੰਟਰੀ ਨੂੰ ਖਿਲਾਇਆ ਤੇ ਅੱਜ ਉਹਨਾਂ ਕੋਲ ਸਕਿੱਲਸ ਆ, ਉਹਨਾਂ ਕੋਲ ਅਸੈਂਸ਼ੀਅਲ ਸਕਿੱਲਸ ਜਿਹੜੀ ਸਰਕਾਰ ਮੰਗਦੀ ਸੀ ਉਹ ਉਸ ਚੀਜ਼ ਦੇ ਯੋਗ ਹੈਗੇ ਆ। ਜੇ ਉਹ ਕਿਸੇ ਕਾਰਨਾਂ ਕਰਕੇ ਉਸ ਸਮੇਂ ਇੱਥੇ ਨਿਊਜ਼ੀਲੈਂਡ ਵਿੱਚ ਨਹੀਂ ਸੀ, ਕਿਸੇ ਨਾ ਕਿਸੇ ਰੀਜ਼ਨ ਕਰਕੇ ਪਰਿਵਾਰ ਕਾਰਨਾਂ ਕਰਕੇ ਉਹ ਗਏ ਸੀ, ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਨਿਊਜ਼ੀਲੈਂਡ ਦੇ ਜਿਹੜੇ ਇੰਡੈਫੀਨੇਟ ਰੈਜੀਡੈਂਟ ਜਾਂ ਜਿਹੜੇ ਸਿਟੀਜ਼ਨ ਉਹ ਤਾਂ ਸਰਕਾਰਾਂ ਨੇ ਉਹਨਾਂ ਦੇ ਸਮੇਂ ਚ ਲਿਆਉਣੇ ਹੀ ਲਿਆਉਣੇ ਆ, ਪਰ ਕਿਸੇ ਢੰਗ ਦਾ ਅਜਿਹੀ ਪਾਲਿਸੀ ਲਾਗੂ ਹੋਣੀ ਜ਼ਰੂਰੀ ਹੈ ਕਿ ਪਹਿਲ ਜਿਹੜੀ ਆ ਉਹਨਾਂ ਨੂੰ ਵੀ ਮਿਲੇ ਜਿਹੜੇ ਜਿਹਨਾਂ ਦੀਆਂ ਜੋਬਾਂ ਚਲੇ ਜਾਣੀਆਂ। ਕਈ ਹੁਣ ਜਿੱਦਾਂ ਵਰਕ ਟੂ ਰੈਜੀਡੈਂਸ ਸੀ, ਜੇ ਉਹ 1 ਮਹੀਨਾ 2 ਮਹੀਨੇ 3 ਮਹੀਨੇ ਦੇ ਵਿੱਚ ਵਾਪਸ ਨਹੀਂ ਆਉਂਦੇ ਤਾਂ ਉਹਨਾਂ ਦੀਆਂ ਜੋਬਾਂ ਲੋਸਟ ਹੋ ਜਾਣਗੀਆਂ, ਤਾਂ ਉਹ ਫਿਰ ਉਹਨਾਂ ਕੋਲ ਉਹ ਸਕਿੱਲਸ ਜਿਹੜੀ ਆ ਉਹ ਲੱਭਣੀ ਦੁਬਾਰਾ ਬੜੀ ਔਖੀ ਹੋ ਜਾਵੇਗੀ। ਉਹਨਾਂ ਦੇ ਘਰਾਂ ਦੀਆਂ ਟੈਸਟਾਂ ਇੱਥੇ ਚੱਲਦੀਆਂ, ਜਿਹਨਾਂ ਨੇ ਰੈਂਟ ਤੇ ਘਰ ਲਏ ਹੋਏ ਆ, ਕਾਰਾਂ ਲਈਆਂ, ਤੇ ਉਹ ਜਿਹੜੇ ਕਿ ਇੰਡੀਆ ਬੈਠੇ ਉਹ ਅਫੋਰਡ ਕਰਨਾ ਬੜਾ ਔਖਾ। ਸੋ ਸਾਡਾ ਸਭ ਤੋਂ ਵੱਡਾ ਇਸ ਵੇਲੇ ਜਿਹੜਾ ਉਹ ਉਸ ਪਾਸੇ ਵੱਲ ਚਿੰਤਤ ਹੈ ਜੀ। ਪਰਮਾਤਮਾ ਕਰੇ ਇਸ ਚੀਜ਼ ਦੇ ਵਿੱਚ ਵੀ ਭਾਈਚਾਰੇ ਨੂੰ ਸਾਰੇ ਨੂੰ ਜਿਹੜੀ ਆ ਉਹ ਸਫਲਤਾ ਮਿਲੇ ਤੇ ਸਾਡੇ ਉਹ ਵੀ ਸਾਰੇ ਇੱਥੇ ਆ ਸਕਣ
ਜੀ। ਸੋ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਇੱਥੇ ਭਾਈਚਾਰਾ ਜਿਹੜਾ ਉਹ ਆਪਣਾ ਵੱਡਾ ਫਰਜ਼ ਪਛਾਣਦੇ ਹੋਏ ਇੱਕ ਹੋ ਕੇ ਸਰਕਾਰ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ ਜਿਹੜਾ ਆਪਣਾ ਦਬਾਅ ਆ ਉਹ ਇਸ ਚੀਜ਼ ਦੇ ਲਈ ਜ਼ਰੂਰੀ ਬਣਾਵੇ, ਤਾਂ ਕਿ ਜਿਹੜੀ ਸਰਕਾਰ ਹੈ ਉਹ ਇਸ ਵੱਲ ਧਿਆਨ ਦੇਵੇ ਔਰ ਉਹਨਾਂ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਆ ਉਹ ਨੌਕਰੀਆਂ ਦੇ ਵਿੱਚ ਜਾਂ ਫਿਰ ਉਹਨਾਂ ਦੇ ਵੀਜ਼ੇ ਦੀ ਜਿਹੜੀ ਕੋਈ ਕੰਡੀਸ਼ਨ ਆ ਉਹਦੇ ਵਿੱਚ ਨਾ ਹੋਵੇ। ਸੋ ਦਲਜੀਤ ਸਿੰਘ ਜੀ, ਤੁਸੀਂ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਨਿਊਜ਼ੀਲੈਂਡ ਦੇ ਬਾਬਤ ਜਿਹੜੇ ਹਾਲਾਤ ਬਣੇ ਹੋਏ ਆ ਔਰ ਜਿਹੜੀਆਂ ਚਿੰਤਾਵਾਂ ਉੱਥੇ ਭਾਈਚਾਰੇ ਦੀਆਂ ਬਣੀਆਂ ਹੋਈਆਂ ਉਹਦੇ ਬਾਰੇ ਬਹੁਤ ਸੋਹਣੀ ਜਿਹੜੀ ਜਾਣਕਾਰੀ ਤੁਹਾਡੇ ਤੁਸੀਂ ਸਾਂਝੀ ਕੀਤੀ ਹੈ ਸਾਡੇ ਸਰੋਤਿਆਂ ਦੇ ਨਾਲ। ਤੁਹਾਡਾ ਇੱਥੇ ਹਰਮਨ ਰੇਡੀਓ ਦੇ ਨਾਲ ਜੁੜਨ ਦੇ ਲਈ ਅਸੀਂ ਧੰਨਵਾਦ ਜ਼ਰੂਰ ਕਰਦੇ ਹਾਂ।
ਥੈਂਕ ਯੂ ਜੀ, ਧੰਨਵਾਦ ਭੈਣ ਜੀ ਬਹੁਤ ਬਹੁਤ ਜੀ। ਸਾਰੇ ਆਸਟ੍ਰੇਲੀਆ ਵਾਸੀਆਂ ਨਾਲ ਜਿਹੜੇ ਲੜਾਈ ਲੜ ਰਹੇ ਤੇ ਅਰਦਾਸ ਕਰਦੇ ਹਾਂ, ਨਿਊਜ਼ੀਲੈਂਡ ਵਾਂਗ ਹੀ ਆਸਟ੍ਰੇਲੀਆ ਵੀ ਥੋੜੇ ਦਿਨਾਂ ਵਿੱਚ ਹੀ ਇਹ ਲੜਾਈ ਜਿੱਤ ਕੇ ਉਹ ਵੀ ਆਪੋ ਆਪਣੇ ਕੰਮਾਂ ਧੰਦਿਆਂ ਵਿੱਚ ਬਿਜ਼ੀ ਹੋ ਗਏ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
ਥੈਂਕ ਯੂ ਜੀ
ਜੀ। ਜੀ ਸਾਡੇ ਨਾਲ ਜੁੜੇ ਹੋਏ ਸਨ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ ਤੋਂ ਸਪੋਕਸਪਰਸਨ ਸਰਦਾਰ ਦਲਜੀਤ ਸਿੰਘ ਹੁਰੀ ਜਿਹੜੇ ਕਿ ਉਥੋਂ ਦੀਆਂ ਜਿਹੜੀਆਂ ਕੁਛ ਸੰਸਥਾਵਾਂ ਦੇ ਨਾਲ ਵੀ ਕਾਫੀ ਐਕਟਿਵ ਹੋ ਕੇ ਕੰਮ ਕਰਦੇ ਨੇ ਔਰ ਨਾਲ ਹੀ ਨਾਲ ਸਾਡੇ ਨਾਲ ਉਹਨਾਂ ਨੇ ਸਾਂਝ ਇਹ ਵੀ ਬਣਾਈ ਆ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਆ ਉਹਨਾਂ ਦੇ ਲਈ ਕੁਛ ਜਿਹੜੇ ਨਵੇਂ ਨਿਯਮ ਆ ਉਹ ਸਥਾਪਿਤ ਕੀਤੇ ਜਾਣੇ ਆ ਜਿਨ੍ਹਾਂ ਦੇ ਤਹਿਤ ਹੋ ਸਕਦਾ ਕਿ ਜਿਹੜੇ ਇਸ ਵੇਲੇ ਟੈਂਪਰੇਰੀ ਰੈਜ਼ੀਡੈਂਟ ਨੇ ਜਿਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਦੇ ਵਿੱਚ ਇਸ ਵੇਲੇ ਰੁਕਣਾ ਪੈ ਰਿਹਾ ਲਾਕਡਾਊਨ ਦੇ ਦੌਰਾਨ ਉਹਨਾਂ ਨੂੰ 12 ਮਹੀਨਿਆਂ ਤੱਕ ਹੋ ਸਕਦਾ ਵੀ ਆਉਣ ਦੀ ਆਗਿਆ ਜਿਹੜੀ ਉਹ ਨਾ ਦਿੱਤੀ ਜਾਵੇ ਔਰ ਜੇਕਰ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਆਲਰੇਡੀ ਰਹਿ ਰਹੇ ਨੇ ਟੈਂਪਰੇਰੀ ਰੈਜ਼ੀਡੈਂਟ ਉਹਨਾਂ ਦੇ ਲਈ ਰਾਹਤ ਇਹ ਵੀ ਹੋ ਸਕਦੀ ਆ ਕਿ ਉਹਨਾਂ ਦੀਆਂ ਜਿਹੜੀਆਂ ਵੀਜ਼ਾ ਦੀਆਂ ਕੰਡੀਸ਼ਨਸ ਆ ਉਹ ਨਰਮ ਕੀਤੀਆਂ ਜਾਣ ਔਰ ਉਹਨਾਂ ਨੂੰ ਵੀਜ਼ਾ ਜਿਹੜਾ ਵਧਾ ਕੇ ਦਿੱਤਾ ਜਾ ਸਕਦਾ ਪਰ ਇਹਦੇ ਦੌਰਾਨ ਇੱਕ ਹੋਰ ਜਿਹੜੀ ਵਧੀਆ ਗੱਲ ਉਹਨਾਂ ਨੇ ਇਹ ਕਹੀ ਆ ਕਿ ਜਿਹੜੇ ਇਸ ਵੇਲੇ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਵੱਖ ਵੱਖ ਦੇਸ਼ਾਂ ਦੇ ਵਿੱਚ ਫਸੇ ਹੋਏ ਸੀਗੇ ਹਨਾ ਉਹਨਾਂ ਦੇ ਲਈ ਵੀ ਅੱਗੇ ਆਉਣਾ ਬਹੁਤ ਜ਼ਰੂਰੀ ਆ ਉਹ ਸਾਡੇ ਆਪਣੇ ਭਾਈਚਾਰੇ ਦੇ ਲੋਕ ਆ ਔਰ ਜਿਹੜੇ ਇੰਨੀ ਦੇਰ ਤੋਂ ਮਿਹਨਤ ਕਰ ਕਰਕੇ ਆਸਟ੍ਰੇਲੀਆ ਜਿਹੜੀ ਨਿਊਜ਼ੀਲੈਂਡ ਦੀ ਜਿਹੜੀ ਆਰਥਿਕਤਾ ਆ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਆ ਪਰ ਅੱਜ ਹੁਣ ਜਦੋਂ ਉਹਨਾਂ ਨੂੰ ਜ਼ਰੂਰਤ ਹੈ ਤਾਂ ਫਿਰ ਇੱਥੇ ਭਾਈਚਾਰੇ ਦਾ ਇੱਕ ਵੱਡਾ ਫਰਜ਼ ਇਹ ਬਣਦਾ ਕਿ ਉਹ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਉੱਤੇ ਆਪਣਾ ਦਬਾਅ ਜਿਹੜਾ ਉਹ ਜ਼ਰੂਰ ਬਣਾਉਣ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ ਉਹਨਾਂ ਨੂੰ ਜੇਕਰ ਉਹ 12 ਮਹੀਨੇ ਤੱਕ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਫਿਰ ਉਹਨਾਂ ਦੇ ਜਿਹੜੇ ਉਸ ਵੀਜ਼ੇ ਦੇ ਨਾਲ ਨਰਮੀ ਕਿਸ ਤਰ੍ਹਾਂ ਵਰਤੀ ਜਾਣੀ ਆ ਉਹਨਾਂ ਦੀਆਂ ਜਿਹੜੀਆਂ ਹੋਰ ਸ਼ਰਤਾਂ ਜਿਹੜੀਆਂ ਉਹ ਕੀ ਹੋਣੀਆਂ ਆ ਉਹ ਉਹਨਾਂ ਦੇ ਹੱਕ ਦੇ ਵਿੱਚ ਕਿਵੇਂ ਹੋ ਸਕਦੀਆਂ ਇਹਦੇ ਲਈ ਭਾਈਚਾਰੇ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਵੱਡੀ ਲੋੜ ਹੈ ਔਰ ਇਹ ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ ਤੇ ਉੱਥੇ ਇੱਕ ਬਹੁਤ ਵੱਡੀ ਲੋੜ ਹੁੰਦੀ ਹੈ ਕਿ ਭਾਈਚਾਰਾ ਇਕਜੁੱਟ ਹੋ ਕੇ ਉੱਥੇ ਆਪਣੇ ਲੋਕਾਂ ਦੇ ਲਈ ਖੜਾ ਹੋਵੇ ਔਰ ਸਰਕਾਰ ਦੇ ਉੱਤੇ ਜਿਹੜਾ ਦਬਾਅ ਆ ਉਹ ਆਪਣਾ ਬਣਾਵੇ ਸੋ ਲਓ ਜੀ ਇਹ ਸਨ ਦਲਜੀਤ ਸਿੰਘ ਹੋਰੀ ਸਾਡੇ ਨਾਲ ਨਿਊਜ਼ੀਲੈਂਡ ਤੋਂ ਆਪਣੀ ਸਾਂਝ ਬਣਾ ਰਹੇ ਸਨ ਇਸ ਵੇਲੇ ਸਾਡੇ ਨਾਲ ਕੁਛ ਹੋਰ ਦੋਸਤ ਬਣੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਦੇ ਮੈਸੇਜਸ ਜਿਹੜੇ ਆ ਉਹ ਮੇਰੇ ਕੋਲ ਇਸ ਵੇਲੇ ਸ਼ੋ ਹੋ ਰਹੇ ਨੇ ਗੁਰਿੰਦਰ ਸਿੰਘ ਇੱਕ ਵਾਰ ਦੁਬਾਰਾ ਜੁੜੇ ਨੇ ਕਹਿੰਦੇ ਜੀ ਇਹ ਸੁਰਿੰਦਰ ਕੌਰ ਜੀ ਦਾ ਗੀਤ ਸੁਣ ਕੇ ਜਲੰਧਰ ਤੋਂ ਰੇਡੀਓ ਤੇ ਚੱਲਣ ਵਾਲੇ ਪ੍ਰੋਗਰਾਮ ਭਾਈਆ ਜੀ ਤੇ ਠੰਡੂ ਰਾਮ ਜੀ ਦੀ ਯਾਦ ਆ ਗਈ ਬਿਲਕੁਲ ਜੀ ਭਾਖੜੀ ਸਰ ਹੁੰਦੇ ਸੀ ਜੀ ਉਹਨਾਂ ਦਿਨਾਂ ਦੇ ਵਿੱਚ ਹਨਾ ਤੇ ਉਸ ਤੋਂ ਬਾਅਦ ਹੁਣ ਕਾਫੀ ਦੇਰ ਤੋਂ ਰਾਜਕੁਮਾਰ ਤੁਲੀ ਹੁਰੀ ਉਹ ਵੀ ਰਿਟਾਇਰ ਹੋ ਗਏ ਆ ਔਰ ਉਹਨਾਂ ਦੇ ਨਾਲ ਸਰਬਜੀਤ ਰਿਸ਼ੀ ਹੁਰੀ ਵੀ ਇਹ ਪ੍ਰੋਗਰਾਮ ਜਿਹੜਾ ਉਹ ਕਰਦੇ ਰਹੇ ਆ ਕਹਿੰਦੇ ਉਸ ਪ੍ਰੋਗਰਾਮ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਸੀ ਤੇ ਬੋਲ ਮਿੱਟੀ ਦੇ ਆ ਬਾਵਿਆ ਆਲਮ ਲੁਹਾਰ ਵੱਲੋਂ ਗਾਇਆ ਹੋਇਆ ਇਹ ਵੀ ਗੀਤ ਤੁਸੀਂ ਇਹ ਸੁਣਨ ਦੀ ਫਰਮਾਇਸ਼ ਕੀਤੀ ਤਾਂ ਜ਼ਰੂਰ ਆਪਾਂ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਜ਼ਰੂਰ ਸੁਣਾ ਦਿੰਦੇ ਹਾਂ ਪਰ ਫਿਲਹਾਲ ਇੱਕ ਗੀਤ ਜਿਹੜਾ ਨਾ ਉਹ ਮੈਂ ਤੁਹਾਡੇ ਲਈ ਕਾਫੀ ਦੇਰ ਦਾ ਕੱਢਿਆ ਹੋਇਆ ਰਾਜ ਰਣਜੋਤ ਦੀ ਆਵਾਜ਼ ਦੇ ਵਿੱਚ ਆ ਬਿਰਹਾ ਤੂੰ ਸੁਲਤਾਨ ਉਹ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਦੇ ਵਿੱਚ ਬਹੁਤ ਜਲਦੀ ਪਾਉਂਦੇ ਆ ਸਾਂਝ ਬਣੇ ਰਹੋ ਜੁੜੇ ਰਹੋ
ਸਮਝ ਨਾ ਆਵੇ ਕਾ ਤੂੰ ਸੱਜਣਾ ਕਰਦਾ ਗੱਲਾਂ ਗੈਰ ਜਿਆਂ ਗਲੀਆਂ ਦੇ ਵਿੱਚ ਛੱਡ ਜਾਣਾ ਏ ਛਾਪਾਂ ਤੇਰੀ ਪੈੜ ਦੀਆਂ ਹੰਝੂ ਦੇ ਕੇ ਮੇੜੇ ਮਾਰੇ ਕਾ ਤੂੰ ਇੰਨਾ ਵੈਰ ਕਰੇ ਬਿਰਹੋ ਚੌਲੀ ਪਾਉਣ ਵਾਲਿਆ ਗੱਲਾਂ ਤੇਰੀ ਖੈਰ ਕਰੇ ਬਿਰਹੋ ਚੌਲੀ ਪਾਉਣ ਵਾਲਿਆ ਗੱਲਾਂ ਤੇਰੀ ਖੈਰ ਕਰੇ ਕਿਸੇ ਸ਼ੁਆ ਵਰਗੀ ਅੜਿਆ ਬੋਲੀ ਰੁੱਖੀ ਹੋ ਗਈ ਪੌਦੀ ਸਰਦ ਹਵਾ ਵਰਗੀ ਨਿੱਤ ਯਾਦਾਂ ਦੇ ਫੇਰੇ ਲਾਵੇ ਫੁਰਕਤ ਸਾਡੀ ਮਾਂ ਵਰਗੀ ਚਾਵਾਂ ਦੇ ਨਾਮ ਮੁੱਕਦੇ ਹੋ ਕੇ ਹੰਝੂ ਸਾਡੇ ਨਾਲ ਲੜੇ ਫਿਰ ਉਹ ਚੋਲੀ ਪਾਉਣ ਵਾਲਿਆ ਗੱਲਾਂ ਤੇਰੀ ਖੈਰ ਕਰੇ ਫਿਰ ਉਹ ਚੋਲੀ ਪਾਉਣ ਵਾਲਿਆ ਕਰੇ
ਕਦਰੀ ਕਦੇ ਰੱਬ ਵਰਗੀ ਸੀ ਅੱਜ ਰੂਹਾਂ ਨੂੰ ਵਾਲ ਗਈ ਪੀੜਾਂ ਦੇ ਪਿੰਡ ਸਾਡੇ ਹੋ ਗਏ ਹੱਸੀ ਤੇਰੇ ਨਾਲ ਗਈ ਇਸ਼ਕ ਚ ਹਾਰੇ ਦਿਲ ਨੇ ਤੇਰੇ ਕਿੰਨੀ ਵਾਰੀ ਪੈਰ ਫੜੇ ਮਿਰਗੋ ਚੋਲੀ ਪਾਉਣ ਵਾਲਿਆ ਗੱਲਾਂ ਤੇਰੀ ਖੈਰ ਕਰੇ ਮਿਰਗੋ ਚੋਲੀ ਪਾਉਣ ਵਾਲਿਆ
जी दोस्तों राज रणजोत दी आवाज दे विच प्रोग्राम दे विच गीत तुहाडी नजर कीता सी असी और गीत तुसी पसंद कीता होना इस गल दी असी उम्मीद कर लैने आ राजनदीप सिंह कैनबरा तो साडे नाल इस वेले बने ने सत श्री अकाल बुला रहे ने बहुत प्यार भरी सत श्री अकाल राजनदीप जी साडे वल्लों वी तुहानू और प्रोग्राम दे विच तुसी जुड़ना कीता तुहाडा बहुत बहुत स्वागत प्रोग्राम च इसे तरह साडे नाल बने रहो और इहदे नाल ही गुरिंदर सिंह जी मैं तुहानू जरूर दस देवां आलम लोहार दी आवाज दे विच तुसी बोल मिंटी दे बावे आ सुनना चाहिया इह गीत मैं तुहाडे लई कढ लिया ते प्रोग्राम दौरान ਗੀਤ ਵੀ ਤੁਹਾਡੀ ਨਜ਼ਰ ਬਹੁਤ ਜਲਦੀ ਆਪਾਂ ਕਰਾਂਗੇ ਔਰ ਨਾ ਮੈਂ ਹੁਣ ਜਿਹੜੀ ਗੱਲ ਅੱਗੇ ਤੋਰਨਾ ਚਾਹੁੰਦੀ ਹਾਂ ਵੈਸੇ ਤੁਸੀਂ ਕਹੋਗੇ ਕਿ ਹਰ ਵਾਰ ਗੱਲਾਂ ਤਾਂ ਉਹੀ ਹੁੰਦੀਆਂ ਬਸ ਘੁਮਾ ਫਰਾ ਕੇ ਲੈ ਆਉਂਦੇ ਆ ਹਨਾ ਪਰ ਗੱਲ ਹੁੰਦੀ ਆ ਵੀ ਕਈ ਵਾਰ ਗੱਲ ਘੁਮਾਉਣੀ ਫਰਾਉਣੀ ਵੀ ਜ਼ਰੂਰੀ ਹੁੰਦੀ ਆ ਕਿਉਂਕਿ ਸਮਾਂ ਇਹੋ ਜਿਹਾ ਬਣ ਜਾਂਦਾ ਮਾਹੌਲ ਇਹੋ ਜਿਹਾ ਬਣ ਜਾਂਦਾ ਕਿ ਚਾਹੁੰਦਿਆਂ ਹੋਇਆਂ ਵੀ ਤੁਸੀਂ ਨਿਰਾਸ਼ਾ ਤੋਂ ਬਾਹਰ ਨਹੀਂ ਆਉਂਦੇ ਚਾਹੁੰਦਿਆਂ ਹੋਇਆਂ ਵੀ ਤੁਸੀਂ ਉਸ ਮਾਹੌਲ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢਦੇ ਕਿਉਂ ਕਿਉਂਕਿ ਜਿਹਦੇ ਨਾਲ ਵੀ ਤੁਸੀਂ ਗੱਲ ਕਰਦੇ ਹੋ ਹਨਾ ਉਹ ਅਗਲਾ ਤੁਹਾਨੂੰ ਹੋਰ ਥੋੜਾ ਜਿਹਾ ਡਰਾਵਾ ਜਿਹੜਾ ਆ ਉਹ ਦੇ ਦਿੰਦਾ ਆ ਉਹਦੇ ਜਿਹੜੇ ਢਹਿੰਦੇ ਜਿਹੇ ਵਿਚਾਰ ਆ ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਅੰਦਰੋਂ ਹਨਾ ਡਰਾਉਂਦੇ ਆ ਵੈਸੇ ਆਪਾਂ ਲੋਕ ਜਿਹੜੇ ਆ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਵਾਲੇ ਲੋਕ ਆ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਿਹੜਾ ਆ ਉਹ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਸਾਡੇ ਸਿੱਖ ਇਤਿਹਾਸ ਦੇ ਵਿੱਚ ਦੇਖੀਏ ਤਾਂ ਇੰਨੇ ਵੱਡੇ ਵੱਡੇ ਮੋਰਚੇ ਜਿਹੜੇ ਮਾਰੇ ਅੱਜ ਅਸੀਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਹੋਰਾਂ ਦਾ ਜ਼ਿਕਰ ਕੀਤਾ ਸੀ ਪ੍ਰੋਗਰਾਮ ਚ ਔਰ ਇਸੇ ਤਰ੍ਹਾਂ ਕਿੰਨੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਕਿੰਨੇ ਇਹੋ ਜਿਹੇ ਸਿੱਖ ਪਾਤਰ ਨੇ ਹਨਾ ਜਿਹੜੇ ਸਾਨੂੰ ਚੜ੍ਹਦੀ ਕਲਾ ਚ ਰਹਿਣ ਦਾ ਸੁਨੇਹਾ ਦਿੰਦੇ ਆ ਅੱਜ ਮੈਂ ਇੱਕ ਬਹੁਤ ਪਿਆਰੀ ਜਿਹੀ ਪੋਸਟ ਦੇਖ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਧਰਮਿੰਦਰ ਸਿੰਘ ਨਾਮ ਦਾ ਨੌਜਵਾਨ ਆ ਬਹੁਤ ਹੀ ਸੋਹਣੇ ਜਿਹੜੇ ਵਿਚਾਰ ਆ ਹਮੇਸ਼ਾ ਰੱਖਦਾ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨਾ ਚਾਹੁੰਦੀ ਹਾਂ ਉਹਨੇ ਲਿਖਿਆ ਵੀ ਜਿੰਨਾ ਵੱਡਾ ਪਲਾਟ ਹੁੰਦਾ ਓਨਾ ਵੱਡਾ ਮਕਾਨ ਨਹੀਂ ਹੁੰਦਾ ਜਿੰਨਾ ਵੱਡਾ ਮਕਾਨ ਹੁੰਦਾ ਓਨਾ ਵੱਡਾ ਬੂਹਾ ਨਹੀਂ ਹੁੰਦਾ ਜਿੰਨਾ ਵੱਡਾ ਬੂਹਾ ਹੁੰਦਾ ਓਨਾ ਵੱਡਾ ਜ਼ਿੰਦਰਾ ਨਹੀਂ ਹੁੰਦਾ ਤੇ ਜਿੰਨਾ ਵੱਡਾ ਜ਼ਿੰਦਰਾ ਹੁੰਦਾ ਓਨੀ ਵੱਡੀ ਚਾਬੀ ਨਹੀਂ ਹੁੰਦੀ ਪਰੰਤੂ ਤੁਸੀਂ ਦੇਖੋ ਕਿ ਚਾਬੀ ਦਾ ਪੂਰੇ ਮਕਾਨ ਉੱਤੇ ਅਧਿਕਾਰ ਹੁੰਦਾ ਇਸੇ ਤਰ੍ਹਾਂ ਕਹਿੰਦੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਬੰਦਸ਼ ਤੇ ਮੁਕਤੀ ਦਾ ਆਧਾਰ ਜਿਹੜਾ ਆ ਉਹ ਮਨ ਦੀ ਚਾਬੀ ਤੇ ਹੀ ਨਿਰਭਰ ਹੁੰਦੇ ਆ ਅਸਲ ਦੇ ਵਿੱਚ ਗੱਲ ਕਹਿਣ ਦਾ ਤਰੀਕਾ ਹੀ ਆ ਇਹ ਹਨਾ ਔਰ ਕਹਿੰਦੇ ਵੀ ਜੇ ਅਸੀਂ ਦੇਖੀਏ ਆਪਣਾ ਆਲਾ ਦੁਆਲਾ ਦੇਖੀਏ ਦੁਨੀਆਂ ਭਰ ਦੇ ਵਿੱਚ ਲੋਕਾਂ ਨੂੰ ਦੇਖੀਏ ਤਾਂ ਪੈਸੇ ਦੀ ਘਾਟ ਦੇ ਨਾਲ ਸਿਰਫ 1% ਲੋਕ ਦੁਖੀ ਹੈ ਪਰ ਸਮਝ ਦੀ ਘਾਟ ਦੇ ਨਾਲ 99% ਜਿਹੜੇ ਲੋਕ ਆ ਉਹ ਦੁਖੀ ਹੈ ਸੋ ਗੱਲ ਸਮਝਣ ਦੀ ਹੈ ਕਿ ਬੰਦਿਸ਼ ਤੇ ਮੁਕਤੀ ਦਾ ਜਿਹੜਾ ਆਧਾਰ ਹੈ ਅਸਲ ਦੇ ਵਿੱਚ ਉਹਨੇ ਕਿਹਾ ਵੀ ਮਨ ਦੀ ਚਾਬੀ ਤੇ ਨਿਰਭਰ ਕਰਦਾ ਹੁਣ ਇਹ ਮਨ ਦੀ ਚਾਬੀ ਜਿਹੜੀ ਆ ਉਹ ਸਾਡੇ ਹੀ ਹੱਥ ਹੈ ਹਨਾ ਅਸੀਂ ਆਪਣੇ ਹੱਥ ਦੇ ਵਿੱਚ ਉਹ ਰੱਖੀ ਆ ਔਰ ਉਹ ਜਿੰਦਰਾ ਜਿਹੜਾ ਆ ਉਹ ਉਸ ਚਾਬੀ ਦੇ ਨਾਲ ਹੀ ਖੁੱਲਣਾ ਔਰ ਇਹ ਸਾਡੇ ਤੇ ਹੀ ਨਿਰਭਰ ਕਰਦਾ ਕਿ ਅਸੀਂ ਉਹ ਜਿੰਦਰਾ ਜਿਹੜਾ ਆ ਉਹ ਖੋਲਣਾ ਜਾਂ ਫਿਰ ਉਹਨੂੰ ਬੰਦ ਰੱਖਣਾ ਜਾਂ ਫਿਰ ਅਸੀਂ ਖੁਸ਼ੀਆਂ ਲੱਭਣੀਆਂ ਨੇ ਜ਼ਿੰਦਗੀ ਦੇ ਵਿੱਚੋਂ ਜਾਂ ਫਿਰ ਨਿਰਾਸ਼ਾਵਾਂ ਜਿਹੜੀਆਂ ਆ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਰੱਖਣੀਆਂ ਕਿਉਂਕਿ ਦੇਖੋ ਇਹ ਜ਼ਿੰਦਗੀ ਦਾ ਇੱਕ ਦਸਤੂਰ ਆ ਅਸੀਂ ਹਮੇਸ਼ਾ ਇਹ ਗੱਲ ਨੂੰ ਕਹਿੰਦੇ ਵੀ ਰਹਿੰਦੇ ਹਾਂ ਦੁਹਰਾਉਂਦੇ ਵੀ ਰਹਿੰਦੇ ਹਾਂ ਹਨਾ ਕਿ ਪਾਣੀ ਚੱਲਦੇ ਹੀ ਰਹਿਣ ਤਾਂ ਇਹ ਚੱਲਦੇ ਹੀ ਸੌਂਦੇ ਨੇ ਕਿਉਂਕਿ ਖੜਦੇ ਬੁੱਸਦੇ ਨੇ ਪਾਣੀ ਵਗਦੇ ਹੀ ਰਹਿਣ ਪਾਣੀ ਵਗਦੇ ਹੀ ਰਹਿਣ ਸੋ ਜ਼ਿੰਦਗੀ ਜਿਹੜੀ ਆ ਇਹ ਵੀ ਚੱਲਦੀ ਰਹਿਣੀ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਆ ਪਰ ਜੇ ਅਸੀਂ ਇਹ ਕਿਤੇ ਵੀ ਮਹਿਸੂਸ ਕਰ ਰਹੇ ਹਾਂ ਵੀ ਜ਼ਿੰਦਗੀ ਚੱਲ ਨਹੀਂ ਰਹੀ ਲੋਕਡਾਊਨ ਦੇ ਵਿੱਚ ਡੱਕੇ ਗਏ ਹਾਂ ਤਾਂ ਇਹ ਬਹੁਤ ਵੱਡਾ ਭੁਲੇਖਾ ਸਾਡਾ। ਜ਼ਿੰਦਗੀ ਤਾਂ ਚੱਲ ਰਹੀ ਹੈ, ਜ਼ਿੰਦਗੀ ਦੀ ਜਿਹੜੀ ਤੋਰ ਆ ਬੜੀ ਸੁਹਾਵਣੀ ਆ, ਔਰ ਜਿਹੜੀ ਭੱਜ ਦੌੜ ਲੱਗੀ ਹੋਈ ਸੀ ਉਹਦੇ ਵਿੱਚੋਂ ਸਾਨੂੰ ਰੁਕਣ ਦੇ ਲਈ ਸਮਾਂ ਜ਼ਰੂਰ ਮਿਲਿਆ। ਇਹਦਾ ਦੂਸਰਾ ਪੱਖ ਅਸੀਂ ਦੇਖਦੇ ਹਾਂ ਜਿਹੜਾ ਸਾਨੂੰ ਜ਼ਿਆਦਾ ਨਿਰਾਸ਼ ਕਰਦਾ, ਉਹ ਇਹ ਹੈ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਉਹ ਜਾ ਰਹੀਆਂ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਰਥਿਕਤਾ ਡੋਲ ਰਹੀ ਹੈ, ਸਾਡੇ ਖਰਚੇ ਕਿੱਦਾਂ ਚੱਲਣੇ, ਸਾਡੇ ਪਰਿਵਾਰ ਕਿੱਦਾਂ ਚੱਲਣੇ, ਹਨਾ। ਪਰ ਦੇਖਿਆ ਜਾਵੇ ਤਾਂ ਦੇਖੋ ਜੀ, ਦੁਨੀਆਂ ਭਰ ਦੇ ਵਿੱਚ ਇਹ ਜਿਹੜਾ ਸਮਾਂ ਹੈ ਸਾਰੇ ਲੋਕਾਂ ਦੇ ਉੱਤੇ ਇੱਕੋ ਜਿਹਾ ਆਇਆ। ਔਰ ਜਦੋਂ ਖਰਚਿਆਂ ਦੀ ਗੱਲ ਕਰਦੇ ਹਾਂ ਤਾਂ ਦੇਖੋ, ਪਰਵਰ ਦਰਗਾਰ ਪਰਮਾਤਮਾ ਜਿਹੜਾ ਆ ਉਹਦੇ ਉੱਤੇ ਟੇਕ ਰੱਖਣੀ ਬਹੁਤ ਜ਼ਰੂਰੀ ਹੈ। ਇੱਥੇ ਹੁਣ ਨਿੰਦਣ ਵਾਲੇ ਜਾਂ ਆਲੋਚਨਾ ਕਰਨ ਵਾਲੇ ਉਹ ਆਲੋਚਕ ਵੀ ਕਹਿ ਸਕਦੇ ਆ ਕਿ ਟੇਕ ਰੱਖਣ ਦੇ ਨਾਲ ਕੀ ਹੋਣਾ, ਪਰ ਟੇਕ ਜਿਹੜੀ ਆ ਉਹ ਬਹੁਤ ਵੱਡੀ ਚੀਜ਼ ਹੈ। ਪਰਮਾਤਮਾ ਦਾ ਜਿਹੜਾ ਆਸਰਾ ਉਹ ਬਹੁਤ ਵੱਡਾ, ਜਦੋਂ ਤੁਸੀਂ ਆਪਣੀਆਂ ਚਿੰਤਾਵਾਂ ਉਹਦੇ ਉੱਤੇ ਸੁੱਟ ਦਿੰਦੇ ਹੋ, ਜਦੋਂ ਉਹਦੀ ਟੇਕ, ਜਦੋਂ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਾਨੂੰ ਆ ਜਾਂਦਾ ਨਾ, ਤਾਂ ਫਿਰ ਸਾਡੀਆਂ ਚਿੰਤਾਵਾਂ ਸਾਡੀਆਂ ਨਹੀਂ ਰਹਿੰਦੀਆਂ, ਉਹ ਉਹਦੀਆਂ ਬਣ ਜਾਂਦੀਆਂ। ਔਰ ਉਹ ਆਪ ਹੀ ਸਾਡੇ ਲਈ ਉਹੋ ਜਿਹੇ ਵਸੀਲੇ ਘੜਦਾ ਜਿਨ੍ਹਾਂ ਦੇ ਬਾਰੇ ਸੋਚਣ ਦੀ ਲੋੜ ਸਾਨੂੰ ਨਹੀਂ ਹੁੰਦੀ। ਹਾਂ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿਰਤ ਦਾ ਉਪਦੇਸ਼ ਜ਼ਰੂਰ ਦਿੱਤਾ, ਜਦੋਂ ਅਸੀਂ ਕਿਰਤ ਕਰਨੀ ਹੈ ਤੇ ਫਿਰ ਡਟ ਕੇ ਕਰਨੀ ਹੈ, ਹਨਾ। ਪਰ ਜ਼ਿੰਦਗੀ ਦੇ ਵਿੱਚ ਅਸੀਂ ਨਿਰਾਸ਼ ਨਹੀਂ ਹੋਣਾ, ਇਸ ਕਰਕੇ ਤੁਹਾਡੇ ਨਾਲ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਇਸ ਮਾਧਿਅਮ ਤੋਂ, ਇਸ ਪਲੇਟਫਾਰਮ ਤੋਂ ਮੈਂ ਕਰਦੀ ਰਹਿੰਦੀ ਹਾਂ, ਔਰ ਇਹ ਆਪਾਂ ਕਰਦੇ ਰਹਿਣਾ, ਕਿਉਂਕਿ ਤੁਹਾਡੇ ਨਾਲ, ਤੁਹਾਡੇ ਹੁੰਗਾਰਿਆਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਵੀ ਰਹਿੰਦੀ ਹੈ। ਤੁਸੀਂ ਅਸਲ ਦੇ ਵਿੱਚ ਇਸ ਚੜ੍ਹਦੀ ਕਲਾ ਨੂੰ ਕਿਸ ਰੂਪ ਦੇ ਵਿੱਚ ਦੇਖਦੇ ਆ, ਔਰ ਕਿਸ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਿਉਣਾ ਲੋਚਦੇ ਹੋ, ਤੁਸੀਂ ਜ਼ਰੂਰ ਦੱਸਿਓ। ਅੱਜ ਕੱਲ੍ਹ ਕਿੱਦਾਂ ਦਾ ਮਾਹੌਲ ਬਣਿਆ ਹੋਇਆ, ਅੱਜ ਕੀ ਕਰ ਰਹੇ ਹੋ ਤੁਸੀਂ, ਸਾਡੇ ਨਾਲ ਇਹ ਸਾਂਝ ਜ਼ਰੂਰ ਪਾਇਓ। ਵੈਸੇ ਵੱਖ ਵੱਖ ਅੱਜ ਸ਼ਹਿਰਾਂ ਦੇ ਵਿੱਚ ਨਾ ਬਹੁਤ ਸੋਹਣਾ ਜਿਹਾ ਮੌਸਮ ਹੈ, ਐਡੀਲੇਡ ਵਾਲੇ ਵੀ ਅੱਜ ਮੌਸਮ ਜਿਹੜਾ ਇੰਜੋਏ ਕਰ ਰਹੇ ਹੋਣਗੇ, ਉਮੀਦ ਕਰਦੀ ਹਾਂ। ਜਿਹੜੇ ਜਿਹੜੇ ਵੀ ਦੋਸਤ ਇਸ ਵੇਲੇ ਸੁਣ ਰਹੇ ਆ ਆਪਣੇ ਆਪਣੇ ਸ਼ਹਿਰਾਂ ਤੋਂ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਜ਼ਰੂਰ ਸਾਂਝ ਪਾਇਓ ਔਰ ਦੱਸਿਓ ਕਿ ਤੁਸੀਂ ਅੱਜ ਦਾ ਦਿਨ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਨਾਲ ਕਿਵੇਂ ਮਨਾ ਰਹੇ ਹੋ, ਕਿਸ ਤਰ੍ਹਾਂ ਅੱਜ ਬਤੀਤ ਕਰ ਰਹੇ ਹੋ। ਸਾਡੇ ਨਾਲ ਮਨਦੀਪ ਸਿੰਘ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਯਾਨੀ ਕਿ ਗੁੱਡ ਮਾਰਨਿੰਗ ਕਹਿ ਰਹੇ ਨੇ। ਵੈਰੀ ਗੁੱਡ ਮਾਰਨਿੰਗ ਮਨਦੀਪ ਜੀ, ਸਾਡੇ ਵੱਲੋਂ ਵੀ ਤੁਹਾਨੂੰ ਔਰ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਪ੍ਰੋਗਰਾਮ ਚ ਅੱਜ ਪਹਿਲੀ ਵਾਰ ਆਏ ਹੋ, ਭੁਲੇਖਾ ਮੈਨੂੰ ਲੱਗ ਰਿਹਾ, ਜਾਂ ਫਿਰ ਸੱਚੀ ਪਹਿਲੀ ਵਾਰ ਆਏ ਹੋ, ਤਾਂ ਤੁਹਾਡਾ ਤਹਿ ਦਿਲ ਤੋਂ ਜੀ ਆਇਆਂ ਨੂੰ ਕਰਦੇ ਹਾਂ। ਪ੍ਰੋਗਰਾਮ ਚ ਜ਼ਰੂਰ ਆਇਆ ਕਰੋ, ਬਣਿਆ ਕਰੋ, ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਇਆ ਕਰੋ, ਬਹੁਤ ਚੰਗਾ ਲੱਗਦਾ। ਇਸ ਵੇਲੇ ਇੱਕ ਜਿਹੜਾ ਗੀਤ ਆ ਉਹ ਆਪਾਂ ਗੁਰਿੰਦਰ ਸਿੰਘ ਹੋਰਾਂ ਦੀ ਫਰਮਾਇਸ਼ ਤੇ ਜ਼ਰੂਰ ਪ੍ਰਸਾਰਿਤ ਕਰਨਾ ਆਲਮ ਲੁਹਾਰ ਦੀ ਆਵਾਜ਼ ਦੇ ਵਿੱਚ, ਬੋਲ ਮਿੱਟੀ ਦੀ ਬਾਵਿਆ। ਸੋ ਲਓ ਜੀ, ਗੁਰਿੰਦਰ ਸਿੰਘ ਹੋਰਾਂ ਦੀ ਫਰਮਾਇਸ਼ ਤੇ ਪ੍ਰੋਗਰਾਮ ਚੱਕਲਾ ਗੀਤ ਆਲਮ ਲੋਹਾਰ ਦੀ ਆਵਾਜ਼ ਦੇ ਵਿੱਚ ਆਉਂਦੇ ਆ, ਬਹੁਤ ਜਲਦੀ ਬਣੇ ਰਹੋ, ਜੁੜੇ ਰਹੋ।
ਬਾਵਿਆ ਉਹ ਤੇਰੇ ਦੁੱਖਾਂ ਨੇ ਮਾਰੀ ਅੱਖੀਆਂ ਤੇਰਾ ਰਾਹ ਤੱਕ ਤੱਕ ਥੱਕ ਗਈਆਂ ਅੱਖੀਆਂ
जी दोस्तो आलम लोहार दी आवाज दे विच गीत तुसी सुनिया बोल मिट्टी दा बावा सुमित कर दिया गीत जरूर पसंद आया होना प्रोग्राम दे विच समा सिर्फ साडे कोल 5 मिनट दा बचिया है उस तो बाद अगला प्रोग्राम तुहाडे लई लैके हाजिर होना है साडे अगले पेशकर्ता कबीर होरां ने जिहड़े कि 11 नाल 12 प्रोग्राम दे नाल तुहाडे रूबरू हुंदे ने बहुत जल्द ओ तुहाडे नाल सांझ बणाउणगे पर उस तो पहला एक प्यारी जी कविता तुहाडे नाल सांझी जरूर कर दी आ कविता दा नाम है जी खतरनाक औरत हरलीन कौर होरां दी लिखी हुई है लिखदी है कि ओ समझदे हन मैं एक खतरनाक औरत हां ओ समझदे हन मैं एक खतरनाक औरत हां औरतां जो सुरखी नहीं लाउंदियां चूड़ियां नहीं पाउंदियां गहणियां दी थां किताबां खरीददियां हन गहणियां दी थां किताबां खरीददियां हन जिन्हां दे परसां विच कंगा शीशा नहीं जिन्हां दे परसां विच कंगा शीशा नहीं कागज़ ते कलमां हुंदियां अचियां औरतां खतरनाक हुंदियां ओ मैनू खतरनाक समझ मेरा पिछा करदे हन मेरे घर दा हर कोना फरोलदे खाली हथ परत जांदे कितों कुछ खतरनाक नहीं मिलता बस ओ मेरिया अखां वल वेखना भुल जांदे हन बस ओ मेरिया अखां वल वेखना भुल जांदे हन ते तलाशी तो बिना बची रहिंदी हां मैं ए इको एक जगह है जिथे मैं सुपने लुको के रखदी हां ए इको एक जगह है जिथे मैं सुपने लुको के रखदी हां क्या ही बात है बहुत ही सोहने तरह दे जज्बात बहुत सोहने सलीके दे नाल और बहुत सोहने अंदाज दे विच इस कवित्री ने साडे नाल सांझे कीते इस कविता दे राही और इह मैनूं कविता बड़ी अपील कीती बड़ी टुंबी मैनूं और इसे करके मैं तुहाडे नाल सांझी कीती और बहुत वार इह वापरदा और मेरे जहन ते भी बहुत वार ए वापरदा है और मैनू लगदा सी कि जिवें ए मेरी अपनी ही आवाज होवे सो बहुत वार सानू जरूरी नहीं है कि एक औरत दे नाल ही इहो जिहा वापरदा होना है ना हर इंसान दे नाल जिहड़ा संवेदनशील है उहदे नाल इहो जिहा वापरना जिहड़ा है उह सुभाविक है सो हर इंसान दा जिहड़ा नजरिया उह वक्खो वक्खरा हुंदा सानू वेखण दा सानू परखण दा सो बहुते लोग जिहड़े आ उह परख दे विच ही रहिंदे आ कि तुहाडी जिहड़ी परख आ उह किस तरीके किस ढंग दे नाल कीती जावे पर इह जिहड़ी परख आ उहदे विचों तुसी साबत सबूत किवें निकल जांदे हो हैना इह इक बहुत वड्डा गुण हुंदा है कहिंदा कि परखणी है तां परखो आदमीयत इह चेहरे खूबसूरत की करोगे परखणी है ता परखो आदमीयत ए चेहरे खूबसूरत की करोगे सिदक मिलना है आखिर सादगी चों वधा के हर जरूरत की करोगे तुहाडा डिग पिया किरदार जेकर तुहाडा डिग पिया किरदार जेकर ता ए उच्ची इमारत की करोगे सो किरदार जिहड़ा मैं अक्सर कहनी हुंनी आ बहुत वड्डी चीज है बहुत महान चीज है और इस किरदार नूं बणाउंदिया उमरां लग जांदियां पर जेकर इहो जे लोकां दी परख दे विच तुसी पै जाओ तां फिर रोलण दे लई उह लोक जिहड़े बहुत ही देर नहीं लाउंदे सो इह बहुत वड्डी गल है कि इस किरदार दी परख दे विचों तुसी किस तरह साबत सबूत बाहर निकलना सो साडे नाल इस वेले एक बार फिर गुरिंदर सिंह हुरी बने ने कहिंदे जी बहुत वधिया संदेश दिता ते उपरांत गीत दे लई वी कहिंदे बहुत बहुत धन्नवाद जी बस उह पिंड दा रेडियो ते बचपन तुसी याद करवा दिता ए प्रोग्राम ते सुखप्रीत कौर जी दा सी ਨਹੀਂ ਜੀ, ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਗੁਰਿੰਦਰ ਸਿੰਘ ਜੀ ਕੱਲ ਆਉਣਾ, ਆਉਣ ਵਾਲੇ ਹਰ ਬੁੱਧਵਾਰ ਉਹ ਐਡੀਲੇਡ ਤੋਂ ਪ੍ਰੋਗਰਾਮ ਕਰਦੇ ਨੇ, ਔਰ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਉਹ ਕੱਲ ਲੈ ਕੇ ਆਉਣਗੇ ਸੁਖਪ੍ਰੀਤ ਹੋਰੀ। ਤੁਸੀਂ ਉਹਨਾਂ ਦਾ ਪ੍ਰੋਗਰਾਮ ਵੀ ਜ਼ਰੂਰ ਸੁਣਿਓ, ਔਰ ਤੁਸੀਂ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਹੋ, ਸਾਡੇ ਹਮ ਸਫ਼ਰ ਬਣ ਦਿਓ। ਤੁਹਾਡਾ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਪ੍ਰੋਗਰਾਮ ਜਿਹੜਾ ਅਗਲਾ ਤੁਹਾਡੇ ਲਈ ਕਬੀਰ ਲੈ ਕੇ ਆਉਣਗੇ, ਇਸ ਵੇਲੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ ਅੱਜ ਦੇ ਲਈ। ਜੋ ਵੀ ਭੁੱਲਾਂ ਚੁੱਕਾਂ ਹੋਈਆਂ, ਜੋ ਵੀ ਪ੍ਰੋਗਰਾਮ 'ਚ ਕਮੀਆਂ ਰਹੀਆਂ, ਉਹਦੇ ਲਈ ਵੀ ਮੈਂ ਮਾਫ਼ੀ ਚਾਹਾਂਗੀ, ਪਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਅਸੀਂ ਸੁਧਾਰ ਲੈ ਕੇ ਆਈਏ, ਇਸ ਗੱਲ ਦਾ ਅਸੀਂ ਵਾਅਦਾ ਜਿਹੜਾ ਉਹ ਜ਼ਰੂਰ ਤੁਹਾਡੇ ਨਾਲ ਕਰਦੇ ਜਾਂਦੇ ਹਾਂ। ਸ਼ਾਮ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਮੁੜ ਜੁੜ ਬੈਠਾਂਗੇ। ਇਸ ਵੇਲੇ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੇ ਲਈ ਮੈਨੂੰ ਯਾਨੀ ਅਮਰਦੀਪ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ 'ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ
ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਰੋਤਿਓ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਆ ਜੁੜਿਆ ਜੀ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿਚ ਜੀ ਹਾਂ ਮੈਂ ਤੁਹਾਡਾ ਦੋਸਤ ਹਮੇਸ਼ਾ ਤੁਹਾਡੇ ਨਾਲ ਜੁੜਦਾ ਜੀ ਕੁਝ ਖਾਸ ਗੱਲਬਾਤ ਲੈ ਕੇ ਕੁਝ ਖਾਸ ਉਸ ਵਿਸ਼ੇ ਦੀ ਗੱਲਬਾਤ ਲੈ ਕੇ ਜਿਹੜੀ ਸਾਨੂੰ ਕਿਤੇ ਨਾ ਕਿਤੇ ਸਾਡੇ ਆਪਣਿਆਂ ਨਾਲ ਸਾਡੇ ਬਜ਼ੁਰਗਾਂ ਨਾਲ ਸਾਡੇ ਪੰਜਾਬ ਨਾਲ ਔਰ ਸਾਡੇ ਪੰਜਾਬ ਦੀ ਜ਼ਰਖੇਜ਼ ਮਿੱਟੀ ਨਾਲ ਜੋੜਦੀ ਆ ਸੋ ਹਮੇਸ਼ਾ ਗੱਲ ਕਰਾਂਗੇ ਕਲਚਰ ਦੀ ਗੱਲ ਕਰਾਂਗੇ ਸਭਿਆਚਾਰ ਦੀ ਜੀ ਹਾਂ ਅੱਜ ਮੈਂ ਗੱਲ ਕਰਨ ਜਾ ਰਿਹਾ ਜੀ ਉਸ ਵਿਸ਼ੇ ਦੇ ਉੱਤੇ ਜਿਹੜੇ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਗਾਹੇ ਵਗਾਹੇ ਜਾ ਕੇ ਆਪਣੇ ਆਪ ਨੂੰ ਫਸਾ ਲੈਂਦੇ ਹਾਂ ਜੀ ਹਾਂ ਵਿਸ਼ਾ ਬਹੁਤ ਖੂਬਸੂਰਤ ਬਹੁਤ ਪਿਆਰਾ ਕਿਉਂਕਿ ਅੱਜ ਦੇ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਸ਼ਾਇਦ ਉਸ ਨਾਲ ਤੁਹਾਡਾ ਬਚਪਨ ਵਾਪਸ ਆ ਜਾਵੇ ਆਓ ਜੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ ਤੇ ਗੀਤ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਕਰਾਂਗੇ
ਮੈਂ ਕੋਠੇ ਉੱਤੇ ਚੜਿਆ ਕਬੂਤਰ ਅੜਾਉਣ ਲਈ ਉਹ ਵੀ ਚੜੀ ਸੀ ਉੱਚ ਬਾਰੇ ਚਾ ਜੰਜ ਨੂੰ ਫੜਾਉਣ ਲਈ ਸੀ ਮੈਂ ਕੋਠੇ ਉੱਤੇ ਚੜਿਆ ਕਬੂਤਰ ਅੜਾਉਣ ਲਈ ਉਹ ਵੀ ਚੜੀ ਸੀ ਉੱਚ ਬਾਰੇ ਚਾ ਜੰਜ ਨੂੰ ਫੜਾਉਣ ਲਈ ਉਹ ਮੈਂ ਤਾਂ ਉੱਡਦੀ ਕਬੂਤਰੀ ਨੂੰ ਵਾਜਾ ਮਾਰਦਾ ਸੀ ਉੱਡਦੀ ਕਬੂਤਰੀ ਨੂੰ ਵਾਜਾ ਮਾਰਦਾ ਸੀ ਹੁਣ ਤੀਜੇ ਦਿਨ ਉਹਦੇ ਹੱਥ ਚ ਗੁਲਾਬੀ ਕਾਰਡ ਸੀ ਜੀ ਤੇ ਪਿੰਡ ਦਾ ਪਤਾ ਤੇ ਉਹਦਾ ਨਾਮ ਹੀ ਨਾਲ ਸੀ
ਫਿਰ ਚ ਦੁਹਾਈ ਮਿੱਤਰੋ ਚੌਥੇ ਦਿਨ ਉਹ ਛੱਤ ਤੇ ਨਾ ਆਈ ਮਿੱਤਰੋ ਮੱਛੀ ਅੱਬੀ ਦੇ ਸਰੀਰ ਚ ਦੁਹਾਈ ਮਿੱਤਰੋ
ਜੀ ਸਰੋਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਫਿਰ ਜੁੜਿਆ ਜੀ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਲੈ ਕੇ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਨੀਆਂ ਨੇ ਜੀ ਦੀਪਕ ਦੀਆਂ ਦੀਪ ਦੀਆਂ ਲੌ ਦੀਆਂ ਜੀ ਹਾਂ ਮੈਂ ਉਹਨਾਂ ਸਮਿਆਂ ਦੀ ਗੱਲ ਕਰਾਂਗਾ ਜਿਹੜੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਦੇ ਇਲੈਕਟ੍ਰਿਸਿਟੀ ਨਹੀਂ ਹੋਇਆ ਕਰਦੀ ਸੀਗੀ ਜੀ ਮੈਂ ਉਸ ਦੌਰ ਦੀ ਗੱਲ ਕਰਾਂਗਾ ਜਿਸ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਕੁਛ ਜਿਹੜੀਆਂ ਅਸੈਂਸ਼ੀਅਲ ਸਰਵਿਸਿਸ ਸੀਗੀਆਂ ਉਹ ਨਹੀਂ ਹੁੰਦੀਆਂ ਸਨ ਜੀ ਹਾਂ ਮੈਂ ਉਹਨਾਂ ਦੀ ਗੱਲ ਕਰ ਦਾਂਗਾ ਜਦੋਂ ਗੈਸ ਚੁੱਲ੍ਹਾ ਬਿਜਲੀ ਔਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਰੇਟ ਸੀਗੇ ਨਾ ਤੇਲ ਪਾਣੀ ਦੇ ਉਹ ਬੜੇ ਘੱਟ ਸੀਗੇ ਜੀ ਹਾਂ ਮੈਂ ਉਸੇ ਦੌਰ ਦੇ ਵਿੱਚ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਅੱਜ ਤੋਂ 4 ਦਹਾਕੇ ਪਹਿਲਾਂ ਮੈਂ ਉਸ ਸਮੇਂ ਦੀ ਗੱਲ ਕਰੂੰਗਾ ਜਿਸ ਸਮੇਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀਗੇ ਜਾਂ ਮੇਰੇ ਪਿਤਾ ਜੀ ਸੀਗੇ ਜਿਹੜੇ ਨੇ ਉਹ ਬਿਜਲੀ ਦੇ ਵਿੱਚ ਨਹੀਂ ਬਲਕਿ ਦੀਪ ਦੀ ਲੌ ਦੇ ਵਿੱਚ ਯਾਨੀ ਕਿ ਦੀਵੇ ਦੀ ਲੌ ਦੇ ਵਿੱਚ ਪੜੇ ਨੇ ਕੁਛ ਤਜਰਬੇ ਸਾਂਝੇ ਕਰਾਂਗੇ ਉਹਨਾਂ ਸਭ ਲੋਕਾਂ ਦੇ ਜੋ ਮੇਰੇ ਨਾਲ ਉਹਨਾਂ ਨੇ ਸਾਂਝੇ ਕੀਤੇ ਜੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਅਕਸਰ ਪੜ੍ਹਾਈ ਕਰਦੇ ਜਾਂ ਲੋਕੀ ਰਾਤ ਦਾ ਕੰਮ ਕਰਦੇ ਤਾਂ ਉਹਨਾਂ ਕੋਲ ਇੱਕ ਚੀਜ਼ ਬੜੀ ਖਾਸ ਹੁੰਦੀ ਸੀ ਹੁੰਦਾ ਸੀ ਦੀਪਕ ਜਾਂ ਦੀਵਾ ਇਹ ਦੀਵਾ ਅਕਸਰ ਮਿੱਟੀ ਦਾ ਬਣਿਆ ਹੋਇਆ ਹੁੰਦਾ ਸੀਗਾ ਇਹ ਮਿੱਟੀ ਦਾ ਦੀਵਾ ਸੀਗਾ ਜਿਹੜਾ ਇਸ ਤੋਂ ਇਲਾਵਾ ਆਮ ਲੋਕ ਸਨ ਜਿਹੜੇ ਉਹ ਸਰੋਂ ਦਾ ਤੇਲ ਸ਼ਾਇਦ ਨਾ ਵਾਲ ਪਾਉਂਦੇ ਇਹਦੇ ਲਈ ਉਹਨਾਂ ਨੇ ਇੱਕ ਪੁਰਾਣੀ ਜਾਂ ਇਹ ਲਗਾ ਲਓ ਜੀ ਕਿ ਅਧੀਆ ਪਲਾਸਟਿਕ ਦਾ ਅਧੀਆ ਹੁੰਦਾ ਜਾਂ ਕੱਚ ਦਾ ਅਧੀਆ ਹੁੰਦਾ ਜਿਹਦੇ ਵਿੱਚ ਅਕਸਰ ਪਹਿਲਾਂ ਦਾਰੂ ਆਇਆ ਕਰਦੀ ਸ਼ਰਾਬ ਆਇਆ ਕਰਦੀ ਸੀਗੀ ਉਹ ਅਧੀਆ ਨੂੰ ਲੈ ਕੇ ਉਹਦੇ ਜਿਹੜੇ ਗੋਲ ਢੱਕਣ ਸੀ ਲੋਹੇ ਵਾਲਾ ਉਹਦੇ ਵਿੱਚ ਹਲਕੀ ਜਿਹੀ ਮੋਰੀ ਕੱਢ ਕੇ ਉਹਦੇ ਵਿੱਚ ਕੱਪੜੇ ਦੀ ਲੀਰਾਂ ਦੀ ਇੱਕ ਬੱਤੀ ਵੱਟ ਕੇ ਉਹ ਢੱਕਣ ਦੇ ਵਿੱਚੋਂ ਕੱਢੀ ਜਾਂਦੀ ਔਰ ਉਸ ਮਿੱਟੀ ਜੋ ਅਧੀਆ ਸੀਗਾ ਜੀ ਕੱਚ ਦਾ ਉਹਦੇ ਵਿੱਚੋਂ ਮਿੱਟੀ ਦਾ ਤੇਲ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਉਸ ਦੀਵੇ ਨੂੰ ਬਾਲਿਆ ਜਾਂਦਾ ਮੈਂ ਸੁਣਿਆ ਜੀ ਉਹ ਦੀਵਿਆ ਜਿਹੜਾ ਅਧੀਆ ਤੇਲ ਦਾ ਹੁੰਦਾ ਸੀਗਾ ਜੀ ਉਹ ਤਕਰੀਬਨ 3 ਜਾਂ 4 ਦਿਨ ਚੱਲ ਜਾਂਦਾ ਹੁੰਦਾ ਸੀ ਕਿਆ ਦਿਨ ਸੀਗੇ ਜੀ ਸਰੋਂ ਦੇ ਤੇਲ ਦਾ ਦੀਵਾ ਵੀ ਪਾਲਦੇ ਸੀ ਲੋਕ ਪਰ ਕਿਤੇ ਕਿਤੇ ਪਾਲਦੇ ਸੀਗੇ ਖੈਰ ਗੱਲਾਂ ਬਾਤਾਂ ਹੋਰ ਬਹੁਤ ਨੇ ਕਰਨ ਨੂੰ ਆਪਾਂ ਗੀਤਾਂ ਦਾ ਸਿਲਸਿਲਾ ਉਹ ਜਾਰੀ ਰੱਖਣਾ ਤੇ ਉਹਨੂੰ ਛੱਡਾਂ
ਯੋ ਗਰਲ ਯੂ ਲੁਕਿੰਗ ਸੋ ਫਾਈਨ ਕੈਨ ਆਈ ਟੇਕ ਯੂ ਆਊਟ ਫਾਰ ਸਮ ਵਾਈਨ ਐਂਡ ਡਾਈਨ ਇਜ਼ ਦੈਟ ਕੂਲ ਵਿਦ ਯੂ
ਕੈਂਡਲ ਲਾਈਟ ਚ ਡਿਨਰ ਕਰਾਵਾਂ ਹਾਂ ਨੈਣਾ ਵਿੱਚੋਂ ਸਿਪ ਸਿਪ ਲਾਵਾਂ ਕੈਂਡਲ ਲਾਈਟ ਚ ਡਿਨਰ ਕਰਾਵਾਂ ਨੈਣਾ ਵਿੱਚੋਂ ਕੁੱਟ ਕੁੱਟ ਲਾਵਾਂ ਦਿਲ ਦੇ ਸਾਰੇ ਜਾ ਪੁਗਾਵਾਂ ਮੇਰਾ ਜੀ ਕਰਦਾ ਔਖੀਆਂ ਦੀ ਅੱਖੀਆਂ ਦੀ ਅੱਖੀਆਂ ਨੂੰ ਗੱਲ ਸਮਝਾਵਾਂ ਥੱਲੇ ਬਹਿ ਕੇ ਦਿਲ ਦਾ ਹਾਲ ਸੁਣਾਵਾਂ ਹਾਏ ਉਹ ਮੇਰਾ ਜੀ ਕਰਦਾ ਤੇਰੇ ਨਾਲ ਸੋਣੀਏ ਤੇਰੇ ਨਾਲ ਸੋਣੀਏ ਹੋਲੀਡੇ ਮਨਾਮ ਆਇਓ ਮੇਰਾ ਜੀ ਕਰਦਾ ਹਾਂ ਕੈਂਡਲ ਲਾਈਟ ਚ ਡਿਨਰ ਕਰਾਵਾਂ ਬਿਨ ਹੋਰ ਨਾ ਹੋਵੇ
ਤੇ ਬੈਠਾ ਬੋਰ ਨਾ ਹੋਵੇ ਜਸਟ ਬੀਟ ਦਾ ਗੀਤ ਮੈਂ ਗਾਵਾਂ ਮੇਰਾ ਜੀ ਕਰਦਾ ਅੱਖੀਆਂ ਦੀ ਅੱਖੀਆਂ ਦੀ ਅੱਖੀਆਂ ਨੂੰ ਗੱਲ ਸਮਝਾਵਾਂ ਥੱਲੇ ਬਹਿ ਕੇ ਦਿਲ ਦਾ ਹਾਲ ਸੁਣਾਵਾਂ ਹਾਏ ਉਹ ਮੇਰਾ ਜੀ ਕਰਦਾ ਤੇਰੇ ਨਾਲ ਸੋਣੀਏ ਤੇਰੇ ਨਾਲ ਸੋਣੀਏ ਹੋਲੀਡੇ ਮਨਾਵਾਂ ਹਾਏ ਉਹ ਮੇਰਾ ਜੀ ਕਰਦਾ ਕੈਂਡਲ ਲਾਈਟ ਚ ਡਿਨਰ ਕਰਾਵਾਂ ਸਵੀਟ ਸਵੀਟ ਜੀਆਂ ਹੋਣ ਗੱਲਾਂ ਓ ਬੈਠਾ ਵਾਰ ਨੜਾ ਦੇ ਚੱਲਾਂ ਮੈਸੇਜ ਦਿਲ ਦੇ ਦਿਲ ਨੂੰ ਕੱਲਾ ਤੇਰੇ ਮੇਰੇ ਪਿਆਰ ਦੀਆਂ ਉੱਠਣ ਛੱਲੀਆਂ ਮੱਥੇ ਉੱਤੋਂ ਜ਼ੁਲਫ ਹਟਾਵਾਂ ਮੇਰੇ ਜੀ ਕਰਦਾ ਔਖੀਆਂ ਦੀ ਅੱਖੀਆਂ ਦੀ ਅੱਖੀਆਂ ਨੂੰ ਗੱਲ ਸਮਝਾਵਾਂ ਗੱਲੇ ਬਹਿ ਕੇ ਦਿਲ ਦਾ ਹਾਲ ਸੁਣਾਵਾਂ ਹਾਏ ਉਹ ਮੇਰਾ ਜੀ ਕਰਦਾ ਤੇਰੇ ਨਾਲ ਸੋਣੀਏ ਤੇਰੇ ਨਾਲ ਸੋਣੀਏ ਹੋਲੀਡੇ ਮਨਾਵਾਂ ਹਾਏ ਉਹ ਮੇਰਾ ਜੀ ਕਰਦਾ ਕੈਂਡਲ ਲਾਈਟ ਚ ਡਿਨਰ ਕਰਾਵਾਂ ਗਜਬ ਕਹਾਣੀ ਆਪਾਂ ਦੋਵੇਂ ਹਾਣੋ ਹਾਣੀ ਨਿਜ਼ਾਮਪੁਰ ਦੀ ਤੂੰ ਪ੍ਰੀਤਨੀ ਕਦੋਂ ਹੋਵੇਗੀ ਨੈਕਸਟ ਮੀਟਨੀ ਕਾਲਾ ਕਹਿੰਦਾ ਸੱਦ ਕੇ ਜਾਵਾਂ ਮੇਰਾ ਜੀ ਕਰਦਾ ਔਖੀਆਂ ਦੀ ਅੱਖੀਆਂ ਦੀ ਅੱਖੀਆਂ ਨੂੰ ਗੱਲ ਸਮਝਾਵਾਂ ਚੱਲੇ ਬੈ ਕੇ ਦਿਲ ਦਾ ਹਾਲ ਸੁਣਾਵਾਂ ਹਾਏ ਉਹ ਮੇਰਾ ਜੀ ਕਰਦਾ ਤੇਰੇ ਨਾਲ ਸੋਣੀਏ ਤੇਰੇ ਨਾਲ ਸੋਣੀਏ ਹੋਲੀਡੇ ਮਨਾਵਾਂ ਹਾਏ ਉਹ ਮੇਰਾ ਜੀ ਕਰਦਾ ਕੈਂਡਲ ਲਾਈਟ ਚ ਡਿਨਰ ਕਰਾਵਾਂ
ਜੀ ਸਰੋਤੋ ਮੈਂ ਤਾਂ ਹੁਣ ਇਸ ਗੱਲ ਦੇ ਉੱਤੇ ਬੜਾ ਹੈਰਾਨ ਹੁੰਦਾ ਹਾਂ ਕਿ ਜੋ ਸਮਾਂ ਸੀ ਉਹ ਲੰਘ ਗਿਆ ਪਰ ਜੋ ਸਮੇਂ ਦਾ ਹਾਲਾਤ ਸੀਗਾ ਉਹ ਸਾਡੇ ਤੇ ਕਿਤੇ ਨਾ ਕਿਤੇ ਸਾਡਾ ਕਲਚਰ ਬਣ ਕੇ ਸਾਡੇ ਨਾਲ ਉਹ ਵਾਪਸ ਜੁੜ ਗਏ ਨੇ। ਜੀ ਹਾਂ, ਇਹ ਉਹਨਾਂ ਸਮਿਆਂ ਦੀ ਗੱਲ ਹੈ ਜਿਹੜੇ ਸਮਿਆਂ ਦੇ ਵਿੱਚ ਕਦੇ ਵੀ ਕਿਸੇ ਬੰਦੇ ਕੋਲੇ ਬਹੁਤੇ ਪੈਸੇ ਆ ਜਿਹੜੇ ਉਹ ਨਹੀਂ ਹੋਇਆ ਕਰਦੇ ਸਨ ਤੇ ਉਹ ਅਕਸਰ ਗੁਜ਼ਾਰਾ ਸੀਗਾ ਜਿਹੜਾ ਉਹ ਸਿਰਫ ਇਸ ਗੱਲ ਤੇ ਕਰਿਆ ਕਰਦਾ ਸੀਗਾ ਕਿ ਅੱਜ ਸ਼ਾਮ ਨੂੰ ਦੀਵੇ ਚ ਤੇਲ ਬਾਲੀਏ ਕਿ ਨਾ ਬਾਲੀਏ। ਜੇ ਕੋਈ ਰਿਸ਼ਤੇਦਾਰ ਆ ਜਾਂਦਾ ਨਾ ਕਹਿੰਦੇ ਸੀ ਕਹਿੰਦੇ ਜੀ ਮਿੱਟੀ ਦਾ ਤੇਲ ਚੜਦਾ ਹੈਗਾ ਤਾਂ ਸਰੋਂ ਦੇ ਤੇਲ ਦਾ ਦੀਵਾ ਬਾਲ ਲਓ। ਤੇ ਜੇ ਕੋਈ ਮਿੱਤਰ ਪਿਆਰਾ ਜਾਂ ਦੋਸਤ ਕੋਈ ਖਾਸ ਆਉਂਦਾ ਤਾਂ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਵੀ ਸਰੋਂ ਦਾ ਤੇਲ ਹੀ ਬਾਲਿਆ ਜਾਂਦਾ ਸੀ। ਅਸਲ ਦੇ ਵਿੱਚ ਸਰੋਂ ਦੇ ਤੇਲ ਦਾ ਜਿਹੜਾ ਦੀਵਾ ਸੀਗਾ ਨਾ ਉਹਦਾ ਇੱਕ ਖਾਸ ਕਾਰਨ ਵੀ ਸੀ ਬਾਲਣ ਦਾ। ਉਹਨੂੰ ਬਾਲਣ ਦਾ ਇਸ ਕਰਕੇ ਕਾਰਨ ਖਾਸ ਸੀਗਾ ਕਿਉਂਕਿ ਜਦੋਂ ਵੀ ਅਸੀਂ ਇਹ ਸਰੋਂ ਦੇ ਤੇਲ ਦੇ ਦੀਵੇ ਨੂੰ ਪਾਲਦੇ ਹਾਂ ਜੀ ਹਾਂ ਬਿਲਕੁਲ 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 ਜੀ ਬਿਲਕੁਲ ਬਿਲਕੁਲ ਆਪਾਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਜੀ ਖਾਸ ਤੋਂ ਖਾਸ, ਉਸ ਤੋਂ ਬਾਅਦ ਫੇਰ ਗੱਲਾਂ ਲਗਾਤਾਰ ਜਾਰੀ ਰੱਖਾਂਗੇ।
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀਮਾਨ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸਾਰੇ ਸਰੋਤਿਆਂ ਦਾ ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ, ਰੱਬ ਰੱਖ।
ਉਹ ਦੁਨੀਆ ਵੱਖਰੀ ਸੀ, ਲੜੇ ਲੜਾਈਆਂ ਨਾ ਹੋਣ ਪੜਾਈਆਂ।
ਜੀ ਸਰੋਤੇ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਫਿਰ ਤੋਂ ਜਾਰੀ ਹੈ ਜੀ। ਗੱਲ ਚੱਲ ਰਹੀ ਹੈ ਦੀਵੇ ਦੀ ਤੇ ਦੀਵੇ ਦੇ ਨਾਲ ਲੌ ਦੀ, ਲੌ ਦੇ ਨਾਲ ਬਹੁਤ ਸਾਰੀਆਂ ਗੱਲਾਂ ਦੀ। ਜੀ ਹਾਂ, ਅਸੀਂ ਅਕਸਰ ਇਸ ਚੀਜ਼ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਕਲਚਰ ਨੂੰ ਭੁੱਲ ਜਾਂਦੇ ਹਾਂ ਕਿ ਸ਼ਾਇਦ ਸ਼ਾਇਦ ਕਿਤੇ ਨਾ ਕਿਤੇ ਜੀ ਅਸੀਂ ਇਸ ਗੱਲ ਦੇ ਵਿੱਚ ਵੀ ਆਪਣੇ ਆਪ ਨੂੰ ਵੱਡੇ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਅਸੀਂ ਕਰਮ ਵਾਲਿਆਂ ਕਿ ਅੱਜ ਸਾਡੇ ਕੋਲ ਬਹੁਤ ਕੁਝ ਹੈ ਦਿਖਾਉਣ ਨੂੰ, ਬਹੁਤ ਕੁਝ ਹੈ ਬਾਲਣ ਨੂੰ, ਬਹੁਤ ਸਾਰੀਆਂ ਲੱਕੜਾਂ ਨੇ ਬਾਲਣ ਨੂੰ, ਬਹੁਤ ਸਾਰੇ ਅਜਿਹੇ ਅਸੈਂਸ਼ਲਸ ਨੇ ਜਿਹੜੀਆਂ ਅਸੀਂ ਬਾਲ ਸਕਦੇ ਹਾਂ। ਪਰ ਯਕੀਨ ਮੰਨਿਓ ਕਿ ਅਸੀਂ ਅਸਲ ਦੇ ਵਿਚ ਅੱਜ ਵੀ ਓਨੇ ਹੀ ਪਿੱਛੇ ਹਾਂ ਜਿੰਨੇ ਕਿ ਕਈ ਸਾਲ ਪਹਿਲਾਂ ਪਿੱਛੇ ਸੀਗੇ ਜੀ। ਜੀ ਹਾਂ, ਇਹਦੇ ਵਿਚ ਕੋਈ ਝੂਠ ਨਹੀਂ ਹੈਗਾ ਜੀ, ਇਹ ਬਿਲਕੁਲ ਸੱਚ ਹੈ ਕਹਾਣੀ। ਪਰ ਇਹਦੇ ਵਿਚ ਅਸੀਂ ਹਮੇਸ਼ਾ ਆਪਣੇ ਆਪ ਨੂੰ ਚਾਹੇ ਜਿੰਨੇ ਮਰਜ਼ੀ ਵੱਡੇ ਸਮਝ ਲਈਏ। ਜੀ 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 ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਹੈਗਾ। ਮੈਂ ਗੱਲ ਕਰ ਰਿਹਾ ਸੀਗਾ ਜੀ ਦੀਵੇ ਦੀ, ਦੀਵੇ ਦੀ ਗੱਲ ਨੂੰ ਮੈਂ ਕਿਉਂ ਛੇੜਿਆ ਅਸਲ ਦੇ ਵਿਚ, ਕਾਰਨ ਉਹਦਾ ਇੱਕੋ ਹੀ ਸੀਗਾ ਜੀ ਕਿ ਦੀਵੇ ਨੂੰ ਜਦੋਂ ਵੀ ਅਸੀਂ ਬਾਲਦੇ ਸੀਗੇ ਜਾਂ ਜਿਸ ਦੀਵੇ ਦੇ ਕਾਰਨ ਅਸੀਂ ਉਸ ਦੀਵੇ ਦੇ ਵਿਚੋਂ ਪਾਲ ਕੇ ਦੀਵੇ ਦੇ ਵਿਚੋਂ ਉਹਦੀ ਖੁਸ਼ੀ ਦੇਖਣ ਦੀ ਕੋਸ਼ਿਸ਼ ਕਰਦੇ ਸੀਗੇ, ਤਾਂ ਉਹਦੀ ਖੁਸ਼ੀ ਦਾ ਇੱਕੋ ਇੱਕ ਕਾਰਨ ਸੀ ਕਿ ਜਦੋਂ ਵੀ ਦੀਵੇ ਦਾ ਤੇਲ ਬਲੇਗਾ ਉਹਦੇ ਤੇਲ ਦੇ ਮੱਛਰ ਦੇ ਨਾਲ ਜਿਹੜੇ ਆਸ ਪਾਸ ਦੇ ਵਿਚ ਹਵਾ ਦੇ ਵਿਚ ਕੀਟਾਣੂ ਘੁੰਮ ਰਹੇ ਨੇ ਜਾਂ ਫਿਰ ਹਵਾ ਦੇ ਵਿਚ ਮਹਿਕ ਹੈ ਜਿਹੜੀ, ਉਹ ਦੁਰਗੰਧ ਹੈ, ਉਹ ਭਰੀ ਹੋਈ ਹੈ, ਉਸ ਦੁਰਗੰਧ ਨੂੰ ਦੂਰ ਕਰਨ ਦੇ ਲਈ ਅਗਰ ਸਰੋਂ ਦਾ ਤੇਲ ਬਾਲਿਆ ਜਾਵੇ ਤਾਂ ਉਹਦੇ ਨਾਲੋਂ ਬਿਹਤਰ ਸਾੜਨ ਦੇ ਲਈ ਕੋਈ ਕੈਮੀਕਲ ਨਹੀਂ ਉਹਨਾਂ ਕੀਟਾਣੂਆਂ ਦੇ ਲਈ। ਜੀ ਬਿਲਕੁਲ, ਤੇ ਇਸੇ ਕਰਕੇ ਅਸੀਂ ਅੱਜ ਵੀ ਉਹਨਾਂ ਦਾ ਸਹਾਰਾ ਲੈਂਦੇ ਆ ਜੀ, ਤੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀਵਿਆਂ ਦੇ ਨਾਲ ਅਸੀਂ ਬਾਲ ਕੇ ਆਪਣੇ ਜਿਹੜੇ ਮਾਹੌਲ ਨੂੰ ਹੋਰ ਖੁਸ਼ਨੁਮਾ ਬਣਾ ਸਕੀਏ। ਸੋ ਤੁਹਾਡੇ ਸੁਨੇਹਾਂ ਦਾ ਇੰਤਜ਼ਾਰ, ਤੇ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਜੁੜਿਆ ਹੋਇਆ ਜੀ, ਲਗਾਤਾਰ ਕੋਸ਼ਿਸ਼ ਇਹਨਾਂ ਗੱਲਾਂ ਨੂੰ ਹੋਰ ਅੱਗੇ ਵਧਾਉਣ ਦੀ, ਇਹਨਾਂ ਗੱਲਾਂ ਦੇ ਨਾਲ ਹੋਰ ਤੁਹਾਡੇ ਨਾਲ ਡੂੰਘਾ ਲੰਘਣ ਦੀ। ਜੀ ਸਰ, ਆਜੋ ਜੀ ਫਿਰ ਇੱਕ ਗੀਤ ਸੁਣਦੇ, ਮੈਨੂੰ ਬੜਾ ਪਸੰਦ ਹੈ ਜੀ। ਬਿਲਕੁਲ ਜੀ, ਇਹ ਜਿਹੜਾ ਢੋਲਣਾ ਨਾ, ਇਹ ਢੋਲਣਾ ਦੇ ਵਿੱਚ ਇੱਕੋ ਸਭ ਤੋਂ ਵੱਡੀ ਪ੍ਰੋਬਲਮ ਹੋਈ ਹੈ, ਰੁੱਸਣ ਦੀ ਤੇ ਰੁੱਸਿਆ ਨਾ ਕਰੋ ਜੀ, ਕਿਉਂਕਿ ਲਾਕਡਾਊਨ ਚੱਲ ਰਿਹਾ, ਲਾਕਡਾਊਨ ਦੇ ਦੌਰਾਨ ਖੈਰ ਬਹਾਲ ਵੀ ਹੋ ਚੁੱਕਿਆ ਕਿਤੇ ਨਾ ਕਿਤੇ, ਤੇ ਅਸੀਂ ਤਾਂ ਇਹੀ ਕਹਾਂਗੇ ਕਿ ਪਲੀਜ਼ ਆ ਕੇ ਸਾਨੂੰ ਜੁਆਇਨ ਕਰੋ ਜੀ, ਕਿਉਂਕਿ ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਜੁੜਿਆ ਹੋਇਆ, ਔਰ ਰਹੀ ਗੱਲ ਰਸਮ ਸੌਂਗ ਦੀ, ਉਹ ਵੀ ਆਪਾਂ ਸੈੱਟ ਕਰ ਲਾਂਗੇ। ਹੁਣ ਗੱਲ ਕਰਦੇ ਹਾਂ ਜੀ ਦੀਵੇ ਦੀ, ਦੀਪਕ ਦੀ, ਦੀਪਕ ਦੇ ਲੋ ਦੀ। ਮੇਰੇ ਪਿਤਾ ਜੀ ਕਹਿੰਦੇ ਸੀ ਕਿ ਅਕਸਰ ਮੈਂ, ਸਾਡੇ ਇੱਕ ਦਰਵਾਜ਼ਾ ਹੁੰਦਾ ਸੀਗਾ, ਉਸ ਦਰਵਾਜ਼ੇ ਦੇ ਵਿੱਚ ਬੈਠ ਕੇ ਮੈਂ ਦੀਵੇ ਦੀ ਲੋ ਦੇ ਵਿੱਚ ਪੜਿਆ ਕਰਦਾ ਸੀਗਾ। ਉੱਥੇ ਇੱਕ ਘੋੜੀ ਵੀ ਖੜੀ ਹੁੰਦੀ ਸੀਗੀ ਤੇ ਉੱਥੇ ਇੱਕ ਗਾਂ ਵੀ ਹੁੰਦੀ ਸੀ, ਤਾਂ ਮੇਰਾ ਮੰਜਾ ਇੱਕ ਦਰਵਾਜ਼ੇ ਦੇ ਇੱਕ ਕਾਰਨਰ ਦੇ ਵਿੱਚ ਸਰਦੀਆਂ ਦੇ ਵਿੱਚ ਹੁੰਦਾ, ਤਾਂ ਜਿਹੜਾ ਦਰਵਾਜ਼ੇ ਦਾ ਦੂਸਰਾ ਖੂੰਜਾ ਸੀਗਾ ਤਾਂ ਉਹਦੇ ਵਿੱਚ ਗਾਂ ਤੇ ਘੋੜੀ ਖੜੀ ਹੁੰਦੀ ਸੀਗੀ, ਤੇ ਘੋੜੀ ਤਾਂ ਅਕਸਰ ਖੜੀ ਰਹਿੰਦੀ ਸੀ ਤੇ ਗਾਂ ਜਿਹੜੀ ਉਹ ਬੈਠ ਜਾਇਆ ਕਰਦੀ ਸੀਗੀ। ਤਾਂ ਇਹਨਾਂ ਨੇ ਜੀ, ਉਹ ਕਹਿੰਦੇ ਸੀ ਮੇਰੇ ਬਿਲਕੁਲ ਸਰਾਣੇ ਨਾ ਇੱਕ ਇੱਟਾਂ ਰੱਖ ਕੇ, ਪੰਜ ਪੁਰਾਣੀਆਂ ਇੱਟਾਂ ਵੱਡੀਆਂ ਵੱਡੀਆਂ ਹੁੰਦੀਆਂ ਸੀਗੀਆਂ, ਚਾਰ ਇੱਟਾਂ ਰੱਖ ਕੇ ਕਹਿੰਦੇ ਮੈਂ ਉਹਦੇ ਦੀਵਾ ਰੱਖ ਲੈਂਦਾ ਤੇ ਮੈਂ ਪੜ੍ਹੀ ਜਾਣਾ ਸਰਾਣੇ ਵੱਲ, ਮਤਲਬ ਮੂੰਹ ਕਰਕੇ ਤੇ ਉਹਦੇ ਵੱਲ ਬੈਠੇ ਰਹਿਣਾ। ਔਰ ਕਈ ਵਾਰੀ ਕਹਿੰਦੇ ਦੀਪਕ ਦੀ ਜਿਹੜੀ ਲੋ ਸੀਗੀ ਉਹ ਹਵਾ ਥੋੜੀ ਘਣੀ ਇੱਧਰ ਉੱਧਰੋਂ ਆਉਂਦੀ ਤਾਂ ਉਹਦੀ ਲੋ ਸੀਗੀ ਜਿਹੜੀ ਉਹ ਕਾਲੇ ਰੰਗ ਦੀ, ਉਹ ਸਿੱਧੀ ਆ ਕੇ ਕਦੇ ਨੱਕ ਨੂੰ ਕਦੇ ਅੱਖਾਂ ਨੂੰ ਲੱਗ ਜਾਂਦੀ। ਕਈ ਵਾਰ ਕਹਿੰਦੇ ਸੁਬਹ ਉੱਠਦੇ ਤਾਂ ਉਹਦੇ ਨਾਲ ਸਾਰਾ ਮੂੰਹ ਕਾਲਾ ਹੋਇਆ ਪਿਆ ਹੁੰਦਾ। ਜੀ ਹਾਂ, ਇਹ ਇਹ ਤਜਰਬੇ ਨੇ, ਤਜਰਬੇ ਤੁਹਾਨੂੰ ਦੱਸ ਰਿਹਾ ਮੈਂ। ਖੈਰ ਗੱਲਾਂ ਆਪਾਂ ਹੋਰ ਵੀ ਕਰਾਂਗੇ, ਇੱਕ ਸੁਨੇਹਾ ਸੁਣੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ, ਅਦਾਕਾਰ ਹੋ ਕੀ ਤੁਸੀਂ, ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜ ਇਨਸਾਨ ਯਾਰੋ, ਅੱਜ ਦਿਨ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
ਜੀ ਸਰੋਤਿਓ, ਅਸੀਂ ਗੱਲ ਕਰ ਰਹੇ ਜੀ ਦੀਪਕ ਦੀ, ਦੀਪਕ ਦੀ ਲੋ ਦੀ। ਔਰ ਅਸੀਂ ਹੁਣੀ, ਮੈਂ ਜਿਵੇਂ ਕਿ ਤੁਹਾਨੂੰ ਤੁਹਾਡਾ ਨੇ ਦੱਸਿਆ ਕਿ ਅਕਸਰ ਸਾਡੇ ਬਜ਼ੁਰਗ ਆ ਜਿਹੜੇ ਉਹ ਦੀਵਿਆਂ ਦੀ ਲੋ ਦੇ ਵਿੱਚ ਪੜੇ ਹੋਏ ਨੇ, ਔਰ ਇਹਨਾਂ ਦੀਵਿਆਂ ਦੀ ਲੋ ਦੀ ਇੱਕ ਖਾਸ ਗੱਲ ਹੋਰ ਦੱਸ ਦਿੰਦਾ ਜੀ। ਜਿਹੜੀਆਂ ਮਾਵਾਂ ਹੁੰਦੀਆਂ ਸੀ ਨਾ, ਪੁਰਾਣੀਆਂ ਮਾਵਾਂ, ਉਹ ਬੱਚਿਆਂ ਨੂੰ ਜਦੋਂ ਸੁਬਹ ਉੱਠਦੇ ਆ ਤਾਂ ਅਕਸਰ ਉਹਨਾਂ ਦੇ ਅੱਖਾਂ ਦੇ ਵਿੱਚ ਵੀ ਇਹ ਦੀਪਕ ਦਾ ਜਿਹੜਾ ਲੋ ਪਾ ਦਿੰਦੀਆਂ ਸੀ। ਜੀ ਹਾਂ, ਇਹ ਵੀ ਬਿਲਕੁਲ ਸੱਚ ਹੈ ਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਤੇ ਅਸਲ ਦੇ ਵਿੱਚ ਸਾਇੰਟਿਫਿਕ ਕਾਰਨ ਦੇ ਕਾਰਨ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਕਿਹਾ ਕਿ, ਕਿਸੇ ਸਿਆਣੇ ਬਜ਼ੁਰਗ ਨੇ ਕਿਹਾ ਸੀਗਾ ਕਿ ਘਰੇ ਭਾਈ ਤੁਸੀਂ ਦੀਪ ਲਾਇਆ ਕਰੋ, ਬਾਬਾ ਜੀ ਦੇ ਨਾਂ ਦੇ ਲਾਇਆ ਕਰੋ। ਤੇ ਉਹਨਾਂ ਨੂੰ ਅਕਸਰ ਚਿਰਾਗਾਂ ਦਾ ਰੂਪ ਦੇ ਦਿੱਤਾ ਗਿਆ ਕਿ ਚਿਰਾਗ, ਅਸਲ ਚ ਚਿਰਾਗ ਸ਼ਬਦ ਦੀਵੇ ਨੂੰ ਕਿਹਾ ਜਾਂਦਾ ਜੀ, ਚਿਰਾਗ ਚਿਰਾਗੇ ਲੋ ਕੁਛ ਐਸੀ ਹੋ ਗਈ, ਹਰ ਤਰਫ ਅੰਧੇਰਾ ਥਾ, ਸਾਈ ਤੇਰਾ ਹੋਗਾ ਹਰ ਤਰਫ ਅੰਧੇਰਾ ਮੁੱਚਾਏਗਾ। ਤਾਂ ਜੀ ਉਸ ਦੀਪਕ ਨੂੰ ਉਰਦੂ ਜ਼ਬਾਨ ਦੇ ਚਿਰਾਗ ਕਿਹਾ ਜਾਂਦਾ, ਔਰ ਚਿਰਾਗੇ ਜ਼ਿੰਨ ਵੀ ਕਦੇ ਕਦੇ ਸ਼ਾਇਦ ਤੁਸੀਂ ਸੁਣਿਆ ਹੋਵੇ। ਚਿਰਾਗੇ ਜ਼ਿੰਨ ਅਸਲ ਦੇ ਵਿੱਚ ਇੱਕ ਐਸਾ ਦੀਵਾ ਸੀਗਾ ਜਿਹਨੂੰ ਰਗੜਿਆ ਜਾਂਦਾ ਸੀ, ਔਰ ਕਹਿੰਦੇ ਸੀ ਉਸ ਚ ਜ਼ਿੰਨ ਨਿਕਲ ਆਉਂਦਾ। ਚਲੋ ਖੈਰ, ਗੱਲਾਂ ਤਾਂ ਬਹੁਤ ਨੇ ਜੀ ਕਰਨ ਨੂੰ। ਜਦੋਂ ਉਸ ਦੀਪਕ ਦੀ ਗੱਲ ਕਰਦੇ ਨਾ ਜਿਹਦੇ ਦੇ ਵਿੱਚੋਂ ਅਕਸਰ ਚਾਨਣ ਹੁੰਦਾ ਸੀ, ਤੇ ਚਾਨਣ ਦੇ ਨਾਲ ਨਾਲ ਉਹਦੇ ਫਾਇਦੇ ਇਹ ਸੀਗੇ, ਕਿਸੇ ਸਿਆਣੇ ਬਜ਼ੁਰਗ ਨੇ ਕਿਹਾ ਸੀ ਕਿ ਬਾਬੇ ਫਲਾਣੇ ਬਾਬੇ ਦੇ ਨਾਂ ਦੇ ਨਾ ਤੁਸੀਂ ਦੀਵੇ ਲਾਇਆ ਕਰੋ, ਚਿਰਾਗ ਲਾਇਆ ਕਰੋ, ਤੇ ਉਹ ਤੁਹਾਨੂੰ ਬੜੀ ਸੰਤੁਸ਼ਟੀ ਦਊਗਾ। ਅਸਲ ਦੇ ਵਿੱਚ ਕੀ ਹੁੰਦਾ ਕਿ ਇੱਕ ਦੀਵੇ ਨਾਲ ਤਾਂ ਚਲੋ ਮੈਂਟਲੀ ਜਿਹੜਾ ਸਟੇਬਲ ਆ ਉਹ ਬੰਦਾ ਹੁੰਦਾ ਹੀ ਹੁੰਦਾ, ਪਰ ਜਦੋਂ ਬਹੁਤੇ ਦੀਪਕ ਚੱਲਦੇ ਨੇ, ਬਹੁਤੇ ਦੀਪ ਚੱਲਦੇ ਨੇ, ਤਾਂ ਜਦੋਂ ਸਰੋਂ ਦਾ ਤੇਲ ਬਲਦਾ ਹੈਗਾ, ਮੱਚਦਾ ਹੈਗਾ, ਤੇ ਉਹਦੇ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਅੰਸ਼ ਨੇ ਉਹ ਜਦੋਂ ਦਿਮਾਗ ਨੂੰ ਜਾ ਕੇ, ਦਿਮਾਗ ਦੇ ਵਿੱਚ ਜਾ ਕੇ ਸਮਾਉਂਦੇ ਨੇ, ਤਾਂ ਫਿਰ ਜੀ ਗੱਲਾਂ ਬਾਤਾਂ ਹੀ ਕੁਝ ਹੋਰ ਹੋ ਜਾਂਦੀਆਂ। ਮੈਂ ਸੁਣਿਆ ਕਹਿੰਦੇ ਦਿਮਾਗ ਬਹੁਤ ਸੈੱਟ ਹੋ ਜਾਂਦਾ, ਤੰਦਰੁਸਤ ਹੋ ਜਾਂਦਾ ਹੈ ਜੀ। ਤੇ ਆਓ ਫਿਰ ਇੱਕ ਗੀਤ ਸੁਣਦੇ, ਮੈਨੂੰ ਬਹੁਤ ਪਸੰਦ ਆਏ ਗੀਤ ਤੇ ਬਹੁਤ ਜ਼ਿਆਦਾ।
ਕੈਂਡਲ ਲਾਈਟ ਨੇ ਰਾਵੇ ਵਾਦੇ ਕਰਕੇ ਸੁਣੇ ਸੁਣੇ